Yogesh. Also, आप इनकी ऐप भी यूज कर सकते हैं. An additional 15% discount पाएं on your car insurance for the first year and मिल सकता है आपको discount up to 30% for the next year. For best competitive rates on your auto and home insurance, call Yogesh at 647-771-3040.
कनाडा के फास्टेस्ट ग्रोइंग सिटी च रहना चाहुंदे हो? फर्नब्रुक होम्स लेके आए ने मॉडर्न अर्बन टाउन होम लिविंग मिल्टन दे विच द क्रॉफर्ड अर्बन टाउन्स. दो अते तीन बेडरूम होम्स की कलेक्शन कीमत 599,900 एंड 707,900 ब्रिटानिया रोड अते रीजनल रोड 25 दी मेजर इंटरसेक्शन ते क्रॉफर्ड टाउन्स मिनट्स फ्रॉम 401 407 403 एंड द गो ट्रेन. सारे नेचुरल अते लाइफस्टाइल एमिनिटीज बहुत ही नजदीक. कार खरीदना या फिर इन्वेस्टमेंट अपॉर्चुनिटीज दी पार्क विचों ता रजिस्टर करो फॉर एक्सक्लूसिव प्रीव्यू परचेजिंग opportunity at www.thecrawfordtowns.ca www.thecrawfordtowns.ca. न्यू इमिग्रेंटो, फ्रेश ग्रेजुएटो, स्टूडेंटो, वर्क परमिट होल्डरो और जॉब्स विच स्टक हो, करियर चेंज चाहने या फिर स्किल नू अपग्रेड करने का मन है, ICIT कनाडा कई साल के तजुर्बे के नाल जूनियर तो सीनियर लेवल जॉब्स चंगी कंपनियां विच हासिल करने लई 18 तो 20 हफ्तों च शॉर्ट ट्रेनिंग लई करेगा थानू तैयार. रेज्यूमे इंटरव्यूज की तैयारी ते गारंटीड इंटरव्यूज शामिल हैं. हुण तक 750 प्लेसमेंट्स हो चुकी हैं. ICIT कनाडा प्रोवाइड करता है SFA ट्रेनिंग, SAP, माइक्रोसॉफ्ट एक्सेल, डेटा एनालिटिक्स, टूल्स, बजट प्लानिंग, रिपोर्टिंग वर्गियां तमाम चीजा जो थोड़ी जॉब सिक्योर करन च लाभदायक हुंदियां हन. लो फी इंस्टॉलमेंट्स विच भी पे कर सकते हो. पे लेटर प्रोग्राम तहत यू कैन पे आफ्टर गेटिंग योर जॉब ओ वी इंटरेस्ट फ्री पेमेंट. नो अकाउंटिंग बैकग्राउंड नीडेड. ज्यादा जानकारी के लिए विजिट करो www.icitcanada.ca या फिर करो कॉल 647-785-3357. फेसबुक पेज ICIT कनाडा.
ਕੁੰਮ ਕੇ ਮੈਂ ਵੇਖਿਆ ਏ ਪੂਰਾ ਕੈਨੇਡਾ ਕਿਤੋਂ ਨਹੀਂ ਲੱਭਣੇ ਐਸ ਇੰਸ਼ੋਰੈਂਸ ਰੇਟਸ ਕੋਈ ਜਿਹੜੇ ਹਾਰਸ ਸ਼ੂ ਇੰਸ਼ੋਰੈਂਸ ਬ੍ਰੋਕਰਸ ਤੋਂ ਮਿਲੇ. ਬੈਸਟ ਕੋਟਸ ਅਪ ਟੂ 45% ਡਿਸਕਾਊਂਟ, ਬੈਸਟ ਰੇਟਸ ਯਕੀਨ ਮੰਨੋ ਮਿਲਣਗੇ ਕੇਵਲ ਹਾਰਸ ਸ਼ੂ ਇੰਸ਼ੋਰੈਂਸ ਬ੍ਰੋਕਰਸ ਤੋਂ. ਔਰ ਜੋ ਹੋਮ ਦੀ ਹੋਵੇ ਗੱਲ ਜਾਂ ਹੋਵੇ ਸੁਪਰ ਵੀਜ਼ਾ, ਕੋਈ ਵੀ ਹੋਵੇ ਇੰਸ਼ੋਰੈਂਸ ਦਾ ਸਵਾਲ, ਜਵਾਬ ਲਈ ਕੰਟੈਕਟ ਤੀਰਤ ਬਦਵਾਲ ਐਟ 416-569-7879 416-569-7879 For auto and home insurance quotes, visit horseshoeinsurance.com.
Countryside and Gorway the major intersection te Brampton Gore Rural Estate the prestigious neighborhood ch freehold two-story estate home 2 acre regular ravine lot te 6000 square feet ton zyada basement samet upgraded living area is up for sale. Bahar jitne nazar kumaunge haryali vikhunge, mor pehla paunde vikhunge, kudrat da behad khoobsurat nazara. Andar jitter vikhunge granite marble paunge, 4 shandar bedrooms, 4 khulle dule washrooms, brick finished exteriors, chain sukoon shanti nal rehne layi finished basement with wet bar, fireplace, sauna, full kitchen, rare 6-car garage with circular driveway, pot lights, lawn sprinkler system, pura saal, sunroom ate solarium, fixtures, appliances, lawn tractor, snow plow, we milan gidaal. Call Gupinder Kaler from Remax Paramount directly 416-728-3965, 416-728-3965. Also, if you want to list or sell your house, call Gupinder Kaler for his expert advice and free home energy audits. 416-728-3965, 416-728-3965.
ਮੱਖਣੋ ਮਲਾਈ ਦਿਓ ਡੂਨਿਓ ਕੀ ਕਰ ਰਹੇ ਹੋ?
ਉਹ ਕਾਹਦਾ ਮੱਖਣ ਤੇ ਕਾਹਦੀ ਮਲਾਈ ਭਗਵਾਨੇ, ਮੈਨੂੰ ਤਾਂ IPTV ਬਾਕਸ ਨਾਲ ਜਾਇਆ ਪਿਆ, ਕਾਹਦਾ ਲੱਗਿਆ ਠੀਕ ਹੀ ਨਹੀਂ ਹੋ ਰਿਹਾ.
ਕਾਸ਼ ਮੇਰੀ ਸਲਾਹ ਪਹਿਲਾਂ ਹੀ ਮੰਨਦੀ ਹੁੰਦੀ ਤੇ ਗੁਲੰਬੀਆ ਵੀਡੀਓ ਤੋਂ ਲੇਟੈਸਟ 4K IPTV ਬਾਕਸ ਲੈ ਲਿਆ ਹੁੰਦਾ. ਉਹਨਾਂ ਦੀ ਕਸਟਮਰ ਸਰਵਿਸ ਵੀ ਚੰਗੀ ਹੈ, ਕੀਮਤ ਵੀ ਕਿਫਾਇਤੀ ਹੈ.
ਮੈਨੂੰ ਅਫਸੋਸ ਕਿ ਮੈਂ ਪਹਿਲਾਂ ਤੁਹਾਡੀ ਸਲਾਹ ਨਹੀਂ ਮੰਨੀ. ਪੈ ਰਿਹਾ ਲੋ, ਮੈਂ ਹੁਣੇ ਚੱਲਿਆ ਗੁਲੰਬੀਆ ਵੀਡੀਓ. ਚੰਗੇ ਕੰਮ ਨੂੰ ਦੇਰੀ ਕਾਦੀ.
ਗੋਲੰਬੀਆ ਵੀਡੀਓ ਫਾਰ ਬੈਸਟ IPTV ਬਾਕਸਿਸ ਐਟ ਚੀਪਰ ਪ੍ਰਾਈਸਿਸ ਐਂਡ ਮੰਥਲੀ 9.99. ਕਾਲ ਗੋਲੰਬੀਆ ਵੀਡੀਓ ਐਟ 647-401-4000 647-401-4000 ਔਰ ਵਿਜ਼ਿਟ ਕੈਨੇਡੀ ਐਂਡ ਸਟੀਲਸ ਦੀ ਮੇਜਰ ਇੰਟਰਸੈਕਸ਼ਨ ਤੇ 144 ਕੈਨੇਡੀ ਰੋਡ ਸਾਊਥ, ਯੂਨਿਟ 8, ਬ੍ਰਾਂਟਨ. ਗੋਲੰਬੀਆ ਵੀਡੀਓ.
ਜੀ ਟੀਮ ਤੁਹਾਡੇ ਲਈ ਲੈ ਕੇ ਆਈਏ ਹਾਰਟ ਆਫ ਵਾਟਰਲੂ ਚ, ਜਿਹਨੂੰ ਸਿਲੀਕਾਨ ਵੈਲੀ ਆਫ ਨਾਰਥ ਵੀ ਕਿਹਾ ਜਾਂਦਾ. ਕੌਂਡੋ ਮਿਡ 300 ਤੋਂ ਅਤੇ ਅਰਬਨ ਟਾਊਨ ਹਾਊਸ ਮਿਡ 500 ਤੋਂ ਸ਼ੁਰੂ ਹੋ ਰਹੇ ਨੇ. ਵਾਕਿੰਗ ਡਿਸਟੈਂਸ ਟੂ ਗੂਗਲ ਹੈੱਡਕੁਆਰਟਰਸ, ਗੋ ਸਟੇਸ਼ਨ, ਗ੍ਰਾਂਟ ਰਿਵਰ ਹਾਸਪਿਟਲ ਵਾਟਰਲੂ ਅਤੇ ਵਿਲਫਰਡ ਲੋਰੀਆ ਯੂਨੀਵਰਸਿਟੀ ਤੋਂ ਬਹੁਤ ਨਜ਼ਦੀਕ. ਕਲੋਜ਼ਿੰਗ 2023 ਦੇ ਵਿੱਚ ਐਂਡ ਯੂਜ਼ਰਸ ਅਤੇ ਇਨਵੈਸਟਮੈਂਟਸ ਲਈ ਬਹੁਤ ਵਧੀਆ ਮੌਕਾ. ਆਪਣਾ ਯੂਨਿਟ ਗਾਰੰਟੀਡ ਬੁੱਕ ਕਰਵਾਉਣ ਦੇ ਲਈ ਕਾਲ ਕਰੋ ਜਤਿੰਦਰ ਫੁੱਲ ਜੀ ਨੂੰ ਐਟ 416-569-7608 416-569-7608 ਜਾਂ ਫਿਰ ਕਰੋ ਕਾਲ ਜਗਦੀਪ ਗੰਭੀਰ ਜੀ ਨੂੰ 6472267457 ਤੇ 6472267457 ਜੇ ਟੀਮ ਫਰੋਮ ਸਪੈਕਟ੍ਰਮ ਰਿਅਲਟੀ ਸਰਵਿਸਿਜ਼।
You are listening to WTOR 770 AM, Youngstown, Toronto.
फैलाव को रोकें। कोविड 19 जानलेवा हो सकता है। अमल करने का वक्त अभी है। कोविड 19 का फैलाव रोकने के लिए सभी को अपना तावुन देना जरूरी है। घर पर रहें। बस इंतहाई जरूरी होने पर ही बाहर जाएं। इसका मतलब है खाने पीने के सामान के लिए, दवाओं के लिए, तिब्बी अपॉइंटमेंट्स के लिए, या अगर आप लाजमी खिदमात फराहम करते हैं, खुद का और दूसरों का तहफ्फुज करें। घर पर रहें। मालूमात के लिए ontario.ca/coronavirus देखें। हुकूमत ओंटेरियो की जानिब से अदा शुदा।
You got the beat, you got the moves, come show us what you got. Ab star se bano Z Canada's first Bhangra superstar. Z5 from ZTV is on the hunt for the best Bhangra talent. Audition right from your home. Win a cool 2020 Ford Mustang EcoBoost Coupe. $5,000 cash prize and a chance to feature on a Z5 show. Bas aapka best moves ka video upload karo on Facebook and Instagram. Hashtag Z5 Balle Balle and tag Z5 CSE. Wow, Bhangra Balle Balle. Hashtag Z5 Balle Balle.
CIBC Global Money Transfer के साथ इस हॉलीडे सीजन में अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
Listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
South Asian
ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਰੇਡੀਓ ਵਾਇਸ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਲਗਾਤਾਰ ਅਸੀਂ ਅਪਡੇਟਸ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ। ਕਿਸਾਨ ਲੀਡਰ ਜਿਹੜੇ ਨੇ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਵੀ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹੈਗੇ ਆ, ਸੋ ਉਹ ਵੀ ਮੈਂ ਤੁਹਾਨੂੰ ਅਪਡੇਟ ਕਰਾਂਗਾ। ਕਾਲਸ ਵੀ ਤੁਹਾਡੀਆਂ ਮੈਂ ਔਨ ਦੀਅਰ ਕਰ ਰਿਹਾ ਜੀ, ਪਲੀਜ਼ ਲਾਈਨ ਹੋਲਡ ਕਰ ਲੈਣਾ, ਫੋਨ ਇਸੇ ਤਰ੍ਹਾਂ ਤੁਸੀਂ ਮਿਊਟ ਰੱਖਣਾ। ਅਸੀਂ ਹੁਣੇ ਹੀ ਤੁਹਾਡੀਆਂ ਸਾਰੀਆਂ ਕਾਲਸ ਜਿਹੜੀਆਂ ਮੈਂ ਉਹ ਵੀ ਔਨ ਦੀਅਰ ਕਰਨ ਜਾ ਰਿਹਾ ਹੈਗਾ। ਲੇਕਿਨ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਇੱਕ ਵਾਰ ਫੇਰ ਕਿ ਜਿਹੜੇ ਕਿਸਾਨ ਇਨਕੇਸ ਯੂ ਟਿਊਨ ਇਨ ਲੇਟ, ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਨੇ ਸਰਕਾਰ ਦੇ ਨਾਲ ਜੋ ਮੀਟਿੰਗ ਕੀਤੀ ਹੈ, 4 ਪੁਆਇੰਟ ਦੇ ਉਹਨਾਂ ਦੇ ਏਜੰਡੇ ਸੀਗੇ। 2 ਤੇ ਸਰਕਾਰ ਮੰਨ ਗਈ ਹੈ, 2 ਤੇ ਹਜੇ ਗੱਲਬਾਤ 4 ਜਨਵਰੀ ਨੂੰ ਹੋਏਗੀ। ਸੋ 2 ਪੁਆਇੰਟ ਜਿਹੜੇ ਉਹ ਮੰਨ ਗਏ ਹੈਗੇ ਆ, ਇੱਕ ਤੇ ਇਲੈਕਟ੍ਰਿਸਿਟੀ ਬਿੱਲ ਦਾ ਜਿਹੜਾ ਇਸ਼ੂ ਸੀਗਾ, ਵਰਨਾ ਉਹਨਾਂ ਦੀ ਮੋਟਰਾਂ ਦੇ ਉੱਤੇ ਮੀਟਰ ਲੱਗ ਜਾਣੇ ਸੀਗੇ, ਪੈਸੇ ਉਹਨਾਂ ਨੂੰ ਭਰਨੇ ਪੈਣੇ ਸੀ। ਸੋ ਉਹ ਫਿਲਹਾਲ ਤੇ ਉਹ ਡਰਾਫਟ ਸੀਗਾ, ਡਰਾਫਟ ਤਿਆਰ ਹੋ ਗਿਆ ਸੀਗਾ, ਲੇਕਿਨ ਉਹ ਹੁਣ ਕਾਨੂੰਨ ਬਣਨ ਤੋਂ ਪਹਿਲਾਂ ਪਹਿਲਾਂ ਹੀ, ਕਾਨੂੰਨ ਬਣਨ ਤੋਂ ਪਹਿਲਾਂ ਹੀ ਸਰਕਾਰ ਮੰਨ ਗਈ ਕਿ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤੀ ਜਤਾ ਲਈ ਹੈ, ਸੋ ਉਹ ਕਾਨੂੰਨ ਹੀ ਨਹੀਂ ਬਣੇਗਾ। ਦੂਸਰਾ ਜਿਹੜਾ ਸੀਗਾ ਆਰਡੀਨੈਂਸ ਦੇ ਜ਼ਰੀਏ ਕਾਨੂੰਨ ਬਣ ਚੁੱਕਾ ਸੀਗਾ, ਉਹ ਪਰਾਲੀ ਦੀ ਜਿਹੜੀ ਗੱਲ ਸੀਗੀ ਜਾਂ ਏਅਰ ਕੁਆਲਿਟੀ ਦੇ ਉੱਤੇ ਜਿਹੜਾ ਸੀਗਾ ਮਸਲਾ, ਸੋ ਉਹਦੇ ਉੱਤੇ ਵੀ ਉਹ ਕਹਿੰਦੇ ਉਹ ਕਾਨੂੰਨ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢ ਦਿੱਤਾ ਜਾਏਗਾ। ਸੋ ਇਹ ਇੰਪੋਰਟੈਂਟ ਇਸ਼ੂਜ਼ ਹੈਗੇ ਨੇ। ਸਰਕਾਰ ਨੇ ਜਿਹੜੀ ਇਹ ਗੱਲ ਕਹੀ ਸੀ ਕਿ ਜਿਹੜੇ ਬਜ਼ੁਰਗ ਤੇ ਮਹਿਲਾਵਾਂ ਤੇ ਬੱਚੇ ਨੇ, ਬਜ਼ੁਰਗ ਮਹਿਲਾਵਾਂ ਔਰ ਬੱਚੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਜਾਏ, ਉਹਦੇ ਉੱਤੇ ਨਾ ਕਰ ਦਿੱਤੀ ਹੈ। ਉਹਦੇ ਉੱਤੇ ਕਿਸਾਨ ਕਹਿ ਰਹੇ ਨੇ ਕਿ ਨਹੀਂ ਜੀ, ਬਜ਼ੁਰਗ ਤੇ ਹਜੇ ਹੋਰ ਆਉਣਗੇ, ਤੋ ਕਹਿੰਦੇ ਉਹ ਅਸੀਂ ਨਹੀਂ ਕਰਾਂਗੇ। ਹਾਂ, ਜਿਹੜੀ ਹੁਣ ਕੁਛ ਰੈਲੀਆਂ ਸੀਗੀਆਂ, ਕੁਛ ਪ੍ਰੋਟੈਸਟ ਸੀਗੇ, ਯਾਨੀ ਕਿ ਕੁਛ ਹੋਰ ਪਲੈਨਿੰਗ ਸੀ, ਉਹ ਹੁਣ ਟਰੈਕਟਰ ਰੈਲੀ ਜਿਹੜੀ ਹੈ ਉਹ ਹੁਣ ਨਹੀਂ ਕੀਤੀ ਜਾ ਰਹੀ। ਟਰੈਕਟਰ ਰੈਲੀ ਉਹ ਕਹਿੰਦੇ ਜੀ ਠੀਕ ਆ, ਹਜੇ ਜੇ 4 ਜਨਵਰੀ ਨੂੰ ਮਸਲਾ ਨਹੀਂ ਹੱਲ ਹੋਇਆ ਤਾਂ ਟਰੈਕਟਰ ਰੈਲੀ ਉਹ ਕਹਿੰਦੇ ਅਸੀਂ 26 ਜਨਵਰੀ ਨੂੰ ਕਰ ਲਾਂਗੇ, ਅਸੀਂ ਇੰਡੀਆ ਦੇ ਝੰਡੇ ਲਾ ਕੇ ਕਰਾਂਗੇ। ਇਹ ਵੀ ਗੱਲ ਉਹਨਾਂ ਨੇ ਕਹੀ ਹੈ ਕਿ ਇੰਡੀਆ ਦੇ ਝੰਡੇ ਲਾ ਕੇ ਕਰਾਂਗੇ। ਇੱਥੇ ਇਹ ਵੀ ਗੱਲ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇੰਡੀਆ ਦੇ ਹੁਣ ਮਿਨਿਸਟਰ ਰਾਜਨਾਥ ਸਿੰਘ ਜਿਹੜੇ ਹੈਗੇ ਨੇ, ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਨੂੰ ਟੈਰਰਿਸਟ ਜਾਂ ਖਾਲਿਸਤਾਨੀ ਬਿਲਕੁਲ ਨਾ ਕਿਹਾ ਜਾਏ, ਸਰਾਸਰ ਗਲਤ ਹੈ। ਰਾਜਨਾਥ ਸਿੰਘ ਉਹਨਾਂ ਦਾ ਤਾਜ਼ਾ ਬਿਆਨ ਇਸ ਮੁੱਦੇ ਦੇ ਉੱਤੇ ਆਇਆ। ਕਿਸਾਨ ਲੀਡਰ ਜਿਹੜੇ ਨੇ ਉਹ ਕੀ ਗੱਲ ਕਰ ਰਹੇ ਨੇ, ਉਹ ਵੀ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ।
ਮੀਟਰ ਲਾਉਣੇ ਸੀਗੇ ਤੇ ਉਹਨਾਂ ਨੂੰ ਬਿੱਲ ਅਦਾ ਕਰਨਾ ਪੈਣਾ ਸੀਗਾ, ਜਿਹੜੀ ਸੀਗੀ ਉਹ ਜਦ ਤੱਕ ਕਰਦੇ ਨਹੀਂ ਸੀ ਉਹ ਸਰਕਾਰ।
ਅਸੀਂ ਦੱਸੀਏ ਕਿ ਲਗਾਤਾਰ ਜਿਹੜੀ ਸਾਰੀ ਡਿਟੇਲ ਦੇ ਵਿੱਚ ਪ੍ਰੈਸ ਕਾਨਫਰੰਸਿਸ ਆ ਵੀਡੀਓਸ ਨੇ ਉਹ ਤੁਸੀਂ ਚੈਨਲ ਵਾਈ ਤੇ ਵੀ ਦੇਖ ਰਹੇ ਹੋ ਪਹਿਲਾਂ
ਐਡਮਿਟ ਕਰਕੇ ਸਰਕਾਰ ਨੇ ਆਪਣੀਆਂ ਗਲਤੀਆਂ ਮੰਨੀਆਂ ਸੀਗੀਆਂ ਕਿ ਕਾਨੂੰਨ ਗਲਤ ਆ ਹੁਣ ਕਿਤੇ ਨਾ ਕਿਤੇ ਦੋ ਕਾਨੂੰਨ ਜਿਹੜੇ ਆ ਆਪਣੇ ਬਿਜਲੀ ਬਿੱਲ ਤੇ ਪੁਰਾਣੀ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਮੰਨ ਲਿਆ ਕਿਤੇ ਨਾ ਕਿਤੇ ਸਰਕਾਰ ਢਲਦੀ ਨਜ਼ਰ ਆ ਰਹੀ ਆ ਔਰ ਹੁਣ ਜਿਹੜਾ ਇੱਕ ਮੇਨ ਮੁੱਦਾ ਰਹਿ ਗਿਆ ਉਹਦੇ ਬਾਰੇ ਵੀ ਸਰਕਾਰ ਨੂੰ ਸੋਚ ਵਿਚਾਰ ਕਰਨਾ ਪੈਣਾ ਕਿ ਬਿੱਲ ਇਹਨਾਂ ਨੂੰ ਵਾਪਸ ਲੈਣੇ ਪੈਣ ਕੋਈ ਨਹੀਂ
ਅਸੀਂ ਇਹ ਵੀ ਦੱਸ ਦਈਏ ਕਿ ਪੰਜ ਜਿਹੜੇ ਉਹ ਚੀਜ਼ਾਂ ਨੇ ਪੰਜ ਮੈਂਬਰੀ ਕਮੇਟੀ ਅਸੀਂ ਇੱਥੇ ਜ਼ਰੂਰ ਦੱਸ ਦਈਏ ਕਿ ਜ਼ਿਆਦਾਤਰ ਜਿਹੜੇ ਕਿਸਾਨ ਲੀਡਰਸ ਨੇ ਉਹ ਇਹ ਮੰਨਦੇ ਨੇ ਕਿ ਜਿੱਤ ਦੀ ਨੀਂਹ ਜਿਹੜੀ ਆ ਰੱਖੀ ਜਾ ਚੁੱਕੀ ਹੈਗੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੁਣ ਲਿਆ ਕਿ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਬਦਲਣਾ ਪਏਗਾ ਸੋ ਹੂ ਬਹੂ ਜੋ ਵੀ ਲੀਡਰਸ ਬਿਆਨ ਦਿੰਦੇ ਨੇ ਜੋ ਵੀ ਉਹਨਾਂ ਦੇ ਪ੍ਰੈਸ ਕਾਨਫਰੰਸਿਸ ਹੈਗੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰਦੇ ਚਲੇ ਜਾਵਾਂਗੇ ਸੋ ਚਾਰ ਦੇ ਵਿੱਚੋਂ ਫਿਲਹਾਲ ਦੋ ਹੀ ਡਿਮਾਂਡ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ ਬਾਕੀ ਦੋ ਡਿਮਾਂਡ ਜਿਹੜੀਆਂ ਨੇ ਉਹਦੇ ਵਾਸਤੇ ਹਜੇ ਡਿਸਕਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਰੁਕ ਕਰਦੇ ਜੀ ਅਗਲੀ ਕਾਲ ਵਾਲ ਹਾਂਜੀ ਸਤਨਾਮ ਜੀ ਤੁਸੀਂ ਆਉਂਦੇ ਰਹੋ ਜੀ ਆਵਾਜ਼ ਆ ਰਹੀ ਹੈ ਤੁਹਾਨੂੰ ਸਰ ਲਾਈਨ ਹੋਲਡ ਕਰਕੇ ਸਾਰੇ ਜਣੇ ਬੈਠੇ ਨੇ ਆਵਾਜ਼ ਹੀ ਹਾਂਜੀ ਸੁਲੇਮਾਨ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ
ਜੀ ਯੁਧਵੀਰ ਜੀ ਆਵਾਜ਼ ਆ ਰਹੀ ਹੈ ਇਧਰੋਂ ਆਵਾਜ਼
ਆਵਾਜ਼ ਜਾ ਨਹੀਂ ਰਹੀ ਹੈ ਅੱਛਾ ਨਹੀਂ ਹੁਣ ਹੁਣ ਤੁਹਾਡੀ ਆਵਾਜ਼ ਮੈਨੂੰ ਹਾਂਜੀ
ਇੱਕ ਸੈਕਿੰਡ ਮੇਰੀ ਆਵਾਜ਼ ਆ ਰਹੀ ਹੈ ਨਾ
ਤੁਹਾਡੀ ਆਵਾਜ਼ ਨਹੀਂ ਜਾ ਰਹੀ ਜਸਜੀਤ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜਸਜੀਤ ਸਿੰਘ ਜੀ
ਹਾਂਜੀ 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 ਆ ਰਹੀ ਹੈ
ਅੱਛਾ ਜਸਜੀਤ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਓਕੇ ਜੀ ਗੋ ਅਹੈਡ ਜੀ ਤੁਸੀਂ ਆਪਣੀ ਗੱਲ ਕਰੋ
ਜੀ ਮੈਂ ਇਹ ਕੁਐਸਚਨ ਕਰਨਾ ਸੀਗਾ ਤੁਹਾਡਾ ਫਾਰਮ ਬਿੱਲ ਬਾਰੇ ਵੀ ਜਿਹੜੀ ਗਵਰਨਮੈਂਟ ਕਹਿੰਦੀ ਹੈ ਵੀ ਇਹ ਪ੍ਰਾਈਵੇਟ ਦੇ ਹੱਥ ਦੇਵਾਂਗੇ ਕੀ ਤੁਹਾਡੇ ਕੋਲ ਜਾਂ ਤੁਸੀਂ ਵੀ ਚਲੋ ਦੇਖ ਸਕਦੇ ਹੋ ਨੰਬਰ ਹੈਗੇ ਨੇ ਵੀ ਜਿਹੜੇ ਸਟੇਟ ਦੇ ਵਿੱਚ ਲਾਗੂ ਹੋਈ ਹੈ ਉੱਥੇ ਜਿਹੜੇ ਫਾਰਮਰ ਨੇ ਉਹਨਾਂ ਦੀ ਇਨਕਮ ਦੁੱਗਣੀ ਹੋਈ ਹੈ ਕਿ ਨਹੀਂ ਹੋਈ ਹੈ ਜੀ ਕਿਉਂਕਿ ਜੇ ਆਪਾਂ ਬਿੱਲ ਲੈ ਕੇ ਆ ਰਹੇ ਹਾਂ ਤਾਂ ਗਵਰਨਮੈਂਟ ਨੂੰ ਵੀ ਇੱਕ ਪਰੂਫ ਚਾਹੀਦਾ ਦਿਖਾਉਣ ਵਾਸਤੇ ਲੋਕਾਂ ਨੂੰ ਵੀ ਆਹ ਦੇਖੋ ਅਸੀਂ ਉੱਥੇ ਲਾਗੂ ਕਰਿਆ ਉੱਥੇ ਡਬਲ ਹੋ ਗਈ ਇਨਕਮ ਕੀ ਜਾਂ ਡਬਲ ਹੋ ਗਈ ਜਾਂ ਵਨ ਐਂਡ ਹਾਫ ਹੋ ਗਈ ਡੇਢੀ ਹੋ ਗਈ ਜੀ ਵੀ ਉਹ ਫਾਇਦਾ ਹੋਇਆ ਕਿ ਨਹੀਂ ਜੀ ਜਿਹੜੇ ਬੇਸ ਦੇ ਬਿੱਲ ਲੈ ਕੇ ਆ ਰਹੇ ਨੇ ਮਾੜਾ ਤੁਸੀਂ ਦੱਸੋ ਜੀ ਮੈਂ ਆਉਂਦੀ ਸੁਣਨਾ ਤੁਹਾਡੀ ਗੱਲ
ਹਾਂਜੀ ਬਿਲਕੁਲ ਨਹੀਂ ਜੀ ਐਸਾ ਕੋਈ ਪਰੂਫ ਨਹੀਂ ਹੈ ਹਜੇ ਕਿ ਜੇ ਜਸਜੀਤ ਸਿੰਘ ਜੀ ਕਿ ਜਿੱਥੇ ਕਿਤੇ ਕੋਈ ਫਾਰਮ ਬਿੱਲ ਲਾਗੂ ਹੋਏ ਨੇ ਕਿ ਉੱਥੇ ਕੋਈ ਕਿਸਾਨਾਂ ਦੀ ਇਨਕਮ ਡੇਢ ਗੁਣੀ ਜਾਂ ਦੋ ਗੁਣੀ ਹੋਈ ਹੈ ਬਲਕਿ ਆ ਪੈਂਡੈਮਿਕ ਦੇ ਦਰਮਿਆਨ ਇੰਡੀਆ ਦੀ ਜਿਹੜੀ ਜੀ ਡੀ ਪੀ ਆ ਉਹ 4% ਐਗਰੀਕਲਚਰ ਸੈਕਟਰ 'ਚ ਵਧੀ ਹੈ 4% ਗਰੋਥ ਹੋਈ ਹੈ ਬਾਵਜੂਦ ਇਸਦੇ ਕਿ ਇੰਡੀਆ ਦੀ ਜੀ ਡੀ ਪੀ ਕਈ ਸੈਕਟਰ ਦੇ ਵਿੱਚ 10% 15% 20% 25% ਕਈ ਸੈਕਟਰ 'ਚ ਗਿਰੀ ਹੈ ਐਗਰੀਕਲਚਰ ਇੱਕ ਵਾਹਿਦ ਇਕੱਲਾ ਐਸਾ ਸੈਕਟਰ ਹੈ ਜਿਹਦੇ ਵਿੱਚ ਕਿ 4% ਜੀ ਡੀ ਪੀ ਗਰੋਥ ਹੋਈ ਆ ਉਹਦੇ ਬਾਵਜੂਦ ਕਿਸਾਨਾਂ ਦੀ ਇਨਕਮ ਜਿਹੜੀ ਆ ਉਹ ਨਹੀਂ ਵਧੀ 2017 ਦੇ ਵਿੱਚ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਦਿੱਤੀ ਜਾਏਗੀ 2022 ਤੱਕ ਅੱਜ 2020 ਤਾਂ ਹੋ ਗਿਆ ਕਿਸਾਨਾਂ ਦੀ ਇਨਕਮ ਦੁੱਗਣੀ ਨਹੀਂ ਹੋਈ ਸੋ ਸਰਕਾਰ ਵੱਲੋਂ ਜਿਹੜਾ ਇਹ ਵਾਅਦਾ ਸੀਗਾ ਦੁੱਗਣੀ ਹੋ ਜਾਏਗੀ ਉਹ ਵੀ ਨਹੀਂ ਹੋਈ ਹੁਣ ਤੀਸਰੇ ਪੁਆਇੰਟ 'ਤੇ ਕਿ ਜਿਹੜੀ ਸਟੇਟਸ ਵਿੱਚ ਲਾਗੂ ਹੋਇਆ ਉੱਥੇ ਹਜੇ ਕ੍ਰੋਪ ਸਾਈਕਲ ਫੁੱਲ ਨਹੀਂ ਹੋਇਆ ਉੱਥੇ ਵੀ ਕੋਈ ਐਸਾ ਐਵੀਡੈਂਸ ਨਹੀਂ ਕੋਈ ਸਬੂਤ ਨਹੀਂ ਹੈ ਕਿ ਜੀ ਜੋ ਕੋਈ ਕਿਸਾਨਾਂ ਦੀ ਇਨਕਮ ਜਿਹੜੀ ਹੈ ਦੁੱਗਣੀ ਹੋ ਗਈ ਹੈ ਰਾਦਰ ਕੋਈ ਇੱਕਾ ਦੁੱਕਾ ਕੇਸਿਸ ਐਸੇ ਜ਼ਰੂਰ ਆ ਰਹੇ ਨੇ ਜਿੱਥੇ ਕਿ ਕਾਰਪੋਰੇਟ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਕਾਰਪੋਰੇਟ ਨੇ ਐਗਰੀਮੈਂਟ ਕੀਤਾ ਸੀਗਾ ਤੇ ਪੈਸੇ ਜਿਹੜੇ ਨਹੀਂ ਮਿਲੇ ਐਸੇ ਐਲੀਗੇਸ਼ਨਸ ਨੇ ਅਸੀਂ ਉਹਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਾਰਪੋਰੇਟਸ ਵੱਲੋਂ ਜਿਹੜਾ ਪੈਸੇ ਦੇਣ ਦੀ ਗੱਲ ਕੀਤੀ ਗਈ ਸੀ ਉਹ ਕਿਆ ਪੂਰੀ ਹੋਈ ਜਾਂ ਨਹੀਂ ਹੋਈ ਹਾਂ ਕੁਝ ਜਗ੍ਹਾ ਤੇ ਬਿਲਕੁਲ ਦੇਖੋ ਹੁੰਦਾ ਕੀ ਹੈ ਕਿ ਚੀਜ਼ ਤਾਂ ਉਹੀ ਜ਼ਿਆਦਾ ਨੋਟਿਸ 'ਚ ਆਉਣੀ ਹੈਗੀ ਹੈ ਜਿਹੜੇ ਕਿ ਐਗਰੀਮੈਂਟ ਜਿਹੜੇ ਸਹੀ ਹੋ ਗਏ ਨੇ ਜਿੱਥੇ ਪੈਸੇ ਮਿਲ ਗਏ ਨੇ ਉਹ ਤਾਂ ਜ਼ਿਆਦਾ ਨੋਟਿਸ 'ਚ ਆਉਣੇ ਨਹੀਂ ਹੈ ਬਟ ਇਹ ਜ਼ਰੂਰ ਆ ਰਹੇ ਨੇ ਕੁਛ ਕੇਸਿਸ ਜਿੱਥੇ ਕਿ ਐਗਰੀਮੈਂਟ ਹੋਇਆ ਅਤੇ ਉੱਥੇ ਜਿਹੜਾ ਜੀ ਪੈਸਾ ਨਹੀਂ ਪੂਰੀ ਤਰ੍ਹਾਂ ਮਿਲਿਆ ਸੋ ਹਜੇ ਕੋਈ ਕਿਸਾਨਾਂ ਦੀ ਕੋਈ ਜਿਹੜੀ ਇਨਕਮ ਡਬਲ ਨਹੀਂ ਹੋਈ ਮੈਂ ਫਿਰ ਦੁਬਾਰਾ ਉਹੀ ਗੱਲ ਦੁਹਰਾ ਰਿਹਾ ਹਜੇ ਕਿਸਾਨ ਲੀਡਰਸ ਨੇ ਇਹ ਗੱਲ ਨਹੀਂ ਰੱਖੀ ਪਰ ਮੇਰੇ ਖਿਆਲ ਦੇ ਨਾਲ ਇਹ ਵੀ ਗੱਲ ਵਿੱਚ ਰੱਖ ਦੇਣ ਕਿ ਮਿਨੀਮਮ ਸਪੋਰਟ ਇਨਕਮ MSI MSP ਵੀ ਅਤੇ MSI ਵੀ ਵਿੱਚ ਜੋੜ ਦੇਣ ਉਹ ਇੱਕ ਇੰਪੋਰਟੈਂਟ ਹੱਲ ਜਿਹੜਾ ਹੋਏਗਾ ਕਿਉਂਕਿ ਬਹੁਤ ਸਾਰਾ ਗਰੀਬ ਕਿਸਾਨ ਆ ਜਿਹਨੂੰ ਪੈਸੇ ਨਹੀਂ ਮਿਲਦੇ ਮੈਂ ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਕੱਲ੍ਹ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਜੀ ਇਹ ਤੁਸੀਂ ਕਹਿ ਰਹੇ ਹੋ ਕਿ ਸਾਡੇ ਇੱਥੇ ਵੀ ਬੜੀ ਜ਼ਿਆਦਾ ਕੈਨੇਡਾ 'ਚ ਵੀ ਬੜੀ ਜ਼ਿਆਦਾ ਗਰੀਬੀ ਹੈ ਮੈਂ ਕੱਲ੍ਹ ਗੱਲ ਕਰ ਰਿਹਾ ਸੀ ਕਈ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਜਦੋਂ ਵੀ ਗੱਲ ਕਰਦੇ ਹਾਂ ਤੁਸੀਂ ਅੱਜ ਦਾ ਟੋਰੋਂਟੋ ਸਟਾਰ ਦਾ ਮੇਨ ਆਰਟੀਕਲ ਪੜ੍ਹ ਲਓ ਉਹ ਕਹਿੰਦੇ ਆ ਕਿ ਹੰਡਰਡਸ ਆਫ ਬੇਬੀਜ਼ ਆਰ ਬੋਰਨ ਇਨ ਟੂ ਹੋਮਲੈਸਨੈਸ ਇਨ ਟੋਰੋਂਟੋ ਐਵਰੀ ਈਅਰ ਤੁਸੀਂ ਤਾਂ ਮੈਂ ਤਾਂ ਤੁਹਾਨੂੰ ਕੱਲ੍ਹ ਇਹ ਕਿਹਾ ਸੀਗਾ ਨਾ ਵੀ ਬੱਚਾ ਘਰ ਦੇ ਵਿੱਚ ਹੈ ਅਤੇ ਮਾਂ ਨੂੰ ਟੋਰੋਂਟੋ ਦੇ ਵਿੱਚ ਮਾਲਟਨ ਦੇ ਵਿੱਚ ਬ੍ਰੈਮਟਨ 'ਚ ਮਾਂ ਨੂੰ ਇਹ ਫੈਸਲਾ ਕਰਨਾ ਪੈਂਦਾ ਵੀ ਬੱਚੇ ਨੂੰ ਉਹ ਭੁੱਖਾ ਹੀ ਭੇਜ ਦਿੰਦੇ ਸਕੂਲ ਪਰ ਉਹ ਜਿਹੜੀ ਮੈਂ ਕੱਲ੍ਹ ਤੁਹਾਨੂੰ ਐਗਜ਼ਾਮਪਲ ਦੱਸੇ ਸੀ ਉਹਦੇ ਵਿੱਚ ਤੇ ਮਾਵਾਂ ਘੱਟੋ ਘੱਟ ਘਰ ਦੇ ਵਿੱਚ ਤਾਂ ਹੈਗੀ ਹੈ ਬੱਚੇ ਘਰ 'ਚ ਹੈ ਆ ਟੋਰੋਂਟੋ ਸਟਾਰ ਦੀ ਅੱਜ ਦੀ ਰਿਪੋਰਟ ਚੱਕ ਲਓ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਬੜੇ ਸਾਰੇ ਜਿਹੜੇ ਬੱਚੇ ਨੇ ਉਹ ਬੇਘਰ ਨੇ ਹੋਮਲੈਸਨੈਸ ਹੁਣ ਜਿਹੜੇ ਬਾਹਰ ਜਿਹਨਾਂ ਕੋਲ ਘਰ ਨਹੀਂ ਹੈ ਉਹਨਾਂ ਦੇ ਵੀ ਤਾਂ ਬੱਚੇ ਹੁੰਦੇ ਨੇ ਹਾਂਜੀ ਅਗਲੀ ਕਾਲ ਜੀ ਹਾਂਜੀ ਸੁਲੇਮਾਨ ਸਾਹਿਬ ਤੁਸੀਂ ਇੱਕ ਮਿੰਟ ਰਿਕੁਐਸਟ ਕਰਾਂਗਾ ਜੀ ਟੈਕਨੀਕਲ ਟੀਮ ਨੂੰ, ਸਰਵਰ ਜੀ ਪਲੀਜ਼ ਦੇਖ ਲੈਣਾ ਮੇਰੇ ਖਿਆਲ ਹੋ ਗਈ ਆ, ਉਹਦੀ ਆਵਾਜ਼ ਆ ਰਹੀ ਹੈ, ਸਾਊਂਡ ਆ ਰਹੀ ਹੈ। ਹਾਂਜੀ ਸੁਲੇਮਾਨ ਜੀ, ਗੋ ਅਹੈਡ।
ਹਾਂਜੀ ਜਦਵੀਰ ਜੀ, ਲਾਸਟ ਟਾਈਮ ਜੋ ਡਿਸਕਸ਼ਨ ਹੋ ਰਹੀ ਸੀ ਤੇ ਕੋਈ ਜ਼ਰਾ ਤੁਸਾਂ ਕੋਲ ਹੀ ਅਲਫਾਜ਼ਾਂ ਦਾ ਇਹ ਕਿ ਜੀ ਆਪਣੇ ਫੇਕ ਕਾਊਂਟਰ ਹੋ ਗਿਆ। ਫੇਕ ਕਾਊਂਟਰ ਇਸ ਤਰ੍ਹਾਂ ਕਿ ਮੈਂ ਕਿਹਾ ਸੀ ਕਿ ਜੋ ਪਾਰਲੀਮੈਂਟ ਦੇ ਵਿੱਚ ਜਿਹਨਾਂ ਨੂੰ ਅਸੀਂ ਵੋਟ ਦਿੰਦੇ ਹਾਂ, ਅਸੀਂ ਆਪਣਾ ਹੱਕ ਉਹਨਾਂ ਨੂੰ ਦਿੰਦੇ ਹਾਂ, ਲੇਕਿਨ ਉਹ ਆਪਣੇ ਵਾਸਤੇ ਆਪਣੀਆਂ ਜਾਇਦਾਦਾਂ ਖੜੀਆਂ ਕਰ ਦਿੰਦੇ। ਉਹਦੀ ਇੱਕ ਮਿਸਾਲ, ਪਾਕਿਸਤਾਨ ਦੇ ਇੱਕ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਉਹਨਾਂ ਦੀਆਂ ਏਅਰਲਾਈਨਾਂ ਉਡਾਨ ਕਰਦੀਆਂ ਸਨ, ਜਿਹਦਾ ਹੁਣ ਉਹ ਹਿਸਾਬ ਨਹੀਂ ਹੈ ਕਿ ਦੇ ਸਕਦੇ। ਉਹਨਾਂ ਦੀਆਂ ਉਹ ਪਲੇਨ ਮੈਂ ਜਿਸ ਵੇਲੇ ਗਿਆ ਸਾਂ, 8-10 ਮੁਖਤਲਿਫ ਦੂਸਰੇ ਏਅਰਪੋਰਟਾਂ ਦੇ ਉਹ ਪਲੇਨ ਉਹਨਾਂ ਨੇ ਆਪਣੇ ਖੜੇ ਕੀਤੇ ਹੋਏ ਨੇ, ਉਹਨਾਂ ਦੀ ਉਡਾਨ ਨਹੀਂ ਵੀ ਕਿ ਪਹਿਲਾਂ ਇਹਦੀ ਇੱਕ ਮਨੀ ਟ੍ਰਾਇਲ ਦਿਓ। ਸੇਮ ਇਸੇ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ, ਇਹਦੇ ਵਿੱਚ ਕੋਈ ਦੋਹਰਾਵਾਂ ਨਹੀਂ। ਮੈਨੂੰ ਪਤਾ ਮੇਰੇ ਖਿਲਾਫ਼ ਇਹ ਕਿ ਲੋਕ ਬਾਅਦ ਦੇ ਵਿੱਚ ਕਰਦੇ ਨੇ, ਕਿਉਂਕਿ ਸੱਚ 2021 ਆ ਰਿਹਾ। ਅਗਰ ਆਪਣੇ ਬੱਚਿਆਂ ਦੇ ਨਾਲ ਆਪਣੇ ਮਨ ਦੇ ਵਿੱਚ ਸੱਚ ਬੰਦਾ ਰੱਖ ਲਵੇ ਤੇ ਇਸ ਤੋਂ ਵੱਡਾ ਹੋਰ ਕੋਈ ਇੱਕ ਦਾਨ ਨਹੀਂ ਹੈ। ਜਿਸ ਤਰ੍ਹਾਂ ਕਰੋਨਾ ਦੀ ਬਿਮਾਰੀ ਨਜ਼ਰ ਨਹੀਂ ਨਾ ਆਉਂਦੀ, ਤੇ ਜਿਸ ਵੇਲੇ ਸੱਚ ਬੰਦਾ ਬੋਲਣ ਵਾਲਾ ਵੇ, ਉਹਦੇ ਉਹਦੀ ਫੈਮਿਲੀ ਦੀ ਪਤਾ ਚੱਲ ਜਾਏਗਾ ਆਪਣੇ ਇਹ ਸੱਚ ਦੇ ਖੜੇ ਨੇ ਭਾਈ, ਇਹਨਾਂ ਦਾ ਇਹਨਾਂ ਦੇ ਵਿੱਚ ਕੋਈ ਇੱਕ ਫਰਕ ਨਾ ਇੱਕ ਰੱਖੋ ਬਈ, ਇਹ ਕਿ ਆਪਣਾ ਇਹਨਾਂ ਨੇ ਕੋਈ ਜ਼ਿਆਦਾ ਕੋਈ ਜ਼ੁਲਮ ਕੀਤਾ। ਤੁਸੀਂ ਗੱਲ ਕੀਤੀ ਸੀ ਆਪਣੇ ਨਵਾਜ਼ ਸ਼ਰੀਫ ਦੀ, ਜਿਸ ਵੇਲੇ ਗੱਲ ਹੋ ਰਹੀ ਹੈ ਕਿ ਉਹਦਾ ਪਾਸਪੋਰਟ ਕੈਂਸਲ ਕਰ ਦਿੱਤਾ, 40 ਬੰਦੇ ਇੰਗਲੈਂਡ ਵਾਲਿਆਂ ਨੇ ਜਿਸ ਵੇਲੇ ਪਾਕਿਸਤਾਨੀ ਉਹਨਾਂ ਨੇ ਭੇਜੇ ਪਲੇਨ 'ਚ, ਉਹਨਾਂ ਕਿਹਾ ਕਿ ਭਾਈ ਸਾਨੂੰ 41 ਬੰਦੇ ਚਾਹੀਦੇ, ਜਿਹਦੇ ਵਿੱਚ ਇਨਕਲੂਡ ਨਵਾਜ਼ ਸ਼ਰੀਫ ਦਾ ਕਿਹਾ ਸੀ ਕਿ ਆਪਣੇ ਇਹ ਗਿਆ ਵੈ, ਇਹਦਾ ਅਸਾਂ ਕੈਂਸਲ ਇਹ ਕਰ ਛੋੜਨਾ ਸਾਰਾ। 41 ਕਿਉਂ ਨਹੀਂ ਹੈ ਬੰਦਾ, ਉਹ ਪਲੇਨ ਉਹਨਾਂ ਵਾਪਸ ਕਰ ਛੋੜਿਆ। ਉਹਨਾਂ ਕਿਹਾ ਜੀ ਤਿੰਨ ਸੌ ਮਿਲੀਅਨ 400 ਮਿਲੀਅਨ ਇੱਕ ਜਿਹੜਾ ਸਾਡਾ ਲੱਗ, ਉਹਨਾਂ ਕਿਹਾ ਭਾਵੇਂ ਤੁਹਾਡਾ ਜਿਤਨਾ ਲੱਗਿਆ ਤੇ ਇਹਨਾਂ ਦੇ ਹਜ਼ਾਰਾਂ ਮਿਲੀਅਨ ਦਾ ਇੱਕ ਆਪਣਾ ਕੀਤਾ ਵੈ ਲੁੱਟਮਾਰ, ਅਸੀਂ ਤਾਂ ਉਹਦਾ ਇੱਕ ਜੋ ਇਹਨਾਂ ਕੋਲ ਮੰਗ ਰਹੇ ਹਾਂ। ਤੇ ਮੇਰਾ ਗੱਲ ਕਰਨ ਦਾ ਮਕਸਦ ਇਹ ਕਿ ਅਗਰ ਜੇ ਲੁੱਟਮਾਰ ਕਰਨ ਵਾਲਿਆਂ ਨੂੰ ਜਿਹਨਾਂ ਨੇ ਕੀਤਾ ਵੈ, ਚਾਹੇ ਕੈਨੇਡਾ ਦੇ ਵਿੱਚ, ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਅੰਡਰ ਦੀ ਟੇਬਲ, ਉਹਨਾਂ ਇਹ ਕੀਤੇ ਆਏ ਵੈ, ਇਹਨਾਂ ਨੂੰ ਕਿਉਂ ਨਹੀਂ ਫਿਰ ਇੱਥੇ ਦੀ ਗੌਰਮੈਂਟ ਦੇ ਕੇ ਹੱਥ ਪਾਏ, ਜਿਹਨਾਂ ਦੇ ਸਵਿਸ ਬੈਂਕ ਜਿਹਨਾਂ ਨੇ ਕਿ ਲੁੱਟਮਾਰ ਕਰਕੇ ਇੱਥੇ ਕੈਨੇਡਾ ਹੀ ਰਹਿਣ ਹੀ ਨਹੀਂ ਦਿੱਤਾ ਪੈਸਾ। ਤੇ ਜੇ ਅਗਰ ਹੱਥ ਨਹੀਂ ਪਾਉਂਦੇ,
ਹਾਂਜੀ ਮੈਂ ਇੰਟਰਪਟ ਨਹੀਂ ਕਰਨਾ
ਚਾਹੁੰਦਾ, ਅਗਰ ਹੱਥ ਨਹੀਂ ਪਾਉਂਦੇ ਫਿਰ ਮੀਡੀਆ ਵਾਲਿਆਂ ਦਾ, ਇਹ ਮੀਡੀਆ ਵਾਲਿਆਂ ਦਾ ਫਰਜ਼ ਹੈ। ਯੁਧਵੀਰ ਜੀ ਮੈਂ ਇਹ ਨਹੀਂ ਵੀ ਇੱਕ ਜੋ ਨਾ ਜੇ ਰੇਡੀਓ ਤੇ ਬੈਠੀ ਆ, ਮੈਂ ਇਹਨਾਂ ਨੂੰ ਇੱਕ ਜੋ ਨਾ ਕਿਸ ਤਰ੍ਹਾਂ ਇੱਕ ਸਮਝਾਂ ਕਿ ਜਰਨਲਿਸਟ ਨੇ, ਫਿਰ ਠੀਕ ਹੈ ਫਿਰ ਸਾਡੇ ਉੱਪਰ ਫੇਕ ਕਾਊਂਟਰ ਕਰਨਾ ਅਲਫਾਜ਼ਾਂ ਦਾ, ਤੇ ਫਿਰ ਇੱਕ ਠੀਕ ਹੈ ਜਾਰੀ ਰਵੇ। ਦੂਸਰੀ ਗੱਲ ਉਹ ਮੈਂ ਲਾਸਟ ਖਤਮ ਕਰ ਦਿਆਂਗਾ ਕਿ ਕਸ਼ਮੀਰ ਦੀ 40 ਸਾਲ ਜਿਹਨਾਂ ਨੂੰ ਇਹ ਜ਼ਰਦਾਰੀ ਨਵਾਜ਼ ਸ਼ਰੀਫ ਆਰ ਐਸ ਇਹਨਾਂ ਦੇ ਆਪਣੇ ਬਿਜ਼ਨਸਮੈਨ, ਇਹਨਾਂ ਦੇ ਪਾਰਟਨਰ, ਇਹਨਾਂ ਨੂੰ ਉਸ ਵੇਲੇ ਕਸ਼ਮੀਰ ਦਾ ਕਿਉਂ ਨਹੀਂ ਕੀਤਾ ਕੁਛ ਵੀ? ਸਿਰਫ ਇਮਰਾਨ ਖਾਨ ਜਿਸ ਵੇਲੇ ਆਇਆ ਵੈ, ਉਹਨਾਂ ਨੂੰ ਪਤਾ ਹੈ ਕਿ ਭਾਈ ਨਾ ਹੱਥ ਹੁਣ ਪਾਉਣਾ ਵੈ, ਉਹਦੀ ਫੈਮਿਲੀ ਦੇ ਉੱਪਰ ਇਸ ਤਰ੍ਹਾਂ ਦਾ ਅਲਫਾਜ਼ਾਂ ਦਾ ਕਾਊਂਟਰ ਕਰ ਰਹੇ ਕਿ ਉਹਨਾਂ ਦੇ ਮਾਂ ਬਾਪ ਵੀ ਉਹਦੇ ਨਲਾਇਕ ਔਰ ਇੱਕ ਪੁੱਤਰ ਵੀ ਇੱਕ ਨਲਾਇਕ। ਜਿਸ ਵੇਲੇ ਇਸ ਤਰ੍ਹਾਂ ਦੀ ਇੱਕ ਅਟੈਕ ਹੋ ਜਾਣ, ਫਿਰ ਸਮਝੋ ਕਿ ਬਈ ਇਹ ਕਿ ਜੋ ਹੈ ਨਾ ਉਹਨਾਂ ਦੀ ਕਰਪਸ਼ਨ ਤੇ ਉੱਪਰ ਹੱਥ ਪੈ ਰਿਹਾ ਵੈ, ਇੱਕ ਲੁੱਟਮਾਰ ਵਾਪਸ ਆ ਰਹੀ। ਇਸੇ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਜਿਸ ਵੇਲੇ ਕੋਈ ਕਿਸਾਨਾਂ ਦਾ ਲੀਡਰ, ਕੋਈ ਇਸ ਤਰ੍ਹਾਂ ਦਾ ਲੀਡਰ ਇੱਕ ਪੰਜਾਬ ਦੇ ਵਿੱਚ ਆ ਗਿਆ, ਦੇਖ ਲਵਿਓ ਕਿ ਇਸੇ ਤਰ੍ਹਾਂ ਹੀ ਹੱਥ ਪਵੇਗਾ ਜਿਸ ਤਰ੍ਹਾਂ ਜੇ ਇਮਰਾਨ ਖਾਨ ਨੇ ਉਹ ਕਹਿ ਰਿਹਾ ਵੀ ਇਹ ਕਿ ਜਿਸ ਨੇ ਲੁੱਟਮਾਰ ਕੀਤੀ ਹੈ ਉਸ ਨੂੰ ਛੋੜਨਾ ਨਹੀਂ, ਭਾਵੇਂ ਮੇਰਾ ਆਪਣਾ ਸੱਕਾ ਭਾਈ ਵੀ ਹੈ ਵੈ। ਰੱਬ ਰੱਖਾ ਜੀ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ।
ਰੱਬ ਰੱਖਾ ਜੀ, ਰੱਬ ਰੱਖਾ, ਥੈਂਕ ਯੂ। ਦੇਖੋ ਸੁਲੇਮਾਨ ਸਾਹਿਬ, ਅਸੀਂ ਖਬਰ ਜਿਹੜੀ ਹੈ ਤੁਹਾਡੇ ਤੱਕ ਸੁਣਾ ਦਿੱਤੀ ਹੈ। ਮੈਨੂੰ ਇਸ ਗੱਲ ਦਾ ਆਈਡੀਆ ਹੈ ਕਿ ਇਸ ਵੇਲੇ ਜਿੱਥੇ ਸਰਕਾਰ ਜਿਹੜੀ ਹੈ ਪਾਕਿਸਤਾਨ ਦੀ, ਤਹਿਰੀਕੇ ਇਨਸਾਫ਼ ਦੀ, ਇਮਰਾਨ ਖਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਲਗਾਤਾਰ ਓਪੋਜੀਸ਼ਨ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ, ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ, ਚਾਹੇ ਫਾਰਮਰ ਪ੍ਰਾਈਮ ਮਿਨਿਸਟਰ ਸੀਗੇ, ਚਾਹੇ ਉਹਨਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਸੀਗੇ, ਨਵਾਜ਼ ਸ਼ਰੀਫ ਸੀਗੇ ਫਾਰਮਰ ਪ੍ਰਾਈਮ ਮਿਨਿਸਟਰ, ਜਾਂ ਖਵਾਜਾ ਆਸਿਫ ਉਹਨਾਂ ਦੀ ਕੱਲ੍ਹ ਗ੍ਰਿਫਤਾਰੀ ਹੋਈ ਹੈਗੀ ਆ। ਸੋ ਲਗਾਤਾਰ ਉੱਥੇ ਗ੍ਰਿਫਤਾਰੀਆਂ ਜਿਹੜੀਆਂ ਇੱਕ ਤੋਂ ਬਾਅਦ ਇੱਕ ਜਿਹੜੀਆਂ ਚੱਲ ਰਹੀਆਂ, ਰਾਣਾ ਸਨਾ ਤੋਂ ਲੈ ਕੇ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ ਨੇ। ਸੋ ਉਹਦੇ ਵਿੱਚ ਜ਼ਰਦਾਰੀ ਹੋਣੀ ਲੈ ਲਓ, ਉਹਦੇ ਵਿੱਚ ਉਹ ਹੁਣ ਉਹ ਤਾਂ ਪਾਕਿਸਤਾਨ ਦੀ ਸਰਕਾਰ ਔਰ ਓਪੋਜੀਸ਼ਨ ਦਾ ਮਸਲਾ ਹੈ। ਦੂਸਰੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਜੀ ਜਿਹੜਾ ਮੀਡੀਆ ਆ ਉਹ ਇਹਨਾਂ ਨੂੰ ਪਕੜੇ, ਮੀਡੀਆ ਦਾ ਦੇਖੋ, ਮੀਡੀਆ ਦਾ ਰੋਲ ਆ ਸਿਰਫ ਖਬਰ ਦੇਣਾ। ਹੁਣ ਅੱਜ ਤੇ ਉਹ ਆਲਮ ਆ, ਅੱਜ ਤੇ ਇੱਥੇ ਸਿੰਪਲ ਜਿਹਾ ਆਲਮ ਇਹ ਹੈ ਕਿ ਇਮਰਾਨ ਖਾਨ ਨੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਇਹ ਤਾਲਿਬਾਨ ਖਾਨ ਹੈ, ਇਹ ਤਾਲਿਬਾਨ ਦਾ ਏਜੰਟ ਹੈ। ਹਾਂਜੀ ਜਤਿੰਦਰ ਜੀ, ਫੋਨ ਪਲੀਜ਼ ਮਿਊਟ ਕਰ ਲਓ, ਤੁਹਾਡੀ ਕਾਲ ਅਗਲੀ ਹੈ। ਜਤਿੰਦਰ ਸਾਹਿਬ ਪਲੀਜ਼ ਫੋਨ ਮਿਊਟ ਕਰ ਲਓ ਜੀ,
ਜਤਿੰਦਰ ਜੀ ਤੁਹਾਡੀ ਕਾਲ ਅਗਲੀ ਹੈ, ਫੋਨ ਮਿਊਟ ਕਰ ਲਓ, ਮੈਂ ਤੁਹਾਨੂੰ ਹੁਣੇ ਲੈ ਰਿਹਾ ਹੁੰਦੀ ਹਾਂ। ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਇਹ ਜੀ ਤਾਲਿਬਾਨ ਦਾ ਏਜੰਟ ਹੈ ਇਮਰਾਨ ਖਾਨ, ਦੂਸਰੀ ਤਰਫ਼ ਇਹ ਵੀ ਕਹਿਤਾ ਜਾਂਦਾ ਯਹੂਦੀਆਂ ਦਾ ਏਜੰਟ ਹੈ। ਸੋ ਕਿੱਥੇ ਤਾਲਿਬਾਨ ਅਤੇ ਕਿੱਥੇ ਯਹੂਦੀ, ਉਹਨਾਂ ਦੀ ਤਾਂ ਵੱਖਰੀ ਵੱਖਰੀ ਸੋਚ ਹੈ, ਜੂਇਸ਼ ਕਮਿਊਨਿਟੀ ਸੋਚ ਅਲੱਗ ਹੈ, ਤਾਲਿਬਾਨ ਦੀ ਸੋਚ ਅਲੱਗ ਹੈ। ਅਤੇ ਉਹਦੇ 'ਤੇ ਐਲੀਗੇਸ਼ਨ ਹੋਣਾ, ਨਵਾਂ ਹੀ ਤੁਸੀਂ ਸੁਣ ਲਿਆ ਅੱਜ ਦੀ ਪ੍ਰੈਸ ਕਾਨਫਰੰਸ ਹੋਣੀ ਲਈ ਹੈ ਕਿ ਉਹ ਕਹਿੰਦੇ ਜੀ ਜੇ ਸਾਡੀ ਪਾਰਟੀ ਸਰਕਾਰ 'ਚ ਆਈ ਅਤੇ ਕਸ਼ਮੀਰ ਮੁੱਦੇ ਦੇ ਉੱਤੇ ਇਹਨੇ ਗੱਦਾਰੀ ਕੀਤੀ ਹੈ ਦੇਸ਼ ਦੇ ਨਾਲ, ਅਤੇ ਕਸ਼ਮੀਰ ਮੁੱਦੇ ਦੇ ਉੱਤੇ ਗੱਦਾਰੀ ਦਾ ਮੁਕੱਦਮਾ ਜਿਹੜਾ ਹੈ ਉਹ ਚਲਾਇਆ ਜਾਏਗਾ ਇਮਰਾਨ ਖਾਨ 'ਤੇ। ਅਤੇ ਉੱਧਰੋਂ ਰੂਲਿੰਗ ਪਾਰਟੀ ਕਹਿੰਦੀ ਹੈ ਕਿ ਨਵਾਜ਼ ਸ਼ਰੀਫ ਗੱਦਾਰ ਹੈ, ਉਹ ਉਹਨਾਂ ਨੂੰ ਐਲੀਗੇਸ਼ਨ ਹੈ, ਚੋਰ ਵੀ ਕਹਿੰਦੇ ਆ, ਬੜਾ ਕੁਛ ਕਹਿੰਦੇ ਆ। ਮੈਂ ਤੁਹਾਨੂੰ ਸੁਣਾ ਦਿੱਤਾ ਸ਼ੇਖ ਰਸ਼ੀਦ ਸਾਹਿਬ ਦਾ, ਇਮਰਾਨ ਖਾਨ ਸਾਹਿਬ ਦੇ ਬਿਆਨ ਵੀ ਤੁਸੀਂ ਸੁਣ ਲਏ। ਇਹ ਹੁਣ ਫੈਸਲਾ ਉੱਥੇ ਪਾਕਿਸਤਾਨ 'ਚ ਹੋਣਾ। ਹਾਂ, ਅਦਾਲਤ, ਸਾਡਾ ਕੰਮ ਹੈ ਕਿ ਅਸੀਂ ਸਿਰਫ ਖਬਰ ਦੇਣੀ ਹੈ ਤੁਹਾਨੂੰ। ਹਾਂ, ਅਦਾਲਤ ਜੇ ਕਿਸੇ ਨੂੰ ਕੱਲ੍ਹ ਨੂੰ ਇਮਰਾਨ ਖਾਨ ਸਾਹਿਬ ਨੂੰ ਗੱਦਾਰ ਸਾਬਿਤ ਕਰ ਦਿੰਦੀ ਹੈ ਜਾਂ ਨਵਾਜ਼ ਸ਼ਰੀਫ ਸਾਹਿਬ ਨੂੰ ਕਰ ਦਿੰਦੀ ਹੈ ਕਿ ਇਹ ਏਜੰਟ ਆ ਜੀ, ਇਹ ਜਸੂਸ ਆ ਕਿਸੇ ਦਾ, ਤਾਂ ਫਿਰ ਅਸੀਂ ਕਰ ਦਿਆਂਗੇ। ਪਾਕਿਸਤਾਨ ਦੇ ਵਿੱਚ ਵੈਸੇ ਇਹ ਅੱਜ ਦਾ ਪ੍ਰੋਬਲਮ ਨਹੀਂ, ਔਰ ਇੰਡੀਆ 'ਚ ਵੀ ਵੈਸੇ ਇਹੀ ਪ੍ਰੋਬਲਮ ਹੈ, ਤੁਹਾਨੂੰ ਇੰਡੀਆ ਦੀ ਵੀ ਦੱਸ ਦਿੰਦਾ। ਪਾਕਿਸਤਾਨ ਦੇ ਵਿੱਚ ਜੇ ਮੈਂ ਹੁਣ ਤੇ ਕਾਫੀ ਪੜ੍ਹਦਾ ਰਹਿੰਦਾ ਪਾਕਿਸਤਾਨ ਦੀ ਹਿਸਟਰੀ ਦੇ ਬਾਰੇ, 10-20-50 ਸਾਲ ਤੋਂ ਐਸਾ ਕੋਈ ਲੀਡਰ ਨਹੀਂ ਹੈ ਜਿਹੜਾ ਕੋਈ ਜਸੂਸ ਨਾ ਹੋਵੇ, ਏਜੰਟ ਨਾ ਹੋਵੇ, ਜਿਹਦੇ ਨਾ ਲੱਗੋਗੇ। ਹਾਂ, ਸਾਬਿਤ ਸਿਰਫ ਇੱਕ ਤੇ ਹੋਇਆ ਅਦਾਲਤ ਵੱਲੋਂ, ਕੌਣ? ਜਨਰਲ ਪਰਵੇਜ਼ ਮੁਸ਼ਰਫ, ਗੱਦਾਰੀ ਦਾ ਜਿਹੜਾ ਮੁਕੱਦਮਾ ਹੈ, ਗੱਦਾਰੀ ਦਾ ਮੁਕੱਦਮਾ ਸਿਰਫ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਤੇ ਸਾਬਿਤ ਹੋਇਆ। ਅਦਾਲਤ ਦੇ ਵਿੱਚ ਉਹਨੂੰ ਫੈਸਲਾ ਵੀ ਤੁਸੀਂ ਸੁਣ ਹੀ ਲਿਆ ਸੀਗਾ ਕਿ ਭਾਈ ਸਾਹਿਬ ਨੂੰ ਘਸੀਟ ਕੇ ਲਿਆ ਕੇ ਇੱਥੇ ਚੌਂਕ ਦੇ ਵਿੱਚ ਫਾਂਸੀ ਦਿੱਤੀ ਜਾਵੇ। ਹੋਰ ਹਜੇ ਕਿਸੇ ਤੇ ਹੋਇਆ ਨਹੀਂ ਹੈ। ਜੇ ਕੱਲ੍ਹ ਨੂੰ ਇਮਰਾਨ ਖਾਨ ਸਾਹਿਬ ਗੱਦਾਰ ਸਾਬਿਤ ਹੋ ਗਏ ਜਾਂ ਕੋਈ ਜਸੂਸ ਸਾਬਿਤ ਹੋ ਗਏ ਤਾਂ ਉਹਨਾਂ ਦੇ ਅਸੀਂ ਜਾਰੀ ਕਰ ਦਿਆਂਗੇ, ਤੇ ਜੇ ਨਵਾਜ਼ ਸ਼ਰੀਫ ਸਾਹਿਬ ਤੇ ਸਾਬਿਤ ਹੋ ਗਿਆ ਤਾਂ ਉਹ ਕਰ ਦਿਆਂਗੇ। ਠੀਕ ਹੈ ਸਰ, ਜਤਿੰਦਰ ਜੀ ਤੁਸੀਂ ਆਉਂਦੇ ਹੋ, ਗੋ ਅਹੈਡ। ਹਾਂਜੀ, ਬੰਦ ਕਰ ਦੋ ਤਾਂ ਤੁਹਾਡੀ ਆਵਾਜ਼ ਕਲੀਅਰ ਆਵੇ।
ਚਲੋ, ਹਾਂਜੀ, ਹੁਣ ਕਲੀਅਰ,
ਹੁਣ ਸਾਫ਼ ਹੋ ਜੀ, ਹੁਣ ਸਾਫ਼ ਆ, ਗੋ ਅਹੈਡ। ਹਾਂਜੀ,
ਠੀਕ ਆ। ਹਾਂਜੀ, ਤੇ ਮੈਂ ਇੱਕ ਸਵਾਲ ਕੱਲ ਪੁੱਛਿਆ ਸੀ ਤੁਹਾਨੂੰ ਪ੍ਰਸ਼ਾਂਤ ਕੁਮਾਰ ਹੋਣਾ ਬਾਰੇ, ਜਿਹੜੇ ਯੂਪੀ ਦੇ ਬਹੁਤ ਵੱਡੇ ਪੁਲਿਸ ਆਫਿਸਰ ਹੈਗੇ, ਉਹਨਾਂ ਦੇ ਬਿਆਨ ਬਾਰੇ। ਤੇ ਉਹ ਤੁਸੀਂ ਇਹ ਗੱਲ ਕਹੀ ਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਉਹ ਆਈ ਡੂ ਐਗਰੀ, ਆਪਾਂ ਸਾਰੇ ਕਹਿੰਦੇ ਹਾਂ। ਮੇਰਾ ਕੁਸ਼ਚਨ ਇਹ ਸੀਗਾ ਯੋਧਵੀਰ ਜੀ ਕਿ ਏਡਾ ਵੱਡਾ ਪੁਲਿਸ ਆਫਿਸਰ ਜਦੋਂ ਬਿਨਾਂ ਕਿਸੇ ਤੱਥ ਦੇ ਉੱਤੇ ਝੂਠ ਬੋਲ ਰਿਹਾ ਹੈਗਾ, ਜਦਕਿ ਉਹ ਕਹਿੰਦੇ ਸੀਗੇ ਕਿ ਪੁਲਿਸ ਇਨਵੈਸਟੀਗੇਸ਼ਨ ਇਹ ਕਹਿੰਦੀ ਆ ਕਿ ਇਹ ਕੰਮ ਨਹੀਂ ਹੋਇਆ, ਤੇ ਹੁਣ CBI ਨੇ ਇਹ ਗੱਲ ਪ੍ਰੂਵ ਕਰ ਦਿੱਤੀ ਇਹ ਕੰਮ ਹੋਇਆ ਹੈਗਾ। ਤੇ ਇੱਥੇ ਮੇਰਾ ਕੁਸ਼ਚਨ ਇਹ ਸੀਗਾ ਕਿ ਏਡੇ ਵੱਡੇ ਪੁਲਿਸ ਆਫਿਸਰ ਨੂੰ ਝੂਠ ਬੋਲਣ ਦੇ ਇਵਜ਼ ਦੇ ਵਿੱਚ ਉਹਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਸਕਦਾ ਹੈ ਇੰਡੀਆ ਦੇ ਕਾਨੂੰਨ ਦੇ ਹਿਸਾਬ ਨਾਲ ਕਿ ਨਹੀਂ? ਕਿਉਂਕਿ ਇੱਕ ਆਮ ਨੋਰਮਲ ਬੰਦਾ, ਤੁਸੀਂ ਵੀ ਇਹ ਗੱਲ ਬੜੀ ਆਮ ਤੌਰ ਤੇ ਗੱਜ ਵੱਜ ਕੇ ਛਾਤੀ ਟੋਕ ਕੇ ਕਹਿ ਦਿੰਦੇ ਹੋ ਕਿ ਮੈਂ ਔਨ ਏਅਰ ਗੱਲ ਕਰ ਰਿਹਾ ਔਰ ਮੈਂ ਇਹ ਗੱਲ ਜਿਹੜੀ ਉਹ ਇਹਦੇ ਪਿੱਛੇ ਖੜਾ ਹਾਂ ਜੋ ਮੈਂ ਬੋਲ ਰਿਹਾ ਹੈਗਾ। ਇੱਕ ਐਡਾ ਵੱਡਾ ਆਫਿਸਰ ਯੂਪੀ ਸਰਕਾਰ ਦਾ ਹੋਵੇ, ਇੰਡੀਆ ਗਵਰਨਮੈਂਟ ਦਾ ਹੋਵੇ, ਤੇ ਉਹ ਝੂਠ ਬੋਲੇ ਸ਼ਰੇਆਮ, ਉਹਦੇ ਬਾਰੇ ਕੋਈ ਕਾਨੂੰਨ ਕੁਛ ਇੰਡੀਆ ਦਾ ਕੁਛ ਬੋਲਦਾ? ਮੇਰਾ ਇਹ ਪਹਿਲਾ ਕੁਸ਼ਚਨ ਤਾਂ ਇਹ ਹੈ।
ਬਿਲਕੁਲ ਬਿਲਕੁਲ ਜੀ, ਬੋਲਦਾ ਹੈ ਉਹਨਾਂ ਦੇ ਖਿਲਾਫ਼। ਮੈਂ ਤੁਹਾਨੂੰ ਜਵਾਬ ਦੇ ਚੁੱਕਾ ਇਸ ਗੱਲ ਦਾ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਚੀਫ਼ ਮਿਨਿਸਟਰ ਨੇ ਉਹਨਾਂ ਨੂੰ, ਯੂਪੀ ਦੇ ਜਿਹੜੇ DGP ਨੇ ਉਹਨਾਂ ਦੇ ਖਿਲਾਫ਼ ਫੌਰਨ ਐਕਸ਼ਨ ਜਿਹੜਾ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਹਾਥਰਸ ਕੇਸ ਦੇ ਬਾਰੇ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਲੀਅਰਲੀ ਇਹ ਕਿਹਾ ਸੀਗਾ ਕਿ ਉੱਥੇ ਕੋਈ ਰੇਪ ਨਹੀਂ ਹੋਇਆ। ਸੋ ADGP ਦੇ ਦੁਆਰਾ, ਔਰ ਉਸ ਸਮੇਂ ADG ਸੀਗੇ ਜੀ ਉਹ, ਇੱਕ ADG ਦੁਆਰਾ, ਤੁਸੀਂ ਪ੍ਰਸ਼ਾਂਤ ਕੁਮਾਰ ਉਹਨਾਂ ਦੀ ਗੱਲ ਕਰ ਰਹੇ ਹੋ ਨਾ?
ਹਾਂਜੀ, ਬਿਲਕੁਲ ਬਿਲਕੁਲ, ਹਾਂਜੀ,
ਹਾਂ, ਉਹ DGP ਨਹੀਂ ਸੀਗੇ, ADG ਹਾਂ, ADG ਸੀਗੇ ਉਹ। ਤੇ ਇੱਕ ADG ਦੁਆਰਾ ਏਡਾ ਵੱਡਾ ਬਿਆਨ ਦੇ ਦੇਣਾ ਇਹ ਸਰਾਸਰ ਗਲਤ ਹੈਗਾ। ਸੋ ਉਦੋਂ ਮੈਂ ਕੱਲ੍ਹ ਵੀ ਤੁਹਾਨੂੰ ਇਹੀ ਕਹਿਤਾ ਸੀ ਵੀ ADG ਪ੍ਰਸ਼ਾਂਤ ਕੁਮਾਰ ਹੋਣਾ ਦੇ ਖਿਲਾਫ਼ ਕੜੀ ਕਾਰਵਾਈ ਜਿਹੜੀ ਆ ਉਹ ਉੱਤਰ ਪ੍ਰਦੇਸ਼ ਦੇ ਚੀਫ਼ ਮਿਨਿਸਟਰ ਯੋਗੀ ਆਦਿੱਤਿਆ ਨਾਥ ਉਹਨਾਂ ਨੂੰ ਕਰਨੀ ਚਾਹੀਦੀ ਆ। ਜੀ
ਜੀ, ਥੈਂਕ ਯੂ। ਅੱਛਾ ਜੀ, ਦੂਜਾ ਮੇਰਾ ਕੁਸ਼ਚਨ ਹੈਗਾ ਹੈ ਜਿਹੜਾ ਕ੍ਰਿਸ਼ੀ ਕਾਨੂੰਨਾਂ ਬਾਰੇ, ਮਤਲਬ ਰੋਜ਼ ਆਪਣੀ ਡਿਸਕਸ਼ਨ ਹੋ ਰਹੀ ਆ। ਅੱਜ ਜਿਹੜੀ ਗੱਲਬਾਤ ਆਈ, ਬਹੁਤ ਸਾਰੇ ਲੋਕਾਂ ਨੂੰ ਰਾਤੀ ਨੀਂਦ ਨਹੀਂ ਚੰਗੀ ਤਰ੍ਹਾਂ ਆਈ, ਵੀ ਪਤਾ ਨਹੀਂ ਸਵੇਰੇ ਕੀ ਰਿਜ਼ਲਟ ਨਿਕਲਣਾ ਹੈਗਾ। ਚਲੋ, ਜੋ ਵੀ ਪ੍ਰੋਗਰੈਸ ਹੋਈ ਆ ਸੋ ਫਾਰ, ਜਿੰਨੀ ਵੀ ਹੋਈ ਆ, ਆਪਾਂ ਉਹਦਾ ਵੈਲਕਮ ਕਰਨਾ ਚਾਹਾਂਗੇ, ਇਟਸ ਅ ਗੁੱਡ ਪ੍ਰੋਗਰੈਸ। ਮੇਰਾ ਕੁਸ਼ਚਨ ਇੱਕ ਤੁਹਾਡੇ ਵਾਸਤੇ ਹੈਗਾ, ਤੁਸੀਂ ਵੀ ਕਾਨੂੰਨ ਕਾਫੀ ਸਟੱਡੀ ਕੀਤੇ ਹੈਗੇ ਆ, ਮੈਂ ਵੀ ਘਰ ਬਹਿ ਕੇ ਹਰੇਕ ਬੰਦਾ ਆਪਣੇ ਲੈਵਲ ਦੇ ਉੱਤੇ ਉਹਨਾਂ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੈਨੇਡਾ ਦੀ ਗੱਲ ਮੈਂ ਕਰਾਂ, ਕੈਨੇਡਾ ਵਿੱਚ ਜਦੋਂ ਆਪਾਂ ਟੈਲੀਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੱਥੇ ਰੇਟਸ ਜਿਹੜੇ ਉਹ ਕਾਫੀ ਹਾਈ ਆ ਕੰਪੈਰੇਟਿਵਲੀ US ਦੇ, ਕਿਉਂਕਿ ਇੱਥੇ ਕੰਪੀਟੀਸ਼ਨ ਨਹੀਂ ਹੈਗਾ। ਹਾਂਜੀ,
ਹੈਲੋ
ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੁਸੀਂ ਗੱਲ ਕੀਤੀ
ਅੱਛਾ ਬਿਲਕੁਲ ਹੁਣ ਜਦੋਂ ਹਾਂਜੀ ਅੱਛਾ ਹੁਣ ਜਦੋਂ ਯੁੱਧਵੀਰ ਜੀ ਮੇਰੇ ਕਈ ਭੈਣ ਭਰਾ ਕਾਨੂੰਨਾਂ ਨੂੰ ਸਪੋਰਟ ਵੀ ਕਰਦੇ ਹੈਗੇ ਆ ਠੀਕ ਹੈ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਜਿਹੜਾ ਅਸੀਂ ਸੋਚਦੇ ਹੈਗੇ ਹਾਂ ਬੀਇੰਗ ਕਿਸਾਨ ਜਦੋਂ ਕੱਲ ਨੂੰ ਜਿਹੜੇ ਇਹ ਪ੍ਰੋਡਕਟ ਹੈਗੇ ਆ ਖੇਤੀਬਾੜੀ ਨਾਲ ਰਿਲੇਟਡ ਆ ਜੋ ਵੀ ਪ੍ਰੋਡਿਊਸ ਹੈਗੀ ਆ ਉਹ ਜਦੋਂ ਕੁਛ ਇੱਕ ਦੋ ਬੰਦਿਆਂ ਦੇ ਹੱਥਾਂ ਵਿੱਚ ਆ ਜਾਓਗੇ ਤੇ ਉਦੋਂ ਯੁੱਧਵੀਰ ਜੀ ਤੁਸੀਂ ਨੀ ਇਸ ਗੱਲ ਦੇ ਉੱਤੇ ਇੱਕ ਯੂਨੋ ਬੀਇੰਗ ਲੇਮੈਨ ਆਪਾਂ ਜੇ ਗੱਲ ਕਰੀਏ ਕਾਨੂੰਨੀ ਨੁਕਤਿਆਂ ਨੂੰ ਛੱਡ ਦਈਏ ਪੋਲੀਟਿਕਸ ਨੂੰ ਛੱਡ ਦਈਏ ਜਦੋਂ ਜਮ੍ਹਾਂਖੋਰੀ ਆਮ ਹੁੰਦੀ ਆਈ ਹੈ ਪਿੱਛੇ ਤੇ ਉਦੋਂ ਪ੍ਰਾਈਸਾਂ ਜਿਹੜੀਆਂ ਉਹ ਆਮ ਵੱਧਦੀਆਂ ਰਹੀਆਂ ਆਪਾਂ ਸਾਰਿਆਂ ਨੇ ਇਹ ਜਿਹੜਾ ਆ ਇਹ ਹੰਡਾਇਆ ਹੈਗਾ ਆਪਣੇ ਪਿੰਡੇ ਦੇ ਉੱਤੇ ਹਾਂਜੀ ਪਿਆਜ ਦੀ ਸਟੋਰੇਜ ਹੋ ਗਈ ਤੇ ਉਹ ਮਹਿੰਗਾ ਹੋ ਗਿਆ ਤੇ ਯੂਨੋ ਆਲੂ ਦੀ ਸਟੋਰੇਜ ਹੋ ਗਈ ਉਹ ਮਹਿੰਗਾ ਹੋ ਗਿਆ ਤੇ ਜਦੋਂ ਇਹ ਐਡੇ ਵੱਡੇ ਸਕੇਲ ਦੇ ਉੱਤੇ ਜਦੋਂ ਲੱਖਾਂ ਕਰੋੜਾਂ ਮੀਟ੍ਰਿਕ ਟਨ ਜਿਹੜਾ ਅਨਾਜ ਆ ਉਹ ਸਟੋਰ ਕਰ ਲਿਆ ਗਿਆ ਤੇ ਉਹਦੇ ਵਿੱਚ ਜਦੋਂ ਕੰਪੀਟੀਸ਼ਨ ਵੀ ਨਹੀਂ ਰਿਹਾ ਤੇ ਉਦੋਂ ਫਿਰ ਇੱਕ ਆਰਡੀਨਰੀ ਇੰਡੀਅਨ ਜਿਹੜਾ ਸਿਟੀਜ਼ਨ ਹੈਗਾ ਕੀ ਉਹਨੂੰ ਚੀਜ਼ਾਂ ਮਹਿੰਗੀਆਂ ਨਹੀਂ ਖਰੀਦਣੀਆਂ ਪਊਗੀਆਂ ਮੇਰਾ ਇਹੀ ਕੁਐਸਚਨ ਹੈਗਾ ਉਹਦੇ ਵਿੱਚ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰਦਾ ਕਿ ਜਿਹੜੇ ਮੇਰੇ ਵੀਰ ਜਿਹੜੇ ਸਪੋਰਟ ਕਰ ਰਹੇ ਹੈਗੇ ਜਿਵੇਂ ਪਹਿਲਾਂ ਕਿਹਾ ਚਲੋ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਦੇਖੋ ਜਿਹੜਾ ਕਿਸਾਨ ਆ ਉਹ ਤਾਂ ਯੁੱਧਵੀਰ ਜੀ ਆਪਣੇ ਜੋਗੀ ਗੋਭੀ ਆਪਣੇ ਜੋਗੀ ਆਲੂ ਆਪਣੀ ਜੋਗੀ ਕਣਕ ਗੰਨਾ ਬੀਜ ਕੇ ਸ਼ਾਇਦ ਗੁਜ਼ਾਰਾ ਕਰ ਵੀ ਲਊਗਾ ਔਖਾ ਸੌਖਾ ਪਰ ਜਿਹੜਾ ਇੱਕ ਬੈਠਾ ਸ਼ਹਿਰ ਦੇ ਵਿੱਚ ਬੰਦਾ ਜਿਹੜਾ ਖੇਤੀਬਾੜੀ ਨਹੀਂ ਕਰਦਾ ਜਾਂ ਜਿਹੜਾ ਇੱਕ ਸਰਵਿਸਮੈਨ ਹੈਗਾ ਆ ਜਦੋਂ ਉਹਨੂੰ ਜਿਹੜੀ ਯੂਨੋ 8 ਰੁਪਏ ਕਿਲੋ ਵਾਲੀ ਚੀਜ਼ ਆ ਉਹ 80 ਰੁਪਏ ਕਿਲੋ ਲੈਣੀ ਪਈ ਤਾਂ ਹਿੱਟ ਤਾਂ ਮੇਰੇ ਖਿਆਲ ਜ਼ਿਆਦਾ ਸਭ ਤੋਂ ਜ਼ਿਆਦਾ ਉਹਨੇ ਹੋਣਾ ਆ ਤੇ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਆਪਣੇ ਵਿਚਾਰ ਦਿਓ ਕਿ ਕੰਪੀਟੀਸ਼ਨ ਜਦੋਂ ਖਤਮ ਹੋ ਗਿਆ ਕਾਰਪੋਰੇਟ 2-4 ਕੰਪਨੀਆਂ ਦੇ ਹੱਥਾਂ ਵਿੱਚ ਸਾਰਾ ਸਿਸਟਮ ਆ ਗਿਆ ਤੇ ਇਹ ਇੱਕ ਐਵਰੇਜ ਇੰਡੀਅਨ ਨੂੰ ਅਫੈਕਟ ਕਰੂਗਾ ਨਾ ਕਿ ਕਿਸਾਨਾਂ ਨੂੰ ਅਫੈਕਟ ਕਰੂਗਾ ਮੇਰਾ ਖਿਆਲ ਆ ਇਹਦਾ ਨਾਂ ਜਿਹੜਾ ਕਿਸਾਨ ਅੰਦੋਲਨ ਰੱਖਿਆ ਗਿਆ ਇਹ ਮੈਨੂੰ ਤਾਂ ਇਹ ਵੀ ਮਤਲਬ ਥੋੜ੍ਹਾ ਜਿਹਾ ਲੱਗਦਾ ਕਿ ਇਹਨੂੰ ਕਿਸਾਨ ਅੰਦੋਲਨ ਨਾ ਕਹਿ ਕੇ ਇਹਨੂੰ ਇੱਕ ਜਨ ਅੰਦੋਲਨ ਦਾ ਨਾਂ ਜਿਹੜਾ ਉਹ ਜ਼ਿਆਦਾ ਸੂਟ ਕਰਦਾ ਹੈਗਾ ਤੇ ਤੁਸੀਂ ਪਲੀਜ਼ ਆਪਣੀ ਪ੍ਰਤੀਕਿਰਿਆ ਦਿਓਗੇ
ਬਹੁਤ ਵਧੀਆ ਸਵਾਲ ਹੈ ਤੁਹਾਡਾ ਜਤਿੰਦਰ ਜੀ ਥੈਂਕ ਯੂ ਵੈਰੀ ਇੰਟੈਲੀਜੈਂਟ ਕੁਐਸਚਨ ਮੇਰੇ ਇਹਦੇ ਤੇ ਵਿਊ ਪੁਆਇੰਟ ਬੜਾ ਕਲੀਅਰ ਹੈ ਸਰ ਰਾਈਟ ਫਰੋਮ ਡੇ 1 ਕਿ ਜਿਹੜਾ ਇਸ ਕਾਨੂੰਨ ਹੈਗਾ ਨਾ ਬਿਲਕੁਲ ਪੁਆਇੰਟ ਨੰਬਰ 1 ਰਿਫੋਰਮ ਦੀ 100% ਜ਼ਰੂਰਤ ਆ ਕਿਉਂਕਿ ਕਰੰਟ ਜਿਹੜਾ ਕਿਸਾਨੀ ਦਾ ਸਿਸਟਮ ਹੈ ਇਹ ਬਿਲਕੁਲ ਹੀ ਨਹੀਂ ਸਸਟੇਨੇਬਲ ਆ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ ਕਿਉਂਕਿ ਰੋਜ਼ ਦੇ 2 ਕਿਸਾਨ ਤਾਂ ਖੁਦਕੁਸ਼ੀਆਂ ਰੋਜ਼ ਦੇ ਕਰ ਰਹੇ ਨੇ ਤੁਸੀਂ ਡਾਟਾ ਕੱਢ ਕੇ ਦੇਖ ਲਓ 365 ਦਿਨ 365 ਦਿਨ ਹੁੰਦੇ ਆ ਸਾਲ ਦੇ ਪਿਛਲੇ ਸਾਲ 2019 'ਚ 900 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਆ 2020 ਦਾ ਡਾਟਾ ਵੀ ਕੱਢ ਕੇ ਦੇਖ ਲਿਓ ਜਾਂ ਤੁਸੀਂ ਮੈਨੂੰ ਕਹਿ ਦਿਓ ਜੀ ਇੰਡੀਆ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਜ਼ੀਰੋ ਹੋ ਗਈਆਂ ਆਪਾਂ 3 ਬਿੱਲ ਵਾਪਸ ਕਰਾਈਏ ਤਾਂ ਕਹਾਣੀ ਖਤਮ ਸਾਨੂੰ ਰਿਫੋਰਮਸ ਨਹੀਂ ਚਾਹੀਦੇ ਠੀਕ ਹੈ ਜੀ ਖੁਦਕੁਸ਼ੀਆਂ ਦਾ ਇਹ ਅੱਛਾ ਖੁਦਕੁਸ਼ੀ ਤਾਂ ਉਹ ਬੰਦਾ ਕਰ ਰਿਹਾ ਵੀ ਜਿਹੜਾ ਬਿਲਕੁਲ ਹਤਾਸ਼ ਹੈ ਮਤਲਬ ਰੋਜ਼ ਦੇ 2 ਬੰਦੇ ਕਰ ਰਹੇ ਨੇ ਹਰ ਰੋਜ਼ ਐਵਰੀ ਡੇ ਔਰ ਇਹ ਇਕੱਲੇ 2000 ਨਹੀਂ ਜੇ ਤੁਸੀਂ 20 ਸਾਲਾਂ ਦਾ ਡਾਟਾ ਕੱਢ ਲਓਗੇ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓਗੇ ਜੇ 2000 ਤੋਂ ਲੈ ਕੇ 2020 ਦਾ ਡਾਟਾ ਕੱਢ ਲਓ ਵੀ ਕਿੰਨੀ ਵੱਡੀ ਤਾਦਾਦ 'ਚ ਲੋਕ ਖੁਦਕੁਸ਼ੀਆਂ ਕਰ ਗਏ ਨੇ ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਡਾਟਾ ਵੀ ਪੇਸ਼ ਕੀਤਾ ਸੀਗਾ ਵੀ ਹਾਰਡਲੀ 2-2 ਲੱਖ ਦਾ ਐਵਰੇਜ ਕਰਜ਼ਾ ਆ ਕਈ ਕਿਸਾਨਾਂ 'ਚ ਤਾਂ 20,000 ਦਾ ਕਰਜ਼ਾ ਮੈਂ ਇੱਕ ਦੀ ਸਟੋਰੀ ਪੂਰੀ ਪੜ੍ਹ ਰਿਹਾ ਸੀ ਤੁਹਾਨੂੰ ਨਾਮ ਦੱਸ ਦਿਆਂਗਾ ਪੂਰੀ ਸਟੋਰੀ ਉੱਤੇ ਟ੍ਰਿਬਿਊਨ 'ਚ ਆਈ ਸੀਗੀ ਕਿ 20,000 ਕਰਜ਼ 20,000 ਰੁਪਏ ਦਾ ਇਹ ਸਾਰੀ ਗੱਲ ਰੁਪਈਆਂ 'ਚ ਹੋ ਰਹੀ ਹੈ 20,000 ਦਾ ਕਰਜ਼ਾ ਉਹਨੇ 2007 'ਚ ਲਿਆ ਸੀਗਾ ਕੀ ਹੁੰਦਾ ਇੱਕ 20,000 ਰੁਪਇਆ ਮਤਲਬ ਕਿ ਮੈਂ ਤਾਂ ਸੋਚਦਾ ਵੀ ਔਰ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਇੱਥੇ ਮਿਸਿਸ ਆਗਾ ਸਵੀਟ ਮੀਟਿੰਗ ਵੀ ਕੀਤੀ ਸੀ 15-20 ਬੰਦੇ ਇਕੱਠੇ ਵੀ ਹੋਏ ਸੀ ਉਸ ਵੇਲੇ ਕਾਫੀ ਦੇਰ ਪਹਿਲਾਂ ਕਿਉਂਕਿ ਉਸ ਵੇਲੇ ਵੀ ਸਾਡੇ ਮਨ 'ਚ ਇਹੀ ਗੱਲ ਆ ਰਹੀ ਸੀਗੀ ਵੀ ਇੱਕ ਬੰਦਾ 20,000 ਰੁਪਏ ਪਿੱਛੇ 50,000 ਰੁਪਏ ਪਿੱਛੇ ਲੱਖ ਚਲੋ 2 ਲੱਖ ਵੀ ਲਾ ਲਓ ਚਲੋ ਇੱਕ ਮਿੰਟ ਲਈ ਡਿਸਕਸ਼ਨ ਲਈ 2 ਲੱਖ ਛੱਡੋ ਐਵਰੇਜ 4 ਲੱਖ ਵੀ ਲਾ ਲਓ ਜੇ ਜਤਿੰਦਰ ਜੀ ਆ ਸਾਨੂੰ ਪਤਾ ਲੱਗਦਾ ਯਾਰ ਉਹ ਬੰਦੇ ਨੇ ਇੱਦਾਂ ਕਰ ਲੈਣਾ 4 ਲੱਖ ਰੁਪਈਏ ਦੀ ਉਹਨੂੰ ਲੋੜ ਆ ਆਪਾਂ ਮੈਂ ਕਹਿੰਦਾ ਮਿੰਟ ਤੋਂ ਪਹਿਲਾਂ ਉਹਨੂੰ ਬੰਦੇ ਨੂੰ ਡਾਲਰ 'ਚ ਕਨਵਰਜਨ ਕਰ ਲਓ 4 ਲੱਖ ਰੁਪਇਆ ਬਣਦਾ ਕੀ 8,000 ਰੁਪਏ $8,000 ਬਣਦੇ ਆ ਆਪਾਂ ਮਿੰਟ ਤੋਂ ਪਹਿਲਾਂ ਉਹਨੂੰ 8,000 ਰੁਪਏ ਇਕੱਠੇ ਕਰਕੇ ਦੇ ਦਿਆਂਗੇ ਭਾਈ ਸਾਹਿਬ ਇਹ ਕਦਮ ਨਾ ਤੁਸੀਂ ਚੁੱਕਣਾ
ਬਿਲਕੁਲ ਠੀਕ ਆ ਯੁੱਧਵੀਰ ਜੀ ਇਹਦੇ ਵਿੱਚ ਹਾਂਜੀ ਤੁਸੀਂ ਮੇਰਾ ਨਾਂ ਉਸ ਲਿਸਟ ਵਿੱਚ ਐਡ ਕਰ ਸਕਦੇ ਆ ਜੀ
ਹਾਂ ਅੱਛਾ ਥੈਂਕ ਯੂ ਸਰ ਮਿਹਰਬਾਨੀ ਹੁਣ ਆਉਂਦੇ ਹਾਂ ਮੁੱਦੇ ਦੀ ਗੱਲ ਤੇ ਇਸ ਕਾਰਨ ਇਹ ਜੇ ਸਾਰਾ ਕੁਛ ਅੱਛਾ ਫਿਰ ਇਹ ਤਾਂ ਇਕੱਲੀ ਖੁਦਕੁਸ਼ੀਆਂ ਹੋ ਰਹੀਆਂ ਪੈਸੇ ਦਾ ਫਾਈਨੈਂਸ਼ੀਅਲ ਇਸ਼ੂ ਹੈ ਦੂਸਰਾ ਇਸ਼ੂ ਕੀ ਹੈ ਸਰ ਪਾਣੀ ਅਸੀਂ ਪਾਣੀਆਂ ਪਿੱਛੇ ਲੜਾਈ ਲੜ ਰਹੇ ਹਾਂ ਅਸੀਂ ਝੋਨਾ ਥੋੜ੍ਹੀ ਵੇਚ ਰਹੇ ਹਾਂ ਅਸੀਂ ਚੌਲ ਥੋੜ੍ਹੀ ਵੇਚ ਰਹੇ ਹਾਂ ਅਸੀਂ ਤਾਂ ਪਾਣੀ ਕੱਢ ਕੱਢ ਵੇਚੀ ਜਾ ਰਹੇ ਹਾਂ ਪਾਣੀ ਸਾਡਾ ਲਗਾਤਾਰ ਥੱਲੇ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ ਪੰਜਾਬ ਹਰਿਆਣਾ ਬੈਲਟ ਦੇ ਵਿੱਚ ਤੇ ਇੱਕ ਚਾਈਨਾ ਦੇ ਵਿੱਚ ਏਰੀਆ ਇਹ 3 ਏਰੀਆ ਤੋਂ ਇਲਾਵਾ ਬਾਕੀ ਸਭ ਜਗ੍ਹਾ ਠੀਕ ਹੈ ਵਾਟਰ ਲੈਵਲ ਇਜ਼ ਡਿਪਲੀਟਿੰਗ ਇਨ ਦੀਜ਼ ਏਰੀਆ ਤੀਸਰਾ ਇਸ ਕਾਰਨ ਸਸਟੇਨੇਬਲ ਨਹੀਂ ਹੈ ਅਗਲਾ ਪੁਆਇੰਟ ਸੁਣ ਲਓ ਕਿ ਜਿਹੜੀ ਇਸ ਵੇਲੇ ਆਪਾਂ ਇੰਨੀ ਖਾਦ ਪਾ ਰਹੇ ਹਾਂ ਆਪਾਂ ਇੰਨੇ ਫਰਟੀਲਾਈਜ਼ਰ ਪਾ ਰਹੇ ਹਾਂ ਇਸ ਕਾਰਨ ਸਸਟੇਨੇਬਲ ਨਹੀਂ ਹੈ ਹੁਣ ਰਿਫੋਰਮਸ ਦੀ ਜ਼ਰੂਰਤ ਹੈ। ਅੱਛਾ, ਜੇ ਅਸੀਂ ਅਗਰੀ ਕਰ ਦਈਏ ਕਿ ਰਿਫੋਰਮਸ ਦੀ ਜ਼ਰੂਰਤ ਆ, ਹੁਣ ਜਿਹੜੇ ਕਾਨੂੰਨ ਲੈ ਕੇ ਆਏ ਨੇ, ਹੁਣ ਇਹਦੇ ਵਿੱਚ ਕਾਨੂੰਨਾਂ ਦੇ ਵਿੱਚ ਜਿਹੜੇ ਮੇਰੇ ਚਾਰ ਪੁਆਇੰਟ ਨੇ ਰਾਈਟ ਫਰੋਮ ਡੇ ਵਨ, ਪਹਿਲਾ ਪੁਆਇੰਟ MSP ਇਹਦੇ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੱਕ MSP ਕਾਨੂੰਨ ਦੇ ਵਿੱਚ ਲਿਖਤੀ ਰੂਪ 'ਚ ਨਹੀਂ, ਕਾਨੂੰਨ ਦੇ ਵਿੱਚ ਨਹੀਂ ਹੋਏਗੀ, ਉਸ ਵੇਲੇ ਤੱਕ MSP ਦੇ ਮਾਇਨੇ ਆ। ਦੂਜਾ ਪੁਆਇੰਟ, ਇਹ ਔਨ ਰਿਕਾਰਡ ਆ, ਜਿੱਦਣ ਡੇ ਵਨ ਤੋਂ ਆਇਆ ਸੀ, ਮੈਂ 3 ਮਹੀਨੇ ਦੀ ਗੱਲ ਕਰ ਰਿਹਾ, ਕਿਸਾਨਾਂ ਨੇ ਹਜੇ ਅੱਜ ਵੀ ਹਜੇ ਮੰਗ ਨਹੀਂ ਰੱਖੀ ਪੂਰੀ, ਅੱਜ ਕਹਿ ਰਹੇ ਨੇ ਇਹਨੂੰ ਕਾਨੂੰਨ ਬਣਾਓ, ਪਰ ਅੱਜ ਵੀ ਕਹਿੰਦੇ ਦੰਡ ਦਿਓ, ਬਹੁਤ ਦੱਬੀ ਆਵਾਜ਼, ਮੈਂ ਸਾਰੇ ਲੀਡਰ ਦੇ ਬਿਆਨ ਸੁਣ ਰਿਹਾ ਸੀ, ਹਜੇ ਵੀ ਉਹਨਾਂ ਨੇ ਮੰਗ ਨਹੀਂ ਮੰਗੀ ਜਿਹੜੀ ਮੈਂ ਕਹਿ ਰਿਹਾ ਡੇ ਵਨ ਤੋਂ। ਕ੍ਰਿਮੀਨਲਾਈਜ਼ ਕਰ ਦਿਓ ਜਿਹੜਾ ਵੀ ਬੰਦਾ, ਹਾਲਾਂਕਿ ਸਰਕਾਰ ਉਹਨਾਂ ਨੂੰ ਪਤਾ ਕੀ ਕਹਿੰਦੀ ਹੈ, ਸਰਕਾਰ ਆਪਣੀ ਜਗ੍ਹਾ ਠੀਕ ਹੈ, ਉਹ ਕਹਿੰਦੇ ਇਹਦਾ ਕਹਿੰਦੇ ਇਹ ਨਾ ਹੋਵੇ ਜਿਹੜੀ ਮਾੜੀ ਮੋਟੀ ਤੁਸੀਂ ਪ੍ਰਾਈਵੇਟ ਹੁਣ ਵੇਚ ਰਹੇ ਹੋ, ਪ੍ਰਾਈਵੇਟ ਤਾਂ ਹੁਣ ਵੀ ਵੇਚ ਲੈਂਦੇ ਲੋਕ, ਹੁਣ ਜੇ ਕਿਸੇ ਠੀਕ ਹੈ ਉਹ ਕਹਿੰਦੇ ਇਹ ਵੀ ਬੰਦ ਹੋ ਜਾਣੀ ਤੁਹਾਡੀ ਜੇ ਅਸੀਂ ਇਹਨੂੰ ਦੰਡ ਤੇ ਰੱਖ ਦਿੱਤਾ, ਤਾਂ ਇਸ ਕਾਰਨ ਕਿਸਾਨ ਸੋਚ ਰਹੇ ਵੀ ਮੰਗੀਏ ਕਿ ਨਾ ਮੰਗੀਏ, ਉਹ ਨਹੀਂ ਮੰਗ ਰਹੇ, ਮੈਂ ਮੰਗ ਰਿਹਾ, ਮੈਂ ਕਹਿੰਦਾ ਨਹੀਂ ਕਰ ਦਿਓ ਉਹਨੂੰ ਕ੍ਰਿਮੀਨਲਾਈਜ਼, ਜਿਹੜਾ ਬੰਦਾ MSP ਤੇ ਨਹੀਂ ਵਿਕਦੀ ਉਹਨੂੰ ਕ੍ਰਿਮੀਨਲਾਈਜ਼, ਕਾਨੂੰਨ ਦਾ ਫਿਰ ਮਤਲਬ ਕੀ ਰਹਿ ਗਿਆ? ਹੁਣ ਤੁਸੀਂ ਤਾਂ ਉਹ ਗੱਲ ਕੀਤੀ ਹੋਈ ਹੈ ਵੀ 100 ਦੀ ਤੋਂ ਉੱਪਰ ਜਿਹੜਾ ਸਪੀਡ ਚਲਾਏਗਾ ਉਹਨੂੰ ਅਸੀਂ ਸਜ਼ਾ ਦੇਵਾਂਗੇ, ਅੱਧਿਆਂ ਨੂੰ ਸਜ਼ਾ ਦੇ ਰਹੇ ਹੋ, ਅੱਧਿਆਂ ਨਹੀਂ ਦੇ ਰਹੇ, ਇਹ ਥੋੜੀ ਮਤਲਬ ਹੈ। MSP ਕਾਨੂੰਨ 'ਚ ਹੋਵੇ, ਔਰ ਦੂਜੀ ਚੀਜ਼ ਬਿਲਕੁਲ ਕ੍ਰਿਮੀਨਲਾਈਜ਼ ਕਰੋ। ਹੁਣ ਜਿਹੜੀ ਕਿਸਾਨਾਂ ਨੇ ਅੱਜ ਮੰਗ ਕੀਤੀ ਹੈ ਨਾ ਵੀ ਅਸੀਂ ਦੰਡ ਦੀ ਮੰਗ ਕਰਦੇ ਹਾਂ, ਦੰਡ ਕੀ ਆ ਉਹਨੂੰ ਸਿੱਧਾ ਬੋਲੋ ਕਿ ਚੱਕ ਕੇ ਜੇਲ੍ਹ 'ਚ ਪਾਓ ਜਿਹੜਾ ਬੰਦਾ MSP ਨਹੀਂ ਦਿੰਦਾ, ਕੀ ਲੋੜ ਪਈ ਆ ਉੱਦਾਂ ਕਰਨ ਦੀ? ਜਦ ਤੁਸੀਂ ਆਹ ਕੰਮ ਕਰ ਦੋਗੇ, ਕੱਲ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਆਉਂਦਾ ਹੈਗਾ ਉਹਦੇ ਖਿਲਾਫ ਮਜ਼ਬੂਤੀ ਹੋ ਜਾਏਗੀ, ਪ੍ਰਾਈਵੇਟ ਸੈਕਟਰ ਨੂੰ ਵੀ ਪਤਾ ਵੀ ਮੈਂ ਭਾਈ ਚਾਹੇ ਕਾਰਪੋਰੇਟ ਆ ਚਾਹੇ ਕੋਈ ਆ, ਅੱਜ ਇੱਥੇ ਜਤਿੰਦਰ ਜੀ ਤੁਸੀਂ ਖੜੇ ਹੋ, ਪਿੱਛੋਂ ਟਰੂਡੋ ਸਾਹਿਬ ਆਣ, ਤੁਹਾਨੂੰ ਧੱਕਾ ਦੇ ਕੇ ਥੋੜੀ ਕਹਿ ਸਕਦੇ ਜਤਿੰਦਰ ਜੀ ਤੁਸੀਂ ਸਾਈਡ ਤੇ ਹੋ, ਟਿਮ ਹੋਟਨ 'ਚ ਕੱਪ ਕੌਫੀ ਦਾ ਕੱਪ ਮੈਂ ਲੈਣਾ, ਨਹੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ? ਅੱਛਾ, ਟਿਮ ਹੋਟਨ ਕੀ ਹੈ? ਇੱਕ ਕਾਰਪੋਰੇਟ ਹੈ, ਟਿਮ ਹੋਟਨ ਇੱਕ ਕਾਰਪੋਰੇਟ ਆ, ਲੇਕਿਨ ਤੁਸੀਂ ਜਾਣੇ ਹੋ ਉੱਥੇ ਉਹਨੂੰ ਉਹ ਨਾ ਕਾਰਪੋਰੇਟ ਦੀ ਜ਼ਰੂਰਤ ਹੈ ਕਿ ਹੈਲੋ ਜਤਿੰਦਰ ਸਾਹਿਬ ਸਾਈਡ ਹੋ ਜਾਓ ਵੀ ਪਿੱਛੇ ਪ੍ਰਧਾਨ ਮੰਤਰੀ ਆ ਰਹੇ ਨੇ, ਨਾ ਪ੍ਰਧਾਨ ਮੰਤਰੀ ਦੀ ਇੰਨੀ ਜ਼ਰੂਰਤ ਆ ਵੀ ਤੁਹਾਨੂੰ ਧੱਕਾ ਮਾਰ ਕੇ ਪਹਿਲਾਂ ਕੱਪ ਆਪਣਾ ਲੈ ਲੈਣ ਵੀ ਉਹਦੇ ਬੋਡੀਗਾਰਡ ਆ ਜਾਣ, ਕਿਉਂ ਨਹੀਂ ਜ਼ਰੂਰਤ? ਕਿਉਂਕਿ ਇੰਪਾਵਰ ਕੀਤਾ ਹੋਇਆ ਸਰਕਾਰ ਨੇ ਤੁਹਾਨੂੰ, ਇਹੀ ਕੰਮ ਸਰਕਾਰ ਨੂੰ ਉੱਥੇ ਕਰਨਾ ਪੈਣਾ, ਸਰਕਾਰ ਨੂੰ ਇੱਕ ਧਿਰ ਬਣਨਾ ਪੈਣਾ, ਕਿਸਾਨਾਂ ਦੇ ਨਾਲ ਖੜਨਾ ਪੈਣਾ, ਸਰਕਾਰ ਇੱਕ ਧਿਰ ਬਣ ਕੇ ਮੇਕ ਸ਼ੋਰ ਕਰੇ ਯੈਸ ਪ੍ਰਾਈਵੇਟਾਈਜ਼ ਕਰੋ, ਕਾਰਪੋਰੇਟ ਨੂੰ ਲੈ ਕੇ ਆਓ, ਜ਼ਰੂਰਤ ਹੈ ਇਨਵੈਸਟਮੈਂਟ ਦੀ, ਜ਼ਰੂਰਤ ਹੈ ਸਾਰੀ, ਲੇਕਿਨ ਸਰਕਾਰ 100% ਮੇਕ ਸ਼ੋਰ ਕਰੇ ਕਿ ਕਾਰਪੋਰੇਟ ਕੋਈ ਵੀ ਫਾਇਦਾ ਨਾ ਲੈ ਸਕੇ। ਹੁਣ ਬੜੇ ਸਾਰੇ ਲੋਕਾਂ ਨੇ, ਅੱਛਾ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਦੇਖੋ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿਓ, ਤੁਸੀਂ ਤਾਂ ਕਹਿ ਰਹੇ ਨਾ ਬੜੇ ਸਾਰੇ ਵੀਰ ਜਿਹੜੇ ਹੈਗੇ ਨੇ ਉਹ ਆਪਣੀ ਗੱਲ ਕਹਿ ਰਹੇ ਨੇ, ਇੱਕ ਵੀ ਬੰਦਾ, ਮੈਂ ਅੱਜ ਓਪਨਲੀ ਆਨ ਦੀ ਏਅਰ ਡਿਕਲੇਅਰ ਕਰਦਾ ਵੀ ਇੱਕ ਵੀ ਬੰਦਾ ਜੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਵਿੱਚ ਹੈਗਾ, ਬਾਈ ਮੀਡੀਆ ਨੂੰ ਪਲੈਟਫਾਰਮ ਦੇਗਾ ਆਪਣੀ ਗੱਲ ਕਹਿਣ ਦਾ, ਹਰੇਕ ਨੂੰ ਗੱਲ ਕਹਿਣ ਦਾ। ਹਾਲਾਂਕਿ ਸਾਡੇ ਤੇ ਬੜੀ ਇਸ ਵਾਰੀ ਗੱਲ ਹੋ ਰਹੀ ਵੀ ਯੁੱਧਵੀਰ ਜੀ ਤੁਸੀਂ ਕਿਸਾਨ ਬਿੱਲਾਂ ਦੇ ਖਿਲਾਫ ਹੈਗੇ ਹੋ, ਸੰਘਾ ਸਾਹਿਬ ਖਿਲਾਫ ਨੇ, ਰੁਪਿੰਦਰ ਹੇਰ ਜੀ ਖਿਲਾਫ ਨੇ, ਜਿੰਨੇ ਤੁਹਾਡੇ ਹੋਸਟ ਨੇ, ਜਿੰਨੇ ਤੁਹਾਡੇ ਪੈਨਲ ਮੈਂਬਰ ਨੇ, ਇੱਕ ਦੋ BJP ਦੇ ਬੰਦਿਆਂ ਨੂੰ ਛੱਡ ਕੇ, ਜਿਹੜੇ ਇੱਕ ਮਿਸਟਰ ਖੋਸਲਾ ਆਉਂਦੇ ਨੇ, ਇੱਕ ਅੱਧੀ ਵਾਰੀ ਕੋਈ ਹੋਰ ਆਉਂਦਾ, ਜਾਂ ਜੀ ਤੁਸੀਂ ਇੱਕ ਦੋ ਵਾਰੀ ਬਲਰਾਜ ਦਿਓਲ ਸਾਹਿਬ ਨੂੰ ਲੈ ਆਏ ਹੋ, ਨਾ ਤੁਸੀਂ ਸਰਦਾਰਾ ਸਿੰਘ ਜੋਹਲ ਹੋਣਾ ਦਾ ਨਾਮ ਲਿਆ, ਤੁਸੀਂ ਤਾਂ ਵਨ ਸਾਈਡਡ ਹੀ ਚਲਾਇਆ ਇਸ ਵਾਰੀ ਕੰਮ, ਠੀਕ ਹੈ, ਵਨ ਸਾਈਡਡ ਨਹੀਂ ਚਲਾਇਆ। ਦੇਖੋ ਮੈਂ ਤੁਹਾਨੂੰ ਅੱਜ ਫਿਰ ਗੱਲ ਦੱਸ ਦਿੰਦਾ ਵੀ ਅੱਜ ਤੋਂ 10-12-15 ਸਾਲ ਪਹਿਲਾਂ ਸਾਨੂੰ ਬੜੇ ਚੈਲੇਂਜਸ ਹੁੰਦੇ ਸੀ, ਧਮਕੀਆਂ ਵੀ ਹੋਈਆਂ, ਬੜਾ ਕੁਛ ਹੋਇਆ, ਜਦੋਂ ਅਸੀਂ ਉਦੋਂ ਆਪਣੀ ਗੱਲ ਕਹਿਣ ਤੋਂ ਨਹੀਂ ਹਟ ਗਏ ਤਾਂ ਹੁਣ ਤਾਂ ਬਿਲਕੁਲ ਹੀ ਨਹੀਂ ਹਟਾਂਗੇ, ਜੋ ਸਾਨੂੰ ਗੱਲ ਠੀਕ, ਹਾਂ ਅਸੀਂ ਸਭ ਨੂੰ ਮੌਕਾ ਦੇਵਾਂਗੇ। ਮੈਨੂੰ ਇਹਨਾਂ ਬਿੱਲਾਂ ਦੇ ਵਿੱਚ ਇਹ ਖਾਮੀਆਂ ਨਜ਼ਰ ਆ ਰਹੀਆਂ, 4-5 ਖਾਮੀਆਂ, ਇਸ ਕਾਰਨ ਮੈਂ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਨਹੀਂ ਹੈ। ਜੇ 4-5 ਖਾਮੀਆਂ ਸੋਧ ਕਰ ਦੇ ਸਰਕਾਰ, ਕਿ ਸਾਰਾ ਗਰੰਟੀ ਕਰ ਦੇਵੇ, ਸਰਕਾਰ ਧਿਰ ਬਣ ਜਾਵੇ ਕਿਸਾਨਾਂ ਦੇ ਨਾਲ, ਕਿਉਂਕਿ ਸਰਕਾਰ ਨੂੰ ਦੇਖੋ ਇੱਕ ਚੀਜ਼ ਇਕੱਲੀ ਕਿਸਾਨਾਂ ਦੀ ਨਹੀਂ, ਤੁਸੀਂ ਬੜਾ ਵਧੀਆ ਪੁਆਇੰਟ ਕਿਹਾ, ਜਨ ਅੰਦੋਲਨ, ਮੈਂ ਇਸ ਲਈ MSI ਦੀ ਗੱਲ ਕਰ ਰਿਹਾ, ਮਿਨੀਮਮ ਸਪੋਰਟ ਇਨਕਮ। ਔਰ ਮੇਰਾ ਇਹ ਸਟਰੋਂਗ ਮੰਨਣਾ ਹੈ ਕਿ ਕਿਸਾਨਾਂ ਨੂੰ ਜਦ ਤੁਸੀਂ ਮਿਨੀਮਮ ਸਪੋਰਟ ਇਨਕਮ ਜੇ ਦੇ ਦਿਓਗੇ, MSI ਵੀ ਦੇ ਦਿਓਗੇ ਨਾਲ, 10,000 ਰੁਪਏ ਮਹੀਨਾ ਉਹਨਾਂ ਨੂੰ ਹੋਰ ਦੇਣਾ ਸ਼ੁਰੂ ਕਰੋ ਹਰੇਕ ਕਿਸਾਨ ਨੂੰ। ਜਿਹੜਾ ਕਿਸਾਨ 2 ਲੱਖ ਬਣਾਉਂਦਾ ਉਹ ਤਾਂ ਵੈਸੀ ਗਿਣਤੀ ਤੋਂ ਬਾਹਰ ਹੋ ਗਿਆ, ਅਮੀਰ ਕਿਸਾਨ ਹੈ ਤੁਸੀਂ ਕਹਿੰਦੇ ਵੀ ਅਮੀਰ ਕਿਸਾਨਾਂ ਨੂੰ ਫਾਇਦਾ, ਔਰ ਉਹਦੇ ਨਾਲ ਕੀ ਹੋਏਗਾ ਕਿ ਜੇ ਤੁਸੀਂ MSI ਦੇਣੀ ਸ਼ੁਰੂ ਕਰ ਦਿਓਗੇ, ਇਹ ਖੁਦਕੁਸ਼ੀਆਂ ਜਿਹੜੀਆਂ ਨੇ ਉਹ ਕਾਫੀ ਹੱਦ ਤੱਕ ਚੇਂਜ ਹੋ ਸਕਦੀਆਂ ਨੇ। ਇਹਦੇ 'ਚ ਹੋਰ ਵੱਡਾ ਪੁਆਇੰਟ ਮੈਂ ਤੁਹਾਨੂੰ ਦੱਸਵਾਂ, ਮੈਂ ਨੈਕਸਟ ਵੀਕ ਤੱਕ ਲਿਆਵਾਂਗਾ ਪੂਰਾ ਪ੍ਰਪੋਜ਼ਲ ਵਿਦ ਫੈਕਟਸ ਐਂਡ ਫਿਗਰਸ ਕਿ ਕਿਆ ਸਾਰੇ ਹੀ ਕਿਸਾਨਾਂ ਦਾ ਕਰਜ਼ਾ ਕਿੱਦਾਂ ਮਾਫ ਹੋ ਸਕਦਾ ਹੈ, ਬਿਲਕੁਲ ਮਾਫ ਹੋਣਾ ਚਾਹੀਦਾ। ਉਹਦੇ ਲਈ ਸਰਕਾਰ ਨੂੰ ਕਦਮ ਚੱਕਣੇ ਪੈਣਗੇ ਕਿ ਕਿਸ ਤਰੀਕੇ ਦੇ ਨਾਲ ਸਾਰੇ ਕਿਸਾਨਾਂ ਦਾ ਕਰਜ਼ਾ ਜਿਹੜਾ ਉਹ ਮਾਫ ਹੋਏ, ਬਿਲਕੁਲ ਹੋ ਸਕਦਾ। ਦੇਖੋ ਕੋਈ ਵੀ ਚੀਜ਼ ਜੇ ਸਰਕਾਰ ਚਾਹੇ, ਸਰਕਾਰ ਕੀ ਨਹੀਂ ਕਰ ਸਕਦੀ, ਸਭ ਕੁਛ ਕਰ ਸਕਦੀ ਹੈ। ਇਹ ਮੋਸਟ ਵਨਰੇਬਲ ਲੋਟ ਹੈਗਾ ਸੋਸਾਇਟੀ ਦਾ, ਔਰ ਇਸ ਤੋਂ ਬਾਅਦ ਇੰਡੀਆ ਲੈਵਲ ਦੇ ਉੱਤੇ ਤੁਸੀਂ ਚਾਹੇ ਮਜ਼ਦੂਰੀ ਕਰ ਰਹੇ ਹੋ, ਕਿਸੇ ਫੈਕਟਰੀ ਦੇ ਵਿੱਚ ਕੰਮ ਕਰ ਲੇਕਿਨ ਜੇ ਤੁਸੀਂ ਜਨਤਨ ਅਕਾਊਂਟ ਖੋਲੇ ਨੇ, ਡਾਇਰੈਕਟ ਬੈਂਕ ਅਕਾਊਂਟ ਖੋਲੇ ਨੇ, ਉਹਦੇ 'ਚ ਮਿਲਣੀ ਚਾਹੀਦੀ ਹੈ। ਜਤਿੰਦਰ ਜੀ, ਮੈਂ ਜੇ ਤੁਸੀਂ ਚਾਹੇ ਲਾਈਨ ਹੋਲਡ ਕਰ ਲਓ, ਬਾਕੀ ਹੋਲਡ ਕਰ ਲਓ, ਕਿਉਂਕਿ ਨਾ ਇਹ ਜਿਹੜਾ ਸਾਡਾ ਹਾਫ ਐਨ ਆਵਰ ਹੁੰਦਾ ਇਹ ਸਾਡਾ ਹੁਣ ਰੀਅਲ ਸਟੇਟ ਇਕਾਨਮੀ ਦੇ ਫੰਡ ਹੈਗਾ। ਮੈਂ ਤੁਹਾਨੂੰ ਵੀ ਬਾਕੀ ਸਾਰੇ ਕਾਲ ਰਿਕੁਐਸਟ ਕਰਾਂਗਾ ਲਾਈਨ ਹੋਲਡ ਕਰ ਲਓ, ਇਹ ਸਾਡੇ ਸੈਗਮੈਂਟ ਤੋਂ ਬਾਅਦ ਸਾਰੇ ਕਾਲ ਦਾ ਅਨਸਰ ਕਰਾਂਗੇ।
ਠੀਕ ਹੈ, ਕੋਈ ਨਹੀਂ, ਤੁਸੀਂ ਮੈਂ ਆਪਾਂ ਫੇਰ ਗੱਲ ਕਰ ਲਾਂਗੇ। ਥੈਂਕ ਯੂ ਵੈਰੀ ਮੱਚ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈਗੀ ਆ। ਤੇ ਇੱਕੋ ਲਾਈਨ ਜੇ ਮੈਂ ਐਡ ਕਰਕੇ ਫਿਰ ਖਤਮ ਕਰ ਦੇਣਾ ਚਾਹੁੰਦਾ ਹਾਂ ਕਿ ਜਿੱਦਾਂ ਯੁੱਧਵੀਰ ਜੀ ਆਪਾਂ ਗ੍ਰੀਨ ਰੈਵੋਲਿਊਸ਼ਨ ਨੂੰ ਐਨਕਰੇਜ ਕਰਕੇ ਇੰਡੀਆ ਦੇ ਵਿੱਚ ਗ੍ਰੇਨ ਪ੍ਰੋਡਿਊਸ ਪੰਜਾਬ ਹਰਿਆਣਾ ਬੈਲਟ ਰਾਜਸਥਾਨ ਆਪਣੀ ਯੂਪੀ ਬੈਲਟ ਦੇ ਵਿੱਚ ਕੀਤਾ ਹੈਗਾ, ਇੱਦਾਂ ਹੀ ਅਸੀਂ ਬਾਕੀ ਜਿਹੜੀਆਂ ਚੀਜ਼ਾਂ ਗੌਰਮੈਂਟ ਚਾਹੁੰਦੀ ਆ ਰੈਵੋਲਿਊਸ਼ਨ ਲਿਆਉਣਾ ਲਿਆਵੇ, ਤੇ ਜਿੱਦਾਂ ਬਾਕੀ ਚੀਜ਼ਾਂ ਝੋਨੇ ਤੋਂ ਹਟ ਕੇ ਗੰਨੇ ਤੋਂ ਹਟ ਕੇ ਅਸੀਂ ਬਾਕੀ ਚੀਜ਼ਾਂ ਨੂੰ ਵੀ ਪ੍ਰਮੋਟ ਕਰਕੇ ਅਸੀਂ ਲੈਟਸ ਸੇ ਮੈਂ ਉਹਨੂੰ ਨਾਮ ਦੇ ਦਿੰਦਾ, ਅਸੀਂ ਦਾਲਾਂ ਦਾ ਰੈਵੋਲਿਊਸ਼ਨ ਵੀ ਇੱਦਾਂ ਲਿਆਂਦਾ ਜਾ ਸਕਦਾ ਜਿੱਦਾਂ ਕਣਕ ਦਾ ਤੇ ਝੋਨੇ ਦਾ ਤੇ ਗੰਨੇ ਦਾ ਰੈਵੋਲਿਊਸ਼ਨ ਆਇਆ ਹੈਗਾ, ਕਿਉਂ ਨਹੀਂ ਲਿਆਇਆ ਜਾ ਸਕਦਾ? ਇਹ ਤਾਂ ਗੌਰਮੈਂਟ ਦੀ ਵਿਲ ਪਾਵਰ ਤੇ ਡਿਪੈਂਡ ਕਰਦਾ ਸਾਰਾ।
ਸਰ ਬਹੁਤ ਸ਼ੁਕਰੀਆ, ਥੈਂਕ ਯੂ। ਬਹੁਤ ਕੁਛ ਹੋ ਸਕਦਾ ਸਰ, ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਸੈਂਟਰ ਦੇ ਵਿੱਚ ਵੀ ਹਜੇ ਕੋਆਰਡੀਨੇਸ਼ਨ ਨਹੀਂ ਹੈ ਸਟੇਟ ਦੇ ਨਾਲ, ਇਹਨਾਂ ਦੀ ਆਪਸੀ ਲੜਾਈ ਸੈਂਟਰ ਦੇ ਸਟੇਟ ਦੀ ਚੱਲਦੀ ਰਹਿੰਦੀ ਹੈ। ਸਟੇਟ ਦੇ ਵਿੱਚ ਮੈਨੂੰ ਇੱਕ ਦਿਨ ਜਗਦੇਵ ਸਿੰਘ ਜੀ ਨੇ ਪੁੱਛਿਆ ਸੀ ਵੀ ਸਾਡਾ ਐਗਰੀਕਲਚਰ ਮਿਨਿਸਟਰ ਕਿਹੜਾ, ਮੈਨੂੰ ਪਤਾ ਨਹੀਂ ਹੈ। ਮੈਂ ਕਿਹਾ ਜੀ ਜਗਦੇਵ ਸਿੰਘ ਜੀ ਐਗਰੀਕਲਚਰ ਮਿਨਿਸਟਰ ਸਾਡੇ ਕੈਪਟਨ ਅਮਰਿੰਦਰ ਨੇ, ਉਹਨਾਂ ਨੇ 15-16 ਪੋਰਟਫੋਲੀਓ ਆਪਣੇ ਕੋਲ ਰੱਖੇ ਨੇ, ਉਹਦੇ ਵਿੱਚ ਵਿਜੀਲੈਂਸ ਵੀ ਹੈਗਾ, ਉਹਦੇ ਵਿੱਚ ਹੋਰ ਕਈ ਹੈ, ਤੇ ਉਹਦੇ ਵਿੱਚ ਐਗਰੀਕਲਚਰ ਵੀ ਹੈ। ਉਹ 24 ਘੰਟੇ ਦਾ ਇੱਕ ਐਗਰੀਕਲਚਰ ਮਿਨਿਸਟਰ ਚਾਹੀਦਾ ਇਹਨੂੰ, ਇਹਨਾਂ ਨੂੰ ਗੱਲ ਕਰ ਲਓ। ਇਹ ਭਾਈ ਸਾਹਿਬ ਬੜੇ ਬੜੇ ਵਧੀਆ ਨੇ ਸਾਰੇ, ਇਹਨਾਂ ਦੇ ਵਿੱਚੋਂ ਜੇ ਤੇ ਰਾਜੇਵਾਲ ਸਾਹਿਬ ਮੰਨਦੇ ਨੇ ਇਹਨਾਂ ਨੂੰ ਲੈ ਲਓ, ਵੈਸੇ ਉਹਨਾਂ ਨੇ ਮਨਾ ਕੀਤਾ, ਮੈਂ ਰਾਜਨੀਤੀ ਨਹੀਂ ਜਾਣਾ, ਤੇ ਹੋਰ ਕੋਈ ਉੱਥੇ ਕੋਈ ਸੂਝਵਾਨ ਲੋਕਾਂ ਦੀ ਕਮੀ ਥੋੜ੍ਹੀ ਇੰਡੀਆ 'ਚ, ਪੰਜਾਬ 'ਚ 24 ਘੰਟੇ 7 ਦਿਨ ਕੰਮ ਕਰਨ ਵਾਲਾ ਪੰਜਾਬ ਨੂੰ ਐਗਰੀਕਲਚਰ ਮਿਨਿਸਟਰ ਚਾਹੀਦਾ, ਨਾਲ ਉਹਦੇ ਉਹਦੇ ਸੈਕਟਰੀ ਲੈਵਲ ਦਾ ਇੱਕ ਬੰਦਾ ਹੋਵੇ, ਫਿਰ ਉਹਦੇ 4-5 ਬਿਊਰੋਕਰੈਟ ਹੋਣ, ਫਿਰ ਉਹਨਾਂ ਦੀ ਟੀਮ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ 5-7 ਸੂਝਵਾਨ ਬੰਦੇ ਹੋਣ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਹੋਰ ਬੰਦਿਆਂ ਦੀ ਟੀਮ ਹੋਵੇ, 24 ਘੰਟੇ 7 ਦਿਨ ਇਹਨਾਂ ਦਾ ਕੰਮ ਇਹ ਹੋਵੇ ਕਿ ਜੀ ਅਸੀਂ ਪੰਜਾਬ ਦੇ, ਕਿਉਂਕਿ ਕਿਸਾਨੀ ਨੂੰ ਕਿਸ ਤਰ੍ਹਾਂ ਬੈਟਰ ਕਰਨਾ, ਦੈਟ ਸ਼ੁੱਡ ਬੀ ਦੇਅਰ ਜੋਬ 24/7। ਜੇ ਇਹ ਨਹੀਂ ਹੋਏਗਾ, ਉਹ ਕੈਪਟਨ ਸਾਹਿਬ ਦੇਖੋ ਵਿਦ ਡਿਊ ਰਿਸਪੈਕਟ, ਪ੍ਰਮਾਤਮਾ ਉਹਨਾਂ ਨੂੰ ਬਹੁਤ ਲੰਬੀ ਉਮਰ ਦੇਵੇ, ਇੱਕ ਉਮਰ ਹੋ ਗਈ ਹੈ, ਸਿਹਤ ਦਾ ਵੀ ਤਕਾਜ਼ਾ ਹੁੰਦਾ ਹੈ, 75 ਸਾਲ ਵਿੱਚ ਬਣੇ ਸੀ, ਹੁਣ 78 ਪਤਾ ਨਹੀਂ 79 ਈਅਰ ਹੋ ਗਈ, 80 ਦੇ ਨੇੜੇ ਤੇੜੇ ਪਹੁੰਚ ਰਹੇ ਨੇ। ਉਹਨਾਂ ਨੇ 10-12 ਵਜੇ ਐਨ ਸਮਾਰਟਲੀ ਡਰੈਸਅਪ ਹੋ ਕੇ ਥੱਲੇ ਆਉਣਾ, ਚਾਹ ਪੀਣੀ ਹੈ, ਬੰਦਿਆਂ ਨੂੰ ਮਿਲਣਾ ਹੈ, ਉਹ ਨਹੀਂ ਟਾਈਮ ਉਹਨਾਂ ਕੋਲ, ਉਹਨਾਂ ਕੋਲ ਤਾਂ ਰਿਪੋਰਟ ਆਉਣੀ ਚਾਹੀਦੀ, ਐਗਰੀਕਲਚਰ ਮਿਨਿਸਟਰ ਅਪੁਆਇੰਟ ਕਰੋ, ਉਹਨਾਂ ਕੋਲ ਤਾਂ ਟੇਬਲ 'ਤੇ ਰਿਪੋਰਟ ਆਉਣੀ ਚਾਹੀਦੀ ਡੇਲੀ ਬੇਸਿਸ 'ਤੇ। ਭਾਈ ਸਾਹਿਬ ਐਗਰੀਕਲਚਰ ਮਿਨਿਸਟਰ, ਜੁਆਇੰਟ ਸੈਕਟਰੀ ਆ ਜਾਓ, 1-1, 4-5 ਬੰਦਿਆਂ ਦੀ ਕਮੇਟੀ ਹੋਵੇ, ਉਹ ਜਿਹੜੇ 25-25 ਬੰਦੇ ਉਹਨਾਂ ਦੇ ਅੰਡਰ ਕੰਮ ਕਰ ਰਹੇ ਆ, ਡੇਲੀ ਮੈਨੂੰ ਜਾਂ ਵੀਕਲੀ ਰਿਪੋਰਟ ਅਨੈਲਿਸਿਸ ਕਰਨ ਕਿ ਹਾਂ ਭਾਈ ਕਿਸਾਨਾਂ ਦੇ ਮੁੱਦਿਆਂ 'ਤੇ ਆਪਾਂ ਕੀ ਕਰ ਰਹੇ ਹਾਂ, ਮੋਦੀ ਸਾਹਿਬ ਕਰਦੇ ਆ ਚੰਗੀ ਗੱਲ ਆ, ਨਹੀਂ ਤਾਂ ਮੈਂ ਤਕਦੀਰ ਬਦਲਦਾ ਨਾ, ਜੇ ਤਾਂ ਕੰਮ ਕਰਨਾ, ਤੇ ਜੇ ਫਿਰ ਆਪਾਂ ਗੱਲਾਂ ਹੀ ਕਰਨੀਆਂ, ਫਿਰ ਤਾਂ ਇਹਨੂੰ 2 ਗਾਲਾਂ ਕੱਢ ਲਓ। ਕਈ ਤੇ ਬੰਦੇ ਮੈਂ ਇੱਥੇ ਦੇਖਣਾ, ਕੈਨੇਡਾ 'ਚ ਵੀ ਆਹੀ ਕੰਮ ਹੈ, ਸਵੇਰੇ ਸੁੱਤੇ ਉੱਠੇ 2 ਗਾਲਾਂ ਕੇਜਰੀਵਾਲ ਨੂੰ ਕੱਢ ਲਈਆਂ, ਭਈਆ ਟੋਪੀ ਵਾਲਾ 2 ਗਾਲਾਂ ਮੋਦੀ ਨੂੰ ਕੱਢ ਲਈਆਂ, 2 ਬਾਦਲ ਨੂੰ ਕੱਢ ਲਈਆਂ, ਚੱਲ ਅੱਜ ਦਾ ਮੇਰਾ ਕੰਮ ਪੂਰਾ ਹੋ ਗਿਆ, ਆਪ ਮੈਂ 5 ਮਿਲੀਅਨ ਦੇ ਘਰ 'ਚ ਰਹਿੰਦਾ, ਬਾਹਰ ਗੱਡੀ ਦੀਆਂ ਫੋਟੋਆਂ ਖਿੱਚਾ ਲਈਆਂ, 2 ਲੱਖ ਦੀ ਗੱਡੀ ਦਾ ਮੇਰਾ ਕੰਮ ਪੂਰਾ ਹੋ ਗਿਆ, ਆਹ ਕੰਮ ਹੈ ਸਾਡਾ। ਫਿਰ ਵਿਜ਼ਨ ਵਾਲੀ ਤਾਂ, ਇਹ ਵਿਜ਼ਨ ਵਾਲਾ ਕੰਮ ਤਾਂ ਕੋਈ ਹੈ ਨਹੀਂ, ਵਿਜ਼ਨ ਦਾ ਮਤਲਬ ਇਹ ਥੋੜ੍ਹੀ ਵੀ ਅੱਖਾਂ ਦਾ ਮੈਂ ਚਸ਼ਮਾ ਵੱਡਾ ਲਵਾ ਲਿਆ ਤਾਂ ਮੇਰਾ ਵਿਜ਼ਨ ਹੈ, ਵਿਜ਼ਨ ਆ ਆ ਜਿਹੜਾ ਅਸੀਂ ਸ਼ੇਅਰ ਕਰ ਰਹੇ ਹਾਂ। ਥੈਂਕ ਯੂ,
ਓਕੇ ਜੀ, ਥੈਂਕ ਯੂ,
ਥੈਂਕ ਯੂ। ਹਾਂਜੀ ਕਾਲਰ ਨੂੰ ਕਹਿ ਸਕਦਾ ਕਿ ਲਾਈਨ ਪਲੀਜ਼ ਹੋਲਡ ਕਰ ਲੈਣਾ, ਸਾਡੇ ਸਪੋਂਸਰ ਇਸ ਵੇਲੇ ਇੰਤਜ਼ਾਰ ਕਰ ਰਹੇ ਨੇ, ਇਹ ਸੈਗਮੈਂਟ ਸਾਡਾ ਉਹਨਾਂ ਦਾ। ਉਸ ਤੋਂ ਬਾਅਦ ਮੈਨੂੰ ਪਤਾ ਹੈ ਬਹੁਤ ਸਾਰੇ ਅੱਜ ਲਿਸਨਰਸ ਕਿਸਾਨ ਅੰਦੋਲਨ ਦੇ ਬਾਰੇ ਗੱਲ ਕਰ ਰਹੇ ਨੇ, ਬਹੁਤ ਸਾਰੇ ਲੋਕ ਸਾਰੀ ਰਾਤ ਨਹੀਂ ਸੁੱਤੇ, ਮੈਨੂੰ ਪਤਾ ਲੱਗਾ ਕਿ ਕਈ ਲੋਕ ਸਾਰੀ ਰਾਤ ਨਹੀਂ ਸੁੱਤੇ, ਅਰਲੀ ਸਵੇਰੇ, ਮੈਂ ਵੀ ਅੱਜ 6 ਵਜੇ ਦਾ ਉੱਠਿਆ, ਪਰ ਮੈਨੂੰ ਪਤਾ ਲੱਗਾ ਕਈ ਲੋਕ ਰਾਤ ਨੂੰ ਨਹੀਂ ਸੁੱਤੇ, ਜਾਂ ਕਈ ਲੋਕ 4-4, 5-5 ਵਜੇ ਅੱਜ ਉੱਠ ਗਏ ਨੇ, ਕਿਉਂਕਿ ਅੱਜ ਬੜਾ ਇੰਪੋਰਟੈਂਟ ਦਿਨ ਹੈ। ਸੋ ਜੀ, ਸਾਡੇ ਸਪੋਂਸਰ ਜ਼ਰੂਰ ਅਸੀਂ ਲੈਣਾ ਚਾਹਾਂਗੇ ਸਾਡੇ ਨਾਲ। ਸੁਵਿਧਾ ਜੀ ਕੌਣ ਹੈਗੇ ਨੇ ਜੀ? ਪੀਕੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਰੀਅਲ ਸਟੇਟ ਦਾ ਕੋਈ ਸਵਾਲ? ਪੀਕੇ ਸਭਰਵਾਲ,
ਥੈਂਕ ਯੂ ਵੈਰੀ ਮਚ, ਗੁੱਡ ਮਾਰਨਿੰਗ ਯੁਧਵੀਰ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਅਵਰ ਲਿਸਨਰਸ, ਥੈਂਕ ਯੂ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ, ਔਰ ਨਾਲ ਹੀ ਮੈਂ ਪੰਕਜ ਮੋਗਾ ਜੀ ਦਾ ਵੀ ਸਵਾਗਤ ਕਰਨਾ ਚਾਹਾਂਗਾ। ਪੰਕਜ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਤੇ ਮੇਰੀ ਤਰਫੋਂ ਵੀ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। ਕਾਲਰਸ ਨੂੰ ਰਿਕੁਐਸਟ ਆ, ਲਾਈਨ ਤੁਸੀਂ ਹੋਲਡ ਕਰ ਸਕਦੇ ਹੋ, ਪਰ ਗੱਲ ਅਸੀਂ, ਮੈਂ ਇੰਟਰਪਟ ਕਰ ਦਿਆਂਗਾ ਵਿੱਚ, ਗੱਲ ਸਿਰਫ ਔਰ ਸਿਰਫ ਰੀਅਲ ਸਟੇਟ ਦੀ, ਔਰ ਅਸੀਂ ਗੱਲਬਾਤ ਕਰਾਂਗੇ ਸਿਰਫ ਔਰ ਸਿਰਫ ਇਕਾਨਮੀ ਦੀ, ਹੋਰ ਕਿਸੇ ਮੁੱਦੇ ਤੇ ਗੱਲ ਨਹੀਂ। ਮੈਨੂੰ ਪਤਾ ਹੈ ਸਾਰੀ ਰਾਤ ਜਾਗੇ ਨੇ, ਬੜਾ ਕੁਛ ਹੈ, ਮੈਂ ਵੀ ਸਵੇਰ ਦਾ ਅਰਲੀ ਉੱਠਿਆ, ਬਟ ਹੁਣ ਬਾਅਦ ਦੇ ਵਿੱਚ ਗੱਲ ਕਰਾਂਗੇ, ਤੁਹਾਨੂੰ ਸਭ ਨੂੰ ਮੌਕਾ ਮਿਲੇਗਾ। ਓਪਨਿੰਗ ਸਟੇਟਮੈਂਟ ਸੁਣਦੇ ਹਾਂ ਜੀ। ਹਾਂਜੀ,
पहले 5.19 ਸੀਗਾ, ਫਿਰ ਘਟਾ ਕੇ 5.04 ਕੀਤਾ ਹੈ, ਹੁਣ 4.94 ਕਰਤਾ ਹੈ। ਸਟਿਲ 30 ਬੇਸਿਸ ਪੁਆਇੰਟ ਅਜੇ ਦੂਰ ਹੈਗਾ ਫਰੋਮ 2016 ਜਦ ਕੁਆਲੀਫਾਇੰਗ ਰੇਟ ਸੀਗਾ 4.64। ਮੈਨੂੰ ਲੱਗਦਾ ਹੈ ਇਹਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪਏਗਾ, ਪਰ ਇਟ ਇਜ਼ ਅ ਪੋਜ਼ਿਟਿਵ ਸਾਈਨ, ਕਿਉਂਕਿ ਜਿਹੜਾ ਮੇਰਾ ਮੈਂ ਜੋ ਕੈਲਕੂਲੇਸ਼ਨ ਛੋਟੀ ਜਿਹੀ ਕੀਤੀ ਹੈ ਕਿ 5% ਡਾਊਨ ਪੇਮੈਂਟ ਦੇ ਨਾਲ ਅਗਰ ਜਿਹੜਾ ਬੰਦਾ ਪਹਿਲੇ 5.04 ਨਾਲ 500,000 ਮੋਰਗੇਜ ਵਾਸਤੇ ਕੁਆਲੀਫਾਈ ਕਰਦਾ ਸੀਗਾ, ਹੁਣ ਉਹ ਲਗਭਗ 7-8 ਹਜ਼ਾਰ ਤੋਂ 9 ਹਜ਼ਾਰ ਤੱਕ ਐਕਸਟਰਾ ਕੁਆਲੀਫਾਈ ਕਰ ਸਕਦਾ ਹੈਗਾ। ਜੀ ਜੀ
ਠੀਕ ਹੈ ਜੀ। ਔਰ ਮੈਨੂੰ ਉਹਨਾਂ ਨੇ ਦੱਸਿਆ ਕਿ ਜੀ ਮੈਂ ਪੰਕਜ ਜੀ ਤੁਹਾਡੀ ਓਪਨਿੰਗ ਸਟੇਟਮੈਂਟ ਸੁਣਦਾ, ਆਈ ਥਿੰਕ ਕਮਲ ਜੀ ਵੀ ਨਾਲ ਕਨੈਕਟਡ ਨੇ, ਵੱਡੀ ਖਬਰ ਮੋਰਗੇਜ ਦੇ ਨਾਲ ਹੀ ਜਿਹੜੀ ਪੀ ਕੇ ਜੀ ਨੇ ਓਪਨਿੰਗ ਸਟੇਟਮੈਂਟ ਦੱਸੀ ਹੈ, ਅਸੀਂ ਕਮਲ ਜੀ ਦੇ ਵੀ ਇੱਥੇ ਵਿਚਾਰ ਲੈ ਲੈਂਦੇ ਹਾਂ, ਮੈਨੂੰ ਦੱਸ ਰਿਹਾ ਕਿ ਉਹ ਵੀ ਨਾਲ ਸ਼ਾਇਦ ਜੁੜੇ ਹੋਣ। ਕਮਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ। ਹਾਂਜੀ ਕਮਲ ਜੀ ਆਵਾਜ਼ ਆ ਰਹੀ ਹੈ, ਆਵਾਜ਼ ਆ ਰਹੀ ਹੈ, ਇੱਥੇ ਉਹਨਾਂ ਨੂੰ ਆਵਾਜ਼ ਨਹੀਂ ਆ ਰਹੀ। ਜੀ ਪੰਕਜ ਜੀ ਤੁਸੀਂ ਓਪਨਿੰਗ ਸਟੇਟਮੈਂਟ ਦਿਓ ਆਪਣੀ।
ਬੀਸਵੀ ਜੀ ਬੇਸਿਕਲੀ ਅਗਰ ਇਕਨੋਮਿਕ ਮਾਰਕੀਟ 'ਚ ਦੇਖਿਆ ਜਾਵੇ ਤਾਂ ਅੱਜ ਕੋਈ ਐਸੀ ਕੋਈ ਵੱਡੀ ਨਿਊਜ਼ ਨਹੀਂ ਹੈਗੀ, ਬਟ ਅਗਰ ਅਸੀਂ ਸਟਾਕ ਮਾਰਕੀਟ ਨੂੰ ਦੇਖੀਏ ਜਾਂ ਬਾਕੀ ਚੀਜ਼ਾਂ ਦੇਖੀਏ ਤਾਂ ਅਸੀਂ ਉਸ ਸਿਚੁਏਸ਼ਨ 'ਚ ਖੜੇ ਹਾਂ ਜਿਸ ਸਿਚੁਏਸ਼ਨ 'ਚ ਐਸ ਪ੍ਰੀ ਪੈਂਡੈਮਿਕ ਲੈਵਲ 'ਤੇ ਪਹੁੰਚ ਗਏ ਬੇਸਿਕਲੀ। ਬਟ ਇਹ ਨਹੀਂ ਹੈ ਕਿ ਸਾਰੇ ਸੈਕਟਰ ਉੱਠੇ ਨੇ, ਬਹੁਤ ਸਾਰੇ ਸੈਕਟਰ ਇਹੋ ਜਿਹੇ ਨੇ ਜਿਹੜੇ ਨਹੀਂ ਵੀ ਉੱਠੇ ਇਹਨਾਂ 'ਚ, ਲੇਕਿਨ ਕਈ ਸੈਕਟਰ ਇਹੋ ਜਿਹੇ ਨੇ ਜਿਵੇਂ ਟੈਕ ਹੈਵੀ ਜਿਹੜੀਆਂ ਚੀਜ਼ਾਂ ਸੀ ਯੁਧਵੀਰ ਜੀ, ਉਹ ਅਸੀਂ ਇਹ ਮੰਨ ਰਹੇ ਹਾਂ ਕਿ ਪ੍ਰੀ ਪੈਂਡੈਮਿਕ ਤੋਂ ਤਾਂ ਬਹੁਤ ਉੱਪਰ ਨਿਕਲ ਗਈਆਂ ਨੇ, ਉਹਨਾਂ ਦੀ ਜਿਹੜੀ ਗਰੋਥ ਇਹ 8-9 ਮਹੀਨਿਆਂ 'ਚ ਹੋਈ ਹੈ, ਉਹ ਗਰੋਥ ਲਗਭਗ 5 ਜਾਂ 6 ਸਾਲਾਂ 'ਚ ਹੋਣੀ ਸੀ ਜਾਂ 10 ਸਾਲਾਂ 'ਚ ਹੋਣੀ ਸੀਗੀ। ਸੋ ਇਸ ਵੇਲੇ ਜਿਹੜਾ ਟੈਕ ਹੈਵੀ ਸੈਕਟਰ ਸੀਗਾ, ਘਰੋਂ ਬਹਿ ਕੇ ਕੰਮ ਕਰਨਾ ਜਾਂ ਰਿਮੋਟਲੀ ਚੀਜ਼ਾਂ ਚੱਲ ਰਹੀਆਂ ਨੇ, ਸਾਰਾ ਕੁਛ ਐਫੀਸ਼ੀਐਂਸੀ ਜਿਹੜੀਆਂ ਨੇ, ਕਲਾਊਡ ਜਿਹੜਾ ਹੈ ਉਹ ਬਹੁਤ ਜ਼ਿਆਦਾ ਯੂਜ਼ ਹੋਣਾ ਸ਼ੁਰੂ ਹੋ ਗਿਆ, ਘਰੇ ਬਹਿ ਕੇ ਜਿਹੜਾ ਐਂਟਰਟੇਨਮੈਂਟ ਸੀਗਾ, ਲਾਈਵ ਐਂਟਰਟੇਨਮੈਂਟ ਸੀਗਾ, HBO ਨੇ ਵੰਡਰ ਵੂਮੈਨ ਤੱਕ ਰਿਲੀਜ਼ ਕਰ ਦਿੱਤੀ, ਮਤਲਬ ਥੀਏਟਰ 'ਚ ਜਾਣ ਦੀ ਜ਼ਰੂਰਤ ਹੀ ਨਹੀਂ, ਘਰੇ ਬਹਿ ਕੇ $30  'ਚ ਦੇਖੋ ਸਾਰੀ ਮੂਵੀ। ਸੋ ਇਹ ਚੀਜ਼ਾਂ ਸ਼ੁਰੂ ਹੋ ਗਈਆਂ, ਬਟ ਇੱਕ ਅਲੱਗ ਤਰ੍ਹਾਂ ਦਾ ਰੈਵੋਲਿਊਸ਼ਨ ਆ ਗਿਆ ਹੈ ਮੈਂ ਕਹਾਂਗਾ ਇਸ ਸਾਲ 'ਚ, ਅਨਫੋਰਚੁਨੇਟਲੀ ਔਰ ਫੋਰਚੁਨੇਟਲੀ ਜੋ ਵੀ ਅਸੀਂ ਵਰਡ ਯੂਜ਼ ਕਰ ਸਕਦੇ ਹਾਂ, ਕੋਵਿਡ ਦੀ ਵਜ੍ਹਾ ਨਾਲ ਜਿਹੜਾ ਟੈਕ ਸੈਕਟਰ ਹੈ ਬੇਸਿਕਲੀ ਉਹ ਲਗਭਗ 8 ਮਹੀਨੇ 'ਚ ਹੀ ਅਗਲੇ 6-7 ਸਾਲ ਦੀ ਗਰੋਥ ਕਰ ਗਿਆ ਹੈ। ਜੀ ਉਹਦੇ ਵਿੱਚ
ਠੀਕ ਹੈ ਜੀ। ਹਾਂਜੀ ਕਮਲ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ ਆਈ ਥਿੰਕ ਕਮਲ ਜੀ ਦੀ ਲਾਈਨ ਸ਼ਾਇਦ ਡਿਸਕਨੈਕਟ ਹੋ ਗਈ ਹੈ, ਮੈਂ ਵਾਪਸ ਆ ਰਿਹਾ ਜੀ ਪੀ ਕੇ ਜੀ ਤੁਹਾਡੇ ਕੋਲ। ਪੀ ਕੇ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਥੋੜ੍ਹਾ ਜਿਹਾ ਫਰਕ ਪੈ ਰਿਹਾ ਇਹਦੇ ਨਾਲ, ਲੇਕਿਨ ਓਵਰਆਲ ਤੁਸੀਂ ਕੀ ਦੇਖਦੇ ਹੋ ਆਪਣਾ ਇਸ ਸਾਲ ਦਾ 2020 ਦਾ ਆਖਰੀ ਇੰਟਰਵਿਊ ਹੈ, ਫਿਰ ਤਾਂ ਡੈਫੀਨੇਟਲੀ ਅਸੀਂ 2021 ਦੇ ਵਿੱਚ ਰਿਵਾਇਤ ਦੇ ਅਨੁਸਾਰ ਅਸੀਂ ਤੁਹਾਡੇ ਕੋਲੋਂ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ, ਹਰ ਸਾਲ ਅਸੀਂ ਜਨਵਰੀ ਦੇ ਵਿੱਚ ਇੱਕ ਫੋਰਕਾਸਟ ਲੈਂਦੇ ਹੁੰਦੇ ਹਾਂ ਪੀਕੇ ਜੀ ਤੋਂ, ਉਹ ਅਸੀਂ ਜਨਵਰੀ ਦੇ ਵਿੱਚ ਹੀ ਲਵਾਂਗੇ, ਬਟ ਫੋਰਕਾਸਟ ਨਹੀਂ ਹਜੇ ਤੁਸੀਂ ਦੇਣੀ ਜੀ, ਐਗਜੈਕਟ ਨੰਬਰ ਤੁਹਾਡੇ ਕੋਲ ਲਵਾਂਗੇ, 4% ਗਰੋ ਹੋਏਗੀ, 8 ਹੋਏਗੀ, 6 ਹੋਏਗੀ, ਉਹ ਜਨਵਰੀ 'ਚ ਲਵਾਂਗੇ, ਜਨਵਰੀ 2021। ਪਰ ਹਜੇ ਤੁਸੀਂ ਜਨਰਲ ਫੋਰਕਾਸਟ ਦੇਣੀ ਹੈ ਕਿ ਰੀਅਲ ਸਟੇਟ ਕੀ ਲੱਗਦਾ ਤੁਹਾਨੂੰ, ਓਵਰਆਲ ਕਿੱਥੇ ਜਾਂਦੀ ਨਜ਼ਰ ਆ ਰਹੀ ਹੈ?
ਦੇਖੋ ਜੀ ਰੀਅਲ ਸਟੇਟ ਜੋ CMSEB ਦੀ ਹੁਣ ਰਿਪੋਰਟ ਆਈ ਹੈ ਕਿ ਉਹ ਜੋ ਸੋਚ ਰਹੇ ਸੀ ਨਹੀਂ ਹੋਇਆ, ਮਤਲਬ ਕਿ ਉਹ ਕਲੀਅਰ ਵੀ ਕਹਿ ਗਏ ਨੇ, ਤੁਸੀਂ ਵੀ ਆਪਣੀ ਨਿਊਜ਼ ਨਾਲ ਜੁੜ ਦਿੱਤਾ ਹੋਏਗਾ ਕਿ ਸਿੱਧਾਲ ਸਾਹਿਬ ਕਹਿ ਰਹੇ ਸੀ ਕਿ ਇੰਨੀ ਮਾਰਕੀਟ ਗਿਰ ਜਾਏਗੀ, ਫਲਾਣੀ ਗਿਰ ਜਾਏਗੀ, 10% ਮਿਨੀਮਮ ਡਾਊਨ ਪੇਮੈਂਟ ਕਰੀਏ ਅਤੇ ਉਹਦੇ ਨਾਲ ਮਾਰਕੀਟ ਡੁੱਬ ਸਕਦੀ ਹੈਗੀ। ਉਹਨਾਂ ਦੀ ਇੰਟੈਂਸ਼ਨ ਬੜੀ ਕਲੀਅਰ ਹੋ ਗਈ ਕਿ ਉਹ ਮਾਰਕੀਟ ਨੂੰ ਡਰਾ ਰਹੇ ਸੀਗੇ ਕਿ 10% ਮਿਨੀਮਮ ਕਰ ਦਿਓ, ਕਿਉਂਕਿ ਅਗਲੇ ਦਾ ਕਹਿਣਾ ਸੀਗਾ ਕਿ ਅਗਰ 15% ਗਿਰ ਜਾਂਦੀ ਹੈ ਅਤੇ 5% ਡਾਊਨ ਪੇਮੈਂਟ ਦਿੱਤੀ ਹੋਈ ਹੈ ਅਤੇ ਉਹਦੀ ਇਕੁਇਟੀ ਸਾਰੀ ਖਤਮ ਹੋ ਜਾਂਦੀ ਹੈਗੀ, ਲੇਕਿਨ ਜਿਹਨੂੰ ਕਹਿੰਦੇ ਇਸ ਗੱਲ ਨਾਲ ਕੋਈ ਵੀ ਸਹਿਮਤ ਨਹੀਂ ਹੈਗਾ ਸਿਵਾਏ ਉਹਨਾਂ ਦੇ ਕਿ ਵੀ ਮਾਰਕੀਟ ਗਿਰਨ ਦਾ ਮਤਲਬ ਕਿ ਹੈ ਹੀ ਨਹੀਂ, ਮਾਰਕੀਟ ਬਲਕਿ ਵਧਣ ਦੀ ਉਮੀਦ ਹੋ ਗਈ ਹੈ 2021 ਦੇ ਅੰਦਰ। ਪਰ ਟ੍ਰੈਂਡ ਬੜਾ ਚੇਂਜ ਹੋ ਗਿਆ, ਬੜਾ ਇੰਟਰਸਟਿੰਗ ਮੇਰੇ ਕੋਲ ਡਾਟਾ ਇੱਕ ਸਰਵੇ ਜਿਹਾ ਆਇਆ ਪਿਆ, ਅਗਰ ਤੁਸੀਂ ਯਾਦ ਦਿਓਗੇ ਤਾਂ ਮੈਂ ਅੱਗੇ ਚੱਲ ਕੇ ਡਿਸਕਸ ਤੁਹਾਨੂੰ ਕਰ ਲਵਾਂਗਾ, ਜੋ ਬਿਲਕੁਲ ਜੋ ਸਿਸਟਮ ਜੋ ਹੈਗਾ ਬਿਲਕੁਲ ਚੇਂਜ ਜਿਹਾ ਹੋਇਆ ਪਿਆ 2021 ਦੇ ਅੰਦਰ, ਕਿਸ ਤਰ੍ਹਾਂ ਹੋਏਗਾ ਔਰ ਕੀ ਲੋਕਾਂ ਦੀ ਇੰਟੈਂਸ਼ਨਸ ਨੇ ਬਾਇਰ ਦੀਆਂ, ਹਾਊ ਦੇ ਵਾਂਟ ਟੂ ਗੋ ਹੈਡ, ਇਟਸ ਵੈਰੀ ਇੰਟਰਸਟਿੰਗ। ਅਤੇ ਹੋਰ ਵੀ ਜਿਹੜਾ ਹੈਗਾ ਜੀ
ਉਹ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਤੁਸੀਂ ਡਿਟੇਲ ਦੱਸਣਾ, ਮੈਂ ਵੀ ਉਹ ਡਾਟਾ ਪੜ੍ਹਿਆ, ਪਰ ਉਸ ਡਾਟਾ 'ਤੇ ਜਾਣ ਤੋਂ ਪਹਿਲਾਂ ਮੈਂ ਪੜ੍ਹਿਆ ਕਿ ਲਗਭਗ ਹਾਫ ਆਫ ਦਾ ਕੈਨੇਡੀਅਨਸ ਆਰ ਸੇਇੰਗ ਕਿ ਜੀ ਗਰੋ ਕਰੇਗਾ, ਔਰ ਇੰਨੀ ਚੰਗੀ ਫੀਲ ਗੁੱਡ ਫੈਕਟਰ ਕੈਨੇਡੀਅਨਸ ਕਦੇ ਵੀ ਨਹੀਂ ਸਕਾ। ਲੇਕਿਨ ਮੇਰਾ ਇੱਥੇ ਸਵਾਲ ਹੈ ਤੁਹਾਨੂੰ, ਮੇਰਾ ਇਸ 'ਤੇ ਇਸੇ ਲਈ ਤੁਸੀਂ ਉਹ ਡਾਟਾ ਤੁਸੀਂ ਡਿਟੇਲ ਤੁਸੀਂ ਦੱਸਣਾ ਸਾਰਾ, ਪਰ ਮੇਰਾ ਇਸ 'ਤੇ ਕੁਸ਼ਚਨ ਇਹ ਹੈ, ਮੈਂ ਵੀ ਉਹ ਡਾਟਾ ਪੜ੍ਹ ਰਿਹਾ ਸੀ ਸਾਰੇ, ਉਹ ਬੜੀ ਖੂਬਸੂਰਤ ਰਿਪੋਰਟ ਹੈਗੀ ਆ, ਮੈਂ ਪੜ੍ਹੀ ਸਾਰੀ, ਉਸ ਰਿਪੋਰਟ ਦੇ ਵਿੱਚ ਕੈਨੇਡੀਅਨ ਫੀਲ ਗੁੱਡ ਫੈਕਟਰ, ਕੈਨੇਡੀਅਨ ਕਹਿੰਦੇ ਵੀ ਅਗਲੇ 6 ਮਹੀਨਿਆਂ 'ਚ ਘਰਾਂ ਦੀ ਕੀਮਤਾਂ ਵੱਧ ਜਾਣੀਆਂ, ਬੜੇ ਮਤਲਬ ਕਿ ਉਹਨਾਂ ਨੂੰ ਬੜੀ ਖੁਸ਼ੀ ਜਿਹੀ ਹੋਈ ਜਾ ਰਹੀ ਹੈ, ਠੀਕ ਹੈ। ਹੁਣ ਇੱਧਰੋਂ ਤੁਸੀਂ ਵੀ ਕਹਿੰਦੇ ਹੋ ਵੀ ਜੀ ਰੀਅਲ ਸਟੇਟ ਦੀ ਪ੍ਰਾਈਸ ਵੱਧ ਸਕਦੀ ਹੈ, ਅੱਛਾ ਮੇਰਾ ਜ਼ਾਤੀ ਤੌਰ 'ਤੇ ਵੀ ਇਹੀ ਮੰਨਣਾ ਹੈ, ਲੇਕਿਨ ਅੱਛਾ ਹੁਣ ਆਹ ਜਿਹੜੇ ਜਿੱਦਾਂ ਆ ਜਾਂਦੀ ਸੀ ਐਮ ਐਸ ਸੀ ਦੀ ਰਿਪੋਰਟ 18 ਇਹਨਾਂ ਨੇ ਅਪ੍ਰੈਲ 2020 ਜਾਰੀ ਕਰਤੀ ਜਾਂ ਮਾਰਚ ਅਪ੍ਰੈਲ 'ਚ ਕਿ ਜੀ ਇਸ ਸਾਲ 2020 'ਚ 20% ਕਰ ਜਾਣਗੀਆਂ, 4% ਕਰ
ਜਾਣਗੀਆਂ।
ਅੱਛਾ ਤੇ ਇਹਨਾਂ ਨੂੰ ਇਹ ਕਿੱਥੋਂ ਇਹ ਸਾਰਾ ਡਾਟਾ ਇਕੱਠਾ ਕਰ ਲਿਆਉਂਦੇ ਜਦੋਂ ਆਮ ਕੈਨੇਡੀਅਨ ਨੂੰ ਪਤਾ ਹੈ ਵੀ ਸਾਰਾ ਕੁਛ ਠੀਕ ਹੋਏਗਾ, ਤੁਸੀਂ ਵੀ ਕਹੀ ਜਾਂਦੇ ਹੋ, ਮੈਂ ਵੀ ਕਹੀ ਜਾ ਰਿਹਾ ਵੀ ਸਾਰਾ ਕੁਛ ਠੀਕ ਹੋ ਗਿਆ, ਇਹ ਰਿਪੋਰਟ ਲਿਆ ਦਿੰਦੇ 20% ਘੱਟ ਜਾਏ, ਇਹ ਕਿੱਥੋਂ ਡਾਟਾ ਕੱਢ ਕੇ ਲਿਆਉਂਦੇ, ਇਹ ਨਹੀਂ ਮੈਨੂੰ ਸਮਝ ਆਇਆ, ਇਹ ਦੱਸੋ।
ਸਰ ਮੈਂ ਛੋਟਾ ਜਿਹਾ ਐਗਜ਼ਾਮਪਲ ਦੇਣਾ, ਦੇ ਆਰ ਇੰਸ਼ੋਰੈਂਸ, ਉਹ ਜਦ ਤੱਕ ਡਰਾਉਣਗੇ ਨਹੀਂ ਆਪਣੀ ਫੀਸ ਕਿਸ ਤਰ੍ਹਾਂ ਵਧਾਉਣਗੇ, ਮੈਨੂੰ ਸਮਝਾ ਦਿਓ। ਦੇ ਆਰ ਇੰਸ਼ੋਰੈਂਸ, ਸਿੰਪਲ ਜੀ ਗੱਲ ਹੈ। ਮੈਂ ਇੱਕ ਛੋਟਾ ਜਿਹਾ, ਮੇਰੇ ਕੋਲ ਜਿਹੜਾ ਮਾਰਕੀਟਿੰਗ ਦੀ ਮੇਰੀ ਬੁੱਕ ਹੁੰਦੀ, ਉਹਦੇ ਅੰਦਰ ਇੱਕ ਛੋਟਾ ਜਿਹਾ ਮੇਰਾ ਹੈਗਾ ਪਿਕਚਰ ਹੈਗੀ, ਇੱਕ ਬੰਦਾ ਆਪਣੇ ਘਰ ਨੂੰ ਕਿਸ ਤਰ੍ਹਾਂ ਦੇਖਦਾ ਹੈ ਲਾਈਕ ਏ ਮਹਿਲ, ਜਿਹੜਾ ਬਾਇਰ ਉਸ ਘਰ ਨੂੰ ਕਿਸ ਤਰ੍ਹਾਂ ਦੇਖਦਾ ਹੈ ਲਾਈਕ ਏ ਨਾਰਮਲ ਹੋਮ, ਹੋਮ ਇੰਸਪੈਕਟਰ ਕਿਸ ਤਰ੍ਹਾਂ ਦੇਖਦਾ ਉਸ ਘਰ ਨੂੰ, ਕਿਸ ਨਿਗਾਹ ਨਾਲ ਦੇਖਦਾ ਹੈ ਲਾਈਕ ਏ ਝੋਂਪੜੀ, ਘਰ ਇੱਕੋ ਹੀ ਹੈਗਾ, ਨਜ਼ਰੀਆ ਕੀ ਹੈਗਾ ਅਪਰੇਜ਼ਲ ਦਾ, ਸੇਮ ਤਰੀਕਾ ਹੈਗਾ ਕਿ ਦੇਖੋ ਉਹ ਗੱਲ ਸਾਹਮਣੇ ਆ ਗਈ ਨਾ, ਉਹ 18% ਗਿਰ ਜਾਏਗਾ ਜੀ, ਇਹ ਹੋ ਜਾਏਗਾ ਜੀ, ਉਹ ਹੋ ਜਾਏਗਾ ਜੀ, ਅਗਰ ਹੁਣ ਗੱਲ ਸਾਹਮਣੇ ਆ ਗਈ, ਹੁਣ ਅਗਲਾ ਕੀ ਕਹਿ ਰਹੇ ਨੇ ਕਿ ਡਾਊਨ ਪੇਮੈਂਟ 5% ਦੀ ਜਗ੍ਹਾ ਮਿਨੀਮਮ 10% ਕਰ ਦਿਓ, ਕਿਉਂਕਿ ਅਗਰ ਮਾਰਕੀਟ ਗਿਰ ਗਈ ਤੇ ਇਕੁਇਟੀ ਡੈਟ ਹੋ ਜਾਏਗੀ, ਇਕੁਇਟੀ ਖਤਮ ਹੋ ਜਾਏਗੀ, ਇਕੁਇਟੀ ਖਤਮ ਹੋ ਜਾਏਗੀ ਤੇ ਉਹ ਅਮਰੀਕਾ ਵਾਲਾ ਹੱਲ ਨਾ ਹੋ ਜਾਏ, ਚਾਬੀਆਂ ਲੋਕੀ ਸੁੱਟ ਸੁੱਟ ਕੇ ਚਲੇ ਜਾਣਗੇ ਤੇ ਡਿਜ਼ਾਸਟਰ ਹੋ ਜਾਏਗਾ। ਉਹ ਇੰਟੈਂਸ਼ਨ ਉਹਨਾਂ ਦੀ ਮਾਰਚ ਦੇ ਬਾਅਦ, ਦਸੰਬਰ ਦੇ ਅੰਦਰ 9-10 ਮਹੀਨੇ ਬਾਅਦ ਕਲੀਅਰ ਹੋ ਗਈ, ਔਰ ਇਹਦੇ ਨਾਲ ਕੋਈ ਵੀ ਸਹਿਮਤ ਨਹੀਂ ਹੈਗਾ, ਕੋਈ ਵੀ ਸਹਿਮਤ ਨਹੀਂ ਹੈਗਾ, ਮੈਂ ਖੁਦ ਕਹਿ ਰਿਹਾ, ਸਾਰੇ ਕਹਿ ਰਹੇ ਨੇ, ਈਵਨ ਵੱਡੇ ਵੱਡੇ ਲੈਂਡਰਸ ਕਹਿ ਰਹੇ ਨੇ, ਵੱਡੇ ਵੱਡੇ ਬੈਂਕ ਕਹਿ ਰਹੇ ਨੇ ਕਿ ਬਈ ਨਹੀਂ ਅਗਲੇ ਸਾਲ ਮਾਰਕੀਟ ਜੀ ਹੈਗੀ ਉਹ ਵਧੇਗੀ, ਘਟਣ ਦਾ ਤੇ ਹਾਂ ਮੈਂ ਕਹਿ ਰਿਹਾ ਕਿ ਸਟੇਜਿਸ ਦੇ ਅੰਦਰ ਘੱਟ ਸਕਦੀ ਹੈ, ਛੋਟੀ ਮੋਟੀ ਘੱਟਦੇ ਹੋਏ ਸਟੇਜਿਸ ਦੇ ਉੱਤੇ ਉੱਤੇ ਆਏਗੀ, ਬਈ ਇੱਕ 15-20 ਦਿਨ ਥੋੜ੍ਹੀ ਸਲੋ ਹੋ ਗਈ, ਫਲੈਟ ਹੋ ਗਈ, ਫਿਰ ਉੱਤੇ ਆ ਗਈ, ਕਿਉਂਕਿ ਇਹ ਝਟਕਾ ਉੱਥੇ ਥੱਲੇ ਲੱਗਣਾ ਹੀ ਲੱਗਣਾ, ਜਦ ਤੱਕ ਜਿਸ ਤਰ੍ਹਾਂ ਪੈਂਡੈਮਿਕ ਦੀ ਨਿਊਜ਼ ਆਉਂਦੀ ਰਹਿੰਦੀਆਂ ਨੇ ਉਹਦੇ ਹਿਸਾਬ ਨਾਲ ਮਾਰਕੀਟ ਉੱਤੇ ਥੱਲੇ ਥੋੜ੍ਹੀ ਬਹੁਤ ਹੁੰਦੀ ਰਹਿੰਦੀ ਹੈਗੀ। ਜੀ 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 ਜੀ
ਠੀਕ ਹੈ। ਪੰਕਜ ਜੀ, ਇਕੋਨਮੀ ਦੇ ਬਾਰੇ ਕੀ ਤੁਹਾਡੀ ਅਪਡੇਟ ਹੈਗੀ ਆ, ਪ੍ਰੈਡਿਕਸ਼ਨ ਕੀ ਹੈਗੀ ਆ ਕਿ ਜਨਰਲ ਕੈਨੇਡਾ ਦੀ ਇਕੋਨਮੀ 2021 ਵਿੱਚ ਕਿਸ ਤਰ੍ਹਾਂ ਰਹੇਗੀ?
ਬੇਸਿਕਲੀ ਅਗਰ ਦੇਖਿਆ ਜਾਵੇ ਯੁਧਵੀਰ ਜੀ, ਹੁਣ ਉਹ ਟਾਈਮ ਆ ਗਿਆ ਹੈ ਕਿ ਕੈਨੇਡਾ ਸ਼ਾਇਦ ਅਗਲਾ ਜਿਹੜਾ ਸਾਲ ਹੈ ਉਹ ਕੈਨੇਡਾ ਵਾਸਤੇ ਬਹੁਤ ਅੱਛਾ ਜਾਣ ਵਾਲਾ ਹੈ, ਕਿਉਂਕਿ ਕੈਨੇਡਾ ਬਿਲ ਅਗਰ ਪਰਸੈਂਟੇਜ ਵਾਈਜ਼ ਦੇਖਿਆ ਜਾਵੇ, ਜਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ US ਤੋਂ ਕੋਈ ਵੱਡੇ ਹੈਗੇ ਹਾਂ, ਅਸੀਂ ਬਹੁਤ ਛੋਟੇ ਹਾਂ US ਤੋਂ, ਲੇਕਿਨ US ਦੇ ਮੁਕਾਬਲੇ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਗਰੋਅ ਕਰਾਂਗੇ, ਸਾਡੀ ਉਹ ਸਿਚੁਏਸ਼ਨ ਆਉਂਦੀ ਜਾ ਰਹੀ ਹੈ, ਕਿਉਂਕਿ ਸਾਡੇ ਜਿਹੜੇ ਕਈ ਸੈਕਟਰ ਨੇ, IT ਸੈਕਟਰ ਹੈ ਜਿਹੜਾ ਉਹ ਕਾਫੀ ਫਲਰਿਸ਼ ਹੋ ਰਿਹਾ, ਔਰ ਬਹੁਤ ਸਾਰਾ ਸਾਨੂੰ ਬੈਨੀਫਿਟ ਹੋਇਆ ਇਹ ਕੋਵਿਡ ਦੀ ਵਜ੍ਹਾ ਨਾਲ, ਫਿਰ ਉਹੀ ਵਰਡ ਯੂਜ਼ ਕਰ ਰਹੇ ਹਾਂ, ਅਨਫੋਰਚੁਨੇਟਲੀ ਅਪੋਰਚੁਨੇਟਲੀ ਜੋ ਮਰਜ਼ੀ ਕਹਿ ਦਿਓ, ਕੈਨੇਡਾ ਨੂੰ ਇਹਦੇ 'ਚ IT ਸੈਕਟਰ 'ਚ ਬੈਨੀਫਿਟ ਹੋਇਆ, IT ਸੈਕਟਰ ਸਾਡਾ ਥੋੜ੍ਹਾ ਜਿਹਾ ਗਰੋਅ ਕਰਨਾ ਸ਼ੁਰੂ ਕੀਤਾ ਹੈ, ਇੱਥੇ ਸ਼ੋਪੀਫਾਈ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਸਾਡੀ ਕੰਟਰੀ ਦਾ, ਕਿੱਥੋਂ ਕਿੱਥੇ ਪਹੁੰਚ ਗਿਆ ਉਹ, ਉਸ ਤਰ੍ਹਾਂ ਦੀਆਂ ਕਈ ਕੰਪਨੀਆਂ ਨੇ, ਔਰ ਕਈ ਚੀਜ਼ਾਂ ਇਹੋ ਜਿਹੀਆਂ ਹੋਈਆਂ ਨੇ ਕਿ ਕੈਨੇਡੀਅਨ ਜਿਹੜੇ ਨੇ, ਫਿਗਰ ਆ ਗਈ ਹੈ ਸਰ, ਲਗਭਗ 23,000 ਲੋਕ ਜਿਹੜੇ US ਚੋਂ ਜਿਹੜੇ IT ਵਗੈਰਾ ਚ ਸੀਗੇ ਜਾਂ ਜਿਹੜੇ ਉਸ ਸਾਈਡ ਦੇ ਸੀਗੇ, ਉਹ ਇੱਥੇ ਸ਼ਿਫਟ ਹੋ ਗਏ ਨੇ ਕੈਨੇਡਾ ਚ, ਔਰ ਇਮੀਗ੍ਰੇਸ਼ਨ ਚ ਵੀ ਹੁਣ ਜ਼ਿਆਦਾ ਅਸੀਂ ਜਿਹੜਾ ਜ਼ੋਰ ਦੇ ਰਹੇ ਹਾਂ, ਕੈਨੇਡੀਅਨਸ ਆਰ ਮੋਰ ਵੈਲਕਮਿੰਗ ਦੈਨ US, ਕਿਉਂਕਿ ਉਹਨਾਂ ਦੀ ਜਿਹੜੀਆਂ ਪੋਲਿਸੀਆਂ ਨੇ ਉਸ ਤਰ੍ਹਾਂ ਦੀਆਂ ਨਹੀਂ ਹੈਗੀਆਂ, ਸੋ ਸਟਾਰਟਅਪ ਜਿਹੜੇ ਸ਼ੁਰੂ ਕਰਨ ਵਾਲੀਆਂ ਚੀਜ਼ਾਂ ਨੇ, ਜਾਂ IT ਦੀ ਤਰਫ ਮੈਂ ਦੁਬਾਰਾ ਕਹਿ ਰਿਹਾ, ਉਹ ਚੀਜ਼ਾਂ ਇੱਥੋਂ ਹੁਣ ਸ਼ੁਰੂ ਹੋਣ ਦੀ ਉਮੀਦ ਹੁੰਦੀ ਜਾ ਰਹੀ ਹੈ ਸਾਨੂੰ। ਦੂਜੀ ਚੀਜ਼, ਜਿਵੇਂ ਜਿਵੇਂ ਹੁਣ ਵੈਕਸੀਨਸ ਆ ਰਹੀਆਂ ਨੇ, ਹੁਣ ਐਸਟਰਾਜੇਨਿਕਾ ਜਿਵੇਂ UK ਨੇ ਅਪਰੂਵ ਕਰ ਦਿੱਤੀ, ਸਾਡੇ ਵੀ ਅਗਰ ਅਪਰੂਵ ਹੋ ਜਾਂਦੀ ਹੈ ਧੀਰੇ ਧੀਰੇ, ਤਾਂ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਸਾਡੇ ਜਿਹੜੇ ਸੈਕਟਰ ਜਿਹੜੇ ਥੱਲੇ ਪਏ ਸੀਗੇ ਉਹ ਮਤਲਬ ਮਈ ਜੂਨ ਜੁਲਾਈ ਤੋਂ ਬਾਅਦ ਉਹ ਉੱਠਣੇ ਸ਼ੁਰੂ ਹੋ ਜਾਣਗੇ। ਸੋ ਨੈਕਸਟ ਈਅਰ ਜਿਹੜਾ ਹੈ, ਵੈਸੇ ਦੇਖਿਆ ਜਾਵੇ ਤਾਂ ਇਕਨੋਮਿਕਲੀ ਕੈਨੇਡਾ ਵਾਸਤੇ ਬਹੁਤ ਜ਼ਿਆਦਾ ਪੋਜ਼ਿਟਿਵ ਦਿਖਦਾ ਪਿਆ ਚੀਜ਼ ਵਿੱਚ।
ਔਰ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਵਧਾਂ ਜੀ, 2-3 ਸਵਾਲ ਹੋਰ ਵੀ ਹੈਗੇ ਨੇ, ਮੈਂ ਚਾਹਾਂਗਾ ਕਿ 1-2 ਮਿੰਟ ਥੋੜ੍ਹੇ ਜਿਹੇ ਕੋਈ ਪ੍ਰੋਜੈਕਟ ਆ ਜਾਂ ਕੋਈ ਪਲੈਨਿੰਗ ਕੀ ਆ ਤੁਹਾਡੀ 2021 ਦੇ ਵਿੱਚ, ਕੋਈ ਪ੍ਰੋਜੈਕਟਸ ਆ ਰਹੇ ਨੇ, ਕੋਈ ਪਲੈਨਿੰਗ ਆ, ਕਿਉਂਕਿ ਬਹੁਤ ਸਾਰੇ ਲੋਕ ਦੇ ਲੁੱਕ ਅਪੋਨ ਬੋਥ ਆਫ ਯੂ, ਕਿ ਅਸੀਂ ਜਿਸ ਤਰ੍ਹਾਂ ਮੈਂ ਰਿਪੋਰਟ ਵੀ ਤੁਸੀਂ ਹੁਣੇ ਦੱਸਣੀ ਹੈਗੀ, PKG ਰਿਪੋਰਟ ਵੀ ਅੱਗੇ ਚੱਲ ਕੇ ਮੈਂ ਜ਼ਰੂਰ ਸੁਣਾਂਗਾ, ਬਟ ਬੜੇ ਸਾਰੇ ਲੋਕ ਅੱਜ PKG ਵੱਲ ਦੇਖਦੇ ਨੇ ਜਾਂ ਪੰਕਜ ਜੀ ਵੱਲ ਦੇਖਦੇ ਨੇ ਕਿ ਅਸੀਂ ਵੀ 2021 ਦੇ ਵਿੱਚ ਕਦੇ ਪਲੈਨ ਕਰਨਾ, ਚਾਹੇ ਸਰਦੀਆਂ 'ਚ ਕਰੀਏ, ਗਰਮੀਆਂ 'ਚ ਕਰੀਏ, ਜਾਂ ਕਦੇ ਵੀ ਕਰੀਏ, ਤੇ ਉਸ ਲਿਹਾਜ਼ ਦੇ ਨਾਲ PKG ਤੁਹਾਡੇ ਵੱਲੋਂ ਕੋਈ ਪ੍ਰੋਗਰਾਮ, ਕੋਈ ਪ੍ਰੋਜੈਕਟ, ਕੋਈ ਸੈਮੀਨਾਰ, ਕੋਈ ਤੁਹਾਡੀ ਪਲੈਨਿੰਗ ਕੀ ਹੈ ਤੁਹਾਡੀ 2021?
ਜੀ ਜੀ ਸਰ, ਮਤਲਬ ਕਿ ਹੁਣ ਤਾਂ ਮਾਰਕੀਟਿੰਗ ਦਾ ਤਰੀਕਾ ਹੀ ਚੇਂਜ ਹੋ ਗਿਆ ਬਿਲਕੁਲ। ਹੁਣ ਓਪਨ ਹਾਊਸਿਸ ਐਂਡ ਘਰ ਦਿਖਾਣੇ ਔਰ ਸ਼ੋਇੰਗ ਕਰਨੀ ਦਾ ਤਰੀਕਾ ਹੀ ਖਤਮ ਹੋ ਗਿਆ ਐਂਡ ਵੀ ਹੈਵ ਸੋਲਡ ਹਿਊਜ ਨੰਬਰ ਆਫ ਹੋਮਸ, ਬਹੁਤ ਜ਼ਿਆਦਾ ਅਸੀਂ ਘਰ ਵੇਚੇ ਨੇ ਘਰ ਬੈਠੇ ਬੈਠੇ ਵਰਚੁਅਲ। ਉਹ ਜਿਹੜਾ ਫੈਕਟਰ ਹੈਗਾ ਜਿਹਨੂੰ ਕਹਿੰਦੇ ਨੇ ਟੱਚ ਫੀਲ ਵਾਲਾ ਐਂਡ ਲੁੱਕ ਟੱਚ ਫੀਲ ਜਿਹਨੂੰ ਕਹਿੰਦੇ ਆ, ਉਹ ਫੈਕਟਰ ਲਗਭਗ ਲੱਗਦਾ ਹੈ ਬਹੁਤ ਘੱਟ ਹੋ ਗਿਆ। ਬਲਕਿ ਮੈਂ ਤਾਂ ਕਹਾਂਗਾ ਕਿ ਹੁਣ ਲੋਕਾਂ ਨੂੰ ਪਹਿਲੇ ਸੀ ਨਾ ਕਿ ਇਹ ਟੈਕਨੋਲੋਜੀ ਕਿ ਬਈ ਇਹਦੇ ਨਾਲ ਅਸੀਂ ਖਰੀਦਾਂਗੇ ਕਿ ਬਈ ਵਰਚੁਅਲ, ਹੁਣ ਲੱਗਦਾ ਕਿ ਉਹ ਟੈਕਨੋਲੋਜੀ ਨੂੰ ਛੱਡੋ ਹੁਣ ਉਹਨੂੰ ਈਜ਼ ਫੈਕਟਰ ਲੈ ਕਨਵੀਨੀਅੰਸ ਕਹਿੰਦੇ ਕਿ ਬੜਾ ਈਜ਼ੀ ਹੋ ਗਿਆ ਜੀ ਇਸ ਤਰ੍ਹਾਂ ਹੀ ਖਰੀਦਦੇ ਹਾਂ, ਇਹ ਜ਼ਿਆਦਾ ਬੈਟਰ ਹੈਗਾ। ਇਹ ਟ੍ਰੈਂਡ ਸ਼ੁਰੂ ਹੋ ਰਿਹਾ ਜਿਸ ਤਰ੍ਹਾਂ ਹੁਣੇ ਮੰਗਲ ਜੀ ਨੇ ਕਿਹਾ ਕਿ ਅਗਲੇ 6-7-8 ਸਾਲਾਂ ਦੀ ਟੈਕਨੋਲੋਜੀ ਹੁਣੇ ਹੀ ਆ ਗਈ, ਸੇਮ ਚੀਜ਼ ਅਸੀਂ ਘਰਾਂ 'ਚ ਫੀਲ ਕਰ ਰਹੇ ਹਾਂ। ਉਹ ਕਹਿੰਦੇ ਛੱਡੋ ਜੀ ਤੁਸੀਂ ਜ਼ੂਮ ਮੀਟਿੰਗ ਕਰੋ ਜੀ ਅਤੇ ਸਾਨੂੰ ਦੱਸ ਦਿਓ ਜੀ, ਅਤੇ ਇਸ ਤਰ੍ਹਾਂ ਘਰ ਵਿਕਣੇ ਸ਼ੁਰੂ ਹੋ ਗਏ ਨੇ। ਔਰ ਇਹ ਚੀਜ਼ ਆਪਣੇ ਆਪ ਵਿੱਚ ਬਹੁਤ ਵਧੀਆ ਚੀਜ਼ ਹੈਗੀ ਔਰ ਟੈਕਨੋਲੋਜੀ ਦਾ ਕਿਉਂ ਨਹੀਂ ਇਸਤੇਮਾਲ ਕੀਤਾ ਜਾਏ। ਅਤੇ ਮੈਨੂੰ ਲੱਗਦਾ ਹੈਗਾ ਕਿ ਬਈ ਅਸੀਂ ਵੀ ਜਿਹੜਾ ਘਰ ਵਗੈਰਾ ਵੇਚ ਰਹੇ ਹਾਂ ਜਾਂ ਰੀਅਲ ਸਟੇਟ ਦਾ ਕੰਮ ਕਰ ਰਹੇ ਹਾਂ, ਮੈਂ ਵੀ ਹੁਣ ਘਰ ਬੈਠ ਕੇ ਅੱਜ ਕੱਲ੍ਹ ਜ਼ੂਮ ਮੀਟਿੰਗਸ ਕਰ ਰਿਹਾ, ਜਾਂ ਬਹੁਤ ਅਗਰ ਇੰਪੋਰਟੈਂਟ ਹੈ ਕੋਈ ਨਹੀਂ ਕਰ ਪਾਉਂਦਾ ਅਤੇ ਅਗਰ ਸਿੰਗਲ ਬੰਦਾ ਤਾਂ ਅਸੀਂ ਪੂਰੀ ਪ੍ਰੀਕੋਸ਼ਨ ਦੇ ਨਾਲ ਆਪਣੇ ਆਫਿਸਰਸ ਮੀਟਿੰਗ ਕਰ ਰਹੇ ਹਾਂ 1-to-1 ਵਿਦ ਆਲ ਦਾ ਪ੍ਰੀਕੋਸ਼ਨਸ ਐਂਡ ਫਾਰ ਐਨੀ ਰੀਅਲ ਸਟੇਟ ਨੀਡ ਦੇਅਰ ਹਿਊਜ ਡਿਸਕਾਊਂਟਸ ਬਾਏ ਦਾ ਬਿਲਡਰਸ, ਬੜੇ ਵੱਡੇ ਵੱਡੇ ਡਿਸਕਾਊਂਟ ਮਿਲ ਰਹੇ ਨੇ। ਪਰ ਓਨਲੀ ਕੰਡੀਸ਼ਨ ਇਜ਼, ਮੈਂ ਤੁਹਾਨੂੰ ਹੁਣੇ ਵੀ ਸਲਾਹ ਦਿਆਂਗਾ, ਪਲੀਜ਼ 2022 ਤੱਕ ਦੀ ਕਲੋਜਿੰਗ ਅਗਰ ਤੁਸੀਂ ਬੁੱਕ ਕਰਦੇ ਹੋ ਬਿਲਡਰ ਕੋਲੋਂ, ਦੈਟ ਇਜ਼ ਨੋਟ ਏ ਰਾਈਟ ਆਈ ਵਿਲ ਸੇ ਡਿਸੀਜ਼ਨ। ਘੱਟ ਤੋਂ ਘੱਟ ਤੁਹਾਡਾ 3 ਸਾਲ ਦੀ ਕਲੋਜਿੰਗ ਹੋਣੀ ਚਾਹੀਦੀ ਹੈ, ਤਾਂ ਉਹਨਾਂ ਬੈਨੀਫਿਟ ਦਾ ਜਿਹੜੇ ਇਨਸੈਂਟਿਵ ਨੇ ਉਹਦਾ ਬੈਨੀਫਿਟ ਹੈਗਾ। ਅਦਰਵਾਈਜ਼ ਮੈਨੂੰ ਲੱਗਦਾ ਕਿ ਮੈਂ ਕਦੀ, ਮੈਨੂੰ ਕੋਈ ਅਗਰ ਬਿਲਡਰ ਕਹਿੰਦਾ ਨਾ ਕਿ ਮੈਂ ਤੁਹਾਨੂੰ 40,000 ਡਿਸਕਾਊਂਟ ਦੇ ਰਿਹਾ, ਤੂੰ ਬੁੱਕ ਕਰ ਲੈ ਤੁਹਾਨੂੰ ਮੈਂ ਚਾਬੀ 6 ਮਹੀਨੇ ਬਾਅਦ ਦੇ ਦਿਆਂਗਾ, ਅਤੇ ਮੈਂ ਉਹਨੂੰ ਇਹ ਕਹਾਂਗਾ ਕਿ ਤੂੰ 50,000 ਫਾਲਤੂ ਲੈ ਲੈ, 4 ਸਾਲ ਬਾਅਦ ਕਲੋਜਿੰਗ ਦੇ ਦੇ ਮੈਨੂੰ, 3 ਸਾਲ ਬਾਅਦ ਕਲੋਜਿੰਗ ਦੇ ਦੇ ਮੈਨੂੰ ਜੀ।
ਵੈਰੀ ਗੁੱਡ, ਵੈਰੀ ਗੁੱਡ। ਸੋ ਇਸ ਲਈ ਅਸੀਂ ਕਹਿ ਰਹੇ ਹਾਂ ਕਿ ਜੇ ਤੁਸੀਂ 2021 ਦੇ ਵਿੱਚ ਕੋਈ ਘਰ ਖਰੀਦਣ ਬਾਰੇ ਸੋਚ ਰਹੇ ਹੋ, ਵੇਚਣ ਬਾਰੇ ਸੋਚ ਰਹੇ ਹੋ, ਜਾਂ ਕਿਸੇ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਕਰਨ ਬਾਰੇ ਸੋਚ ਰਹੇ ਹੋ, ਬਿਲਡਰਸ ਕਿੱਥੇ ਕਿੱਥੇ ਡਿਸਕਾਊਂਟ ਦੇ ਰਹੇ ਨੇ ਜਿਨ੍ਹਾਂ ਦਾ ਸਵੇਰੇ ਸ਼ਾਮ ਦਾ ਕੰਮ ਹੈ, ਤੁਸੀਂ ਉਹਨਾਂ ਦੇ ਨਾਲ ਸਲਾਹ ਲਓ। ਸਲਾਹ ਦੀ ਕੋਈ ਕੀਮਤ ਨਹੀਂ ਹੈ, ਪੀ ਕੇ ਜੀ ਨੂੰ ਕਾਲ ਕਰੋ, ਮੇਕ ਐਨ ਅਪੁਆਇੰਟਮੈਂਟ ਵਿਦ ਹਿਮ, ਔਰ 2021 ਦੇ ਵਿੱਚ ਆਪਣੀ ਕੋਈ ਪਲੈਨਿੰਗ ਕਰ ਰਹੇ ਹੋ ਕੋਈ ਇਨਵੈਸਟਮੈਂਟ ਕਰਨ ਦੀ ਕੋਈ ਕੁਛ, ਤਾਂ ਬਿਲਕੁਲ ਕਰ ਸਕਦੇ ਹੋ। ਪੀ ਕੇ ਜੀ ਫੋਨ ਨੰਬਰ ਇੱਕ ਵਾਰੀ ਅਨਾਊਂਸ ਕਰੋ।
6472994757, ਆਈ ਰਿਪੀਟ 6472994757।
ਪੰਕਜ ਜੀ, ਜਿਹੜੇ ਲੋਕ 2021 ਦੇ ਵਿੱਚ ਕੁਛ ਪਲੈਨਿੰਗ ਕਰ ਰਹੇ ਨੇ ਕਿ ਪੰਕਜ ਜੀ ਦੇ ਜ਼ਰੀਏ ਕੋਈ ਅਸੀਂ ਇਨਵੈਸਟਮੈਂਟ ਕਰ ਲਈਏ, ਕੋਈ ਪਲੈਨਿੰਗ ਬਣਾਈਏ, ਸੋ ਉਹਨਾਂ ਲਈ ਤੁਹਾਡਾ ਕੀ ਸੁਝਾਅ ਹੈ ਉਹ ਜ਼ਰਾ ਦੱਸੋ।
ਦੇਖੋ, ਗੱਲ ਇਹ ਹੁੰਦੀ ਹੈ, ਮੈਂ ਹਮੇਸ਼ਾ ਇਹ ਕਹਿਣਾ ਕਿ ਅਗਰ ਤੁਸੀਂ ਪਲੈਨਿੰਗ ਕਰ ਹੀ ਰਹੇ ਹੋ, ਤੁਹਾਡੇ ਦਿਮਾਗ 'ਚ ਹੈਗੀ ਹੈ ਕੋਈ ਚੀਜ਼ ਉਸ ਤਰ੍ਹਾਂ ਦੀ ਕਰਨ ਵਾਲੀ, ਤਾਂ ਐਕਸ਼ਨ ਥੋੜ੍ਹਾ ਜਲਦੀ ਲਓ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਕਿ ਅੱਛਾ ਇਹ ਕਈ ਵਾਰੀ ਨਾ ਸਾਡੀ ਪ੍ਰਾਇਓਰਟੀ ਤੋਂ ਪਿੱਛੇ ਰਹਿ ਜਾਂਦੀਆਂ ਨੇ ਚੀਜ਼ਾਂ ਜਦੋਂ ਤੀਕਰ ਸਾਡੇ ਸਿਰ ਤੇ ਨਹੀਂ ਆਉਂਦੀ। ਮੈਂ ਇਗਜ਼ਾਮਪਲ ਦੇ ਦੇਣਾ, RRSP ਜਿਵੇਂ ਹੁੰਦਾ, RRSP ਜਦੋਂ ਤੀਕਰ 28 ਫਰਵਰੀ ਨਹੀਂ ਆਏਗੀ ਉਦੋਂ ਤੀਕਰ ਸਭ ਨੂੰ ਜਾਗ ਹੀ ਨਹੀਂ ਆਉਂਦੀ, ਉਹ ਉੱਠਦੇ ਨਹੀਂ ਨੇ, ਉਸ ਤੋਂ ਬਾਅਦ ਹੀ ਉਹਨਾਂ ਨੂੰ 25-26 ਨੂੰ ਉਹਨਾਂ ਨੂੰ ਯਾਦ ਆਉਣਾ ਸ਼ੁਰੂ ਹੁੰਦਾ। ਲੇਕਿਨ ਤੁਸੀਂ 2 ਮਹੀਨੇ ਗਵਾ ਚੁੱਕੇ ਹੋ ਪਲੈਨਿੰਗ ਦੇ ਬੇਸਿਕਲੀ, ਅਗਰ ਦੇਖਿਆ ਜਾਵੇ ਤਾਂ ਉਹ ਹੋ ਸਕਦਾ ਕਿ ਤੁਸੀਂ ਡਿਸੰਬਰ 'ਚ ਪਾਉਂਦੇ ਤਾਂ ਉਹ ਓਨਾ ਜ਼ਿਆਦਾ ਗਰੋ ਵੀ ਹੋ ਚੁੱਕਿਆ ਹੁੰਦਾ, ਜਾਂ ਹੋਰ ਕਈ ਤਰ੍ਹਾਂ ਦੀਆਂ ਪਲੈਨਿੰਗਸ ਹੁੰਦੀਆਂ ਨੇ, TFSA ਹੈ ਜਿਵੇਂ, ਜਾਂ ਤੁਸੀਂ ਟੈਕਸ ਪਲੈਨਿੰਗ ਕਰਨਾ ਚਾਹ ਰਹੇ ਹੋ। ਮੈਂ ਟੈਕਸਿਸ ਨਹੀਂ ਕਰਦਾ, ਮੈਂ ਅਕਾਊਂਟੈਂਟ ਨਹੀਂ ਹਾਂ, ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ, ਲੇਕਿਨ ਮੈਂ ਤੁਹਾਡੇ ਟੈਕਸਿਸ ਨੂੰ ਮੈਂ ਤੁਹਾਨੂੰ ਦੱਸ ਸਕਦਾ ਕਿ ਕੀ ਚੀਜ਼ਾਂ ਨੇ, ਕਿਵੇਂ ਤੁਸੀਂ ਪਲੈਨ ਕਰ ਸਕਦੇ ਹੋ, ਕਿਵੇਂ ਤੁਸੀਂ ਟੈਕਸ ਦੀਆਂ ਐਡਵਾਂਟੇਜਸ ਲੈ ਸਕਦੇ ਹੋ, ਕਿਵੇਂ ਅਗਾ ਜਾ ਕੇ ਫਿਊਚਰ ਪਲੈਨਿੰਗ ਤੁਸੀਂ ਕਰ ਸਕਦੇ ਹੋ, ਉਹਦੇ 'ਚ ਵੀ ਕਿਵੇਂ ਅਸੀਂ ਟੈਕਸ ਐਡਵਾਂਟੇਜ ਲੈ ਸਕਦੇ ਹਾਂ, ਉਹਦੀ ਟੈਕਸ ਪਲੈਨਿੰਗ ਕਰ ਸਕਦੇ ਹਾਂ। ਟੈਕਸ ਭਰੇਗਾ, ਫਾਈਲ ਕਰੇਗਾ, ਅਕਾਊਂਟੈਂਟ ਕਰੇਗਾ, ਮੇਰਾ ਕੰਮ ਹੈ ਪਲੈਨਿੰਗ ਕਰਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਯੁਧਵੀਰ ਜੀ, ਮੇਰੇ ਹਿਸਾਬ ਨਾਲ ਪਹਿਲਾਂ ਕਰਨੀਆਂ ਚਾਹੀਦੀਆਂ ਨੇ ਇਹ ਚੀਜ਼ਾਂ। ਜਿਵੇਂ ਤੁਸੀਂ ਆਪਦਾ ਹੈਲਥ ਦਾ ਧਿਆਨ ਰੱਖਦੇ ਹੋ ਨਾ, ਬੇਸਿਕਲੀ ਤੁਸੀਂ ਜਾ ਕੇ ਹਰ ਸਾਲ ਆਪਦੇ ਟੈਸਟ ਕਰਾਉਣੇ ਹੋ ਬਾਡੀ ਦਾ, ਲਾਈਕ ਬਈ ਸਭ ਕੁਛ ਠੀਕ ਹੈ ਅੰਦਰੋਂ, ਫਾਈਨੈਂਸ਼ੀਅਲ ਵੀ ਇੱਕੋ ਜਿਹੀ ਚੀਜ਼ ਹੀ ਹੈ। ਮੈਂ ਕਹਾਂਗਾ ਫਾਈਨੈਂਸ਼ੀਅਲ ਦਾ ਵੀ ਤੁਹਾਨੂੰ ਹਰ ਸਾਲ ਚੈੱਕ ਕਰਨਾ ਚਾਹੀਦਾ, ਬਹਿ ਕੇ ਇੱਕ ਜਗ੍ਹਾ ਤੇ ਬਹਿ ਕੇ ਦੇਖ ਕੇ ਕਿ ਕਿਸੇ ਪ੍ਰੋਫੈਸ਼ਨਲ ਨਾਲ ਮਿਲ ਕੇ ਕਿ ਮੇਰੇ ਫਾਈਨੈਂਸ਼ੀਅਲ ਹਾਲਾਤ ਕਿਸ ਤਰ੍ਹਾਂ ਦੇ ਨੇ, ਕਿਵੇਂ ਚੱਲ ਰਹੇ ਨੇ, ਮੇਰਾ ਆਉਣ ਵਾਲੇ ਫਿਊਚਰ 'ਚ ਮੈਨੂੰ ਕੋਈ ਖਤਰਾ ਤਾਂ ਨਹੀਂ ਹੈਗਾ, ਕੋਈ ਫਾਈਨੈਂਸ਼ੀਅਲ ਬਿਮਾਰੀ ਤਾਂ ਨਹੀਂ ਲੱਗ ਜਾਏਗੀ, ਸੋ ਜਾਂ ਉਹਦੇ ਤੋਂ ਬਚਣ ਵਾਸਤੇ ਕਿਵੇਂ ਕੀਤਾ ਜਾ ਸਕਦਾ, ਇਹ ਹੈਂਡ ਟੂ ਹੈਂਡ ਜਾਣੀਆਂ ਚਾਹੀਦੀਆਂ ਨੇ। ਸੋ ਮੇਰੇ ਹਿਸਾਬ ਨਾਲ ਜਿੰਨਾ ਜਲਦੀ ਐਕਸ਼ਨ ਤੁਸੀਂ ਲੈ ਸਕੋ ਅਗਲੇ ਸਾਲ ਵਾਸਤੇ, ਓਨਾ ਜਲਦੀ ਲੈਣਾ ਚਾਹੀਦਾ ਜੀ। ਵਿੱਚ
ਠੀਕ ਹੈ ਜੀ, ਠੀਕ ਹੈ ਜੀ। ਲਾਸਟ ਪੁਆਇੰਟ ਤੁਹਾਡੇ ਕੋਲ ਹੈਗਾ ਜੀ, ਸਿਰਫ ਆਪਣੇ 30-30 ਸੈਕਿੰਡ ਮੈਂ ਚਾਹਾਂਗਾ ਕਿ ਤੁਸੀਂ ਦੋਨੋਂ ਜਿਹੜੇ ਲੈ ਲਓ, ਸਾਡੇ ਕੋਲ ਤਕਰੀਬਨ ਦੋ ਕਮਿਊਨਿਟੀ ਜਿਹੜੇ ਨੇ ਉਹ ਬਾਕੀ ਰਹਿ ਗਏ ਨੇ।
ਟਿਪ ਜ਼ਰੂਰ ਦਿਆ ਕਰੋ। ਕਈ ਵਾਰੀ ਤੁਹਾਨੂੰ ਪਤਾ ਹੈਗਾ ਔਨ ਦੀ ਏਅਰ ਆਫ ਦੀ ਏਅਰ ਵੀ ਰਿਕੁਐਸਟ ਆਉਂਦੀ ਹੈਗੀ ਆ, ਕੀ ਟਿਪ ਦਿਓਗੇ? ਟਿਪ ਦਿਓ ਆਪਣੀ ਹੈਲਥ ਰੀਅਲ ਸਟੇਟ ਦੇ ਬਾਰੇ ਔਰ ਫਿਰ ਆਪਣਾ ਫੋਨ ਨੰਬਰ।
ਰੀਅਲ ਸਟੇਟ ਦੇ ਬਾਰੇ ਮੈਂ ਮੇਰੀ ਹੈ ਕਿਉਂਕਿ ਇਟ ਇਜ਼ ਅ ਸਡਨ ਕੁਐਸਚਨ ਫਰੋਮ ਯੂ, ਪਰ ਟਿਪ ਜਿਹੜਾ ਹੈਗਾ ਮੈਂ ਦੇਣਾ ਚਾਹਾਂਗਾ ਕਿ ਨੈਵਰ ਰਸ਼ ਔਨ ਦਾ ਸਪਰ ਆਫ ਦਾ ਮੂਵਮੈਂਟ। ਗਰਮ ਖੂਨ ਦੇ ਅੰਦਰ ਹਾਂ ਜੀ ਜਲਦੀ ਆਫਰ ਪਾਈ ਲੈ ਰਹੀ ਜੀ ਮੈਂ ਲੈ, ਕੂਲ ਡਾਊਨ ਜਲਦਬਾਜ਼ੀ ਨਾ ਦਿਖਾਓ। ਸਾਡੇ ਰਿਐਲਟਰ ਤੁਹਾਡੇ ਨਾਲ ਹੈਗੇ ਆ, ਅਸੀਂ ਕਦੀ ਜਲਦਬਾਜ਼ੀ ਨਹੀਂ ਕਰਦੇ ਕਿਉਂਕਿ ਤੁਸੀਂ ਜਲਦਬਾਜ਼ੀ ਡਿਸੀਜਨ ਲੈ ਲੈਂਦੇ ਹੋ, ਬਾਜ਼ੀ ਦੁਖੀ ਹੁੰਦੇ ਹੋ। ਜਿਹੜਾ ਵੀ ਤੁਹਾਨੂੰ ਏਜੰਟ ਜਾਂ ਜਿਹੜਾ ਵੀ ਤੁਹਾਨੂੰ ਸੈਲਰ ਇਹ ਕਹਿੰਦਾ ਕਿ ਬਈ ਜਾਂ ਬਿਲਡਰ ਇਹ ਕਹਿੰਦਾ ਅੱਜ ਲੈ ਲੈ, ਇਹ ਲਾਸਟ ਦੇ ਹੈਗਾ, ਕੱਲ੍ਹ ਹੱਥੋਂ ਨਿਕਲ ਜਾਏਗਾ, ਤੁਹਾਨੂੰ ਕਹਾਂ ਵੀ ਕੱਲ੍ਹ ਲੈ ਲਾਂਗੇ, ਨਿਕਲਦਾ ਤਾਂ ਨਿਕਲ ਜਾਏ, ਮੇਰੀ ਕਿਸਮਤ ਹੈਗਾ ਮਿਲ ਜਾਏਗਾ। 90% ਪ੍ਰੋਮਿਸ ਹੈਗਾ ਕਿ ਅਗਲੇ ਦਿਨ ਉਹ ਪਿਆ ਹੁੰਦਾ। ਇਟ ਇਜ਼ ਜਸਟ ਅ ਵੇ ਆਫ ਸੈਲਿੰਗ। ਜਲਦਬਾਜ਼ੀ ਨਾ ਕਰੋ, ਕੂਲ ਡਾਊਨ ਪਹਿਲੇ ਹੀ ਹੋ ਜਾਓ, ਆਰਾਮ ਨਾਲ ਠੰਡੇ ਦਿਮਾਗ ਨਾਲ ਲਓ। ਇਟਸ ਅ ਬਿਗੈਸਟ ਇਨਵੈਸਟਮੈਂਟ ਆਫ ਯੋਰ ਲਾਈਫ ਜੀ।
ਠੀਕ ਹੈ ਜੀ, ਵਿਕਾ ਜੀ ਥੈਂਕ ਯੂ ਵੈਰੀ ਮੱਚ। ਫੋਨ ਨੰਬਰ ਜ਼ਰੂਰ ਇੱਕ ਵਾਰ ਦਿਓ ਜੀ।
6472994757 ਔਰ ਯੂ ਕੈਨ ਵਿਜ਼ਿਟ ਮਾਈ ਵੈਬਸਾਈਟ teamsabharwal.com। ਥੈਂਕ ਯੂ ਵੈਰੀ ਮੱਚ ਜੀ।
ਥੈਂਕ ਯੂ ਜੀ। ਇੱਕ ਮਿੰਟ ਤੁਸੀਂ ਲਾ ਲਓ ਜੀ, ਪੰਕਜ ਜੀ ਟਿਪ ਦੇ ਦਿਓ ਔਰ ਫੋਨ ਨੰਬਰ ਦਿਓ ਜੀ ਆਪਾਂ।
ਟਿਪ ਮੇਰੀ ਇਹ ਹੈ ਜੀ, ਜਿਵੇਂ ਪੀਕੇ ਜੀ ਨੇ ਕਿਹਾ ਨਾ, ਜਲਦਬਾਜ਼ੀ ਨਾ ਕਰੋ, ਉਹੀ ਚੀਜ਼ ਇੰਸ਼ੋਰੈਂਸ 'ਚ ਵੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ, ਮੈਂ ਤੁਸੀਂ ਵੀ ਦੇਖਦੇ ਹੋ ਰੇਡੀਓ ਬਿਜ਼ਨਸ 'ਚ, ਤੁਸੀਂ ਬਹੁਤ ਦੇਖਿਆ ਹੋਏਗਾ, ਲੋਕ ਆਉਂਦੇ ਨੇ ਜੀ ਇਹ ਪ੍ਰੋਜੈਕਟ ਇਹ ਪ੍ਰੋਡਕਟ ਬੰਦ ਹੋਣ ਵਾਲਾ ਜੀ, ਫਟਾਫਟ ਖਰੀਦ ਲਓ ਜੀ, ਇਹਦੇ 'ਚੋਂ ਇੰਨਾ ਪੈਸਾ ਆ ਜਾਏਗਾ, ਕੁਛ ਨਾ ਕੁਛ ਤਾਂ ਨਿਕਲੇਗਾ ਜੀ ਉਸ 'ਚੋਂ। ਮੈਂ ਕਦੇ ਇਸ ਤਰ੍ਹਾਂ ਦੀਆਂ ਆ ਕੇ ਚੀਜ਼ਾਂ ਨਹੀਂ ਬੋਲਦਾ ਤੁਹਾਡੇ ਰੇਡੀਓ 'ਤੇ। ਸੋ ਪਲੀਜ਼ ਜਲਦਬਾਜ਼ੀ ਨਾ ਕਰੋ, ਅਗਰ ਨਹੀਂ ਸਮਝ ਆ ਰਹੀ ਤਾਂ ਮੇਰੇ ਨਾਲ ਗੱਲ ਕਰਕੇ ਫੋਨ ਕਰਕੇ ਪੁੱਛ ਲਿਆ ਕਰੋ, ਮੈਂ ਦੱਸ ਦਾਂਗਾ ਕਿ ਕਿਹੜਾ ਬੰਦ ਹੁੰਦਾ ਪਿਆ, ਕਿਹੜਾ ਨਹੀਂ ਬੰਦ ਹੁੰਦਾ ਪਿਆ। ਮੇਰਾ ਫੋਨ ਨੰਬਰ ਹੈ 6472851007, ਵੈਬਸਾਈਟ pankajmonga.com ਜੀ।
ਬਹੁਤ ਸ਼ੁਕਰੀਆ ਜੀ, ਉਮੀਦ ਕਰਦੇ ਹਾਂ ਬਾਕੀ ਦਾ ਸਮਾਂ ਵਧੀਆ ਬੀਤੇਗਾ। 6472781082 647-272-8182 ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਫੈਲਣ ਨੂੰ ਰੋਕੋ। ਕੋਵਿਡ-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। ਕੋਵਿਡ-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। ਕੋਵਿਡ-19 ਦੇ ਚੱਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾ ਪੀਸੀ 6475604442,
6475604442, ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾ ਪੀਸੀ।
CIBC Global Money Transfer के साथ इस holiday season में अपने परिवार को ज्यादा से ज्यादा खुशियाँ दें। CIBC Global Money Transfer की $0 transfer fees का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
You got the beat, you got the moves, come show us what you got. Ab star se bano Zee Canada's first Bhangra superstar. Z5 from ZTV is on the hunt for the best Bhangra talent. Audition right from your home. Win a cool 2020 Ford Mustang EcoBoost coupe. $5,000 cash prize and a chance to feature on a Z5 show. Bas aapka best moves ka video upload karo on Facebook and Instagram. Hashtag Z5 Balle Balle and tag Z5 CSE. Wow, Bhangra Balle Balle. Hashtag Z5 Balle Balle.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ